म्यूट कर ला।
दिल ना दिल मिले ताइयों गल बनती है, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया कितने धरना, की बन गई सरकार, विच मिठे मिठे गीत होणगे ते सजणा दा सत्कार, फिर तीर सीधे होणगे मुश्किलां दे वल, वीकेंड ते सुबह करांगे आपां जदों दिल वाली गल।
हरमन रेडियो देख और सुन रहे सारे श्रोतियां नूं अमनदीप सिंह सिद्धू वल्लों बहुत प्यार भरी सति श्री अकाल जी आयां नूं जी। वाहिगुरू जी का खालसा, वाहिगुरू जी की फतेह। प्रोग्राम दिल वाली गल लैके हाजिर हाँ कॉफ सार्बर स्टूडियो तो, मैं थोड़ा होस्ट दोस्त अमनदीप सिद्धू जी। अज दिन शनिचरवार चढ़ चुका, वीकेंड शुरू हो चुका, आस्ट्रेलिया दे विच सुबह दे 8:01 होए ने, ते तरीक 5 जुलाई हो चुकी है 2025। अद्धा वरा बीत गया है 2025 का, तो फाइनैशियल ईयर दियाँ आप सब बहुत बहुत मुबारक हो नवे दियाँ। नानकशाही 21 हाड़ संमत 557 देसी महीने की तरीक है। सो आप सब का स्वागत देश विदेश तो जिस भी खिते तो तुसी साड़े नाल जुड़ते हो जी आया नू। ते आओ फिर सारे रल के असी अरदास करिए, सरबत का भला मंगिए, नानक नाम चढ़दी कला तेरे भाणे सरबत का भला। अज के प्रोग्राम दे विच साडे नाल ज्ञानी संतोख सिंह जी जुड़नगे, ते असी बहुत सारियां गल्लां बातां करांगे, चिंतन करांगे। दो अहम घटनाक्रम होए ने, उन्हां ते आपां अज गलबात करांगे। ज्ञानी जी नाल मेरी गलबात हो रही सी, थोड़ी सेहत उन्हां दी डाउन है, पर फिर भी वह उम्मीद करदे ने कि जदों स्रोतियां दे सन्मुख होणगे ते उह चढ़दी कला फिर वरतेगी। उस तो उपरंत साडे नाल डॉक्टर कुलदीप सिंह हेड़ियां वाले मेलबर्न तो शामिल होणगे, ते असी पाणियां दी गल करदे हां। खेतीबाड़ी दीआं कुछ अहम खबरां आ रहीयां ने, उस दे बारे मुद्दयां ते उहनां नाल राय मशवरा असी इस प्रोग्राम दे विच करांगे। इस तों इलावा मैं अपने विचार दवांगा, हासा मजाक भी होएगा, साडियां दिल वालियां गल्लां, थोड़ियां दिल वालियां गल्लां प्रोग्राम दे माध्यम दे राहीं असी नशर करन दी कोशिश करांगे। सो कोई भी तुहाडे मन दे विच गल है तुसी सांझी करना चाहुंदे हो तां साडे नाल जरूर सांझ पाओ, ते कोशिश करांगे असी टू द बेस्ट ऑफ अवर नॉलेज जिन्नी जानकारी है असी उस मुद्दे ते गलबात करांगे, जां फिर किसे माहर तों असी सलाह लै के ये गलबात अगे तोरांगे। अज सवेर तों ही गुरबाणी विचार प्रोग्राम तुसी सुन रहे हो दलजीत सिंह मेहता चौंक तों रेडियो ते, ते बहुत बहुत धन्नवादी हाँ उन्हां दा, बड़ी छेती होर मटीरियल तैयार कर रहे ने बहुत सोहना, ते ओह तुहाडे नाल सांझ पाई जाएगी। प्यारिओ 20वीं वरेगंढ हरमन रेडियो दी आ रही है, 20 साल हो गए ने, हो जाने ने सितंबर दे विच हरमन रेडियो नूं सेवावां दिंदे आ। सो इस मुतलक कुछ फंक्शन असी रखांगे शहरां दे विच, सो उत्थे भी बेनती है कि तुसी जरूर पहुँचना, इस दी जानकारी असी छेती ही देण वाले हाँ। किवें दा चढ़िया दिन अज तुहाडे, इह वी जरूर दसणा सुनेहे दे राहीं। सुनेहे दे लई टैलीग्राम, वट्सएप, ईमेल, यूट्यूब, फेसबुक, किते भी तुसी कमेंट करके साडे नाल स्टूडियो दे विच शामिल हो सकदे हो। अज दे प्रोग्राम दे विच पहला आपां मौसम तों ही शुरुआत करते हां। मौसम दी जानकारी इस तरह है कि ठंड काफ़ी है, सर्दियां ने आस्ट्रेलिया दे विच, ते उधर बरसातां ने भारत दे विच, गर्मियां दा सीजन चल रहा। सो अज सिडनी दे विच 7.8 डिग्री तापमान सवेरे सी अद्धा क घंटा पहला, ते मेलबर्न दे विच 6.2 डिग्री, ब्रिस्बेन दे विच सी जी 8.7, ते पर्थ दे विच तापमान 8.2, एडलेड दे विच 15.7 गर्म है थोड़ा, सो आने वाले 2-3 दिन गर्म रहेंगे, पर कैनबरा दे विच -3.5 डिग्री तापमान रहा है। होबर्ट दे विच 6.2 डिग्री और डारविन दे विच तापमान हुणे देख लैंदे हां क्योंकि उस स्क्रीन दे उत्ते है 17.2। काफ़ी ठंड पै रही है डारविन दे विच। सो ये जो नक्शा तुसी आस्ट्रेलिया दा देख रहे हो स्क्रीन दे उत्ते, सो ये ठंड बदलों का मीहां का चार्ट है जिहड़ा तुसी देख सकते हो। मौसम की जानकारी लेना बड़ा जरूरी हो जाता अजकल, मिलती है तो क्यों नहीं, नहीं तो अगे अंदाजा लगाना पैंदा हुंदा सी ते किसी सियाने नूं पुछना पैंदा हुंदा सी किद्दां दा दिन रहूगा बाबे ओ, तो वह कहिंदा सी भी अज मीह भी पै सकदा, सुक्का भी रह सकदा, हवा भी चल सकदी है, धुप भी निकल सकदी है। सो इहो जिहे मौसम पर कई बहुत सियाने बंदे वह मौसम दस दिंदे हुंदे सी एक दो दिन पहले भी किद्दां दा, आ हुण पुरे की हवा चलती है, हुण दक्खण की हवा चलती है, तो हुण इस तरह हो रहा, हुण उस तरह हो रहा। सो जिहड़ा कोई कोई सियाणा पिंड दे विच ऑब्जरवेशन करदा हुंदा सी ते वह माहर हुंदा सी, पर अजकल मॉडलिंग चलती है, कंप्यूटर चल रहे हैं, सुपर कंप्यूटर चलते हैं, AI चलती है, तो काफ़ी नेड़े पहुँच गई है प्रडिक्शन दे साइंस, चंगी गल है। तो ये नाल की है कि असी अपना जो दिन है वह प्लैन कर सकते हैं कि अज स्प्रे पाइए, अज आप किहो जिहे कपड़े पाउणे आ, है ना, नाल छतरी भी लै जाइए, हजे तो धुप है, पर शाम को मीह दस्या है। सो यह जी सहूलत जिहड़ियां अवेलेबल ने साडे सुख दे लई। सो यह सी मौसम की जानकारी। तो मौसम की जानकारी तो बाद एक साडे नाल सवेरे साडे बड़े ही प्यारे मित्र नवदीप कालिया जुड़े सन मेलबर्न तो, उन्होंने एक शब्द की सांझ पाई सी प्रोग्राम दे विच, ते तकीद की सी कि इस शब्द के बारे थोड़ा जा सांझ पाई जाए। सो मैं सोचा वाई नॉट, है ना, गुरबाणी दे विच बहुत सानू समझावना किया गुरु साहब ने, तो अगर आप सांझ पा सकते हैं तो वड्डे भागा वाले होवांगे। सो गुरबाणी दा शब्द जिहड़ा सी अज सांझा करांगे वो राग सूही दे विच पंजवें पातशाह जी का है। हुण इस दे विच शब्द दे विच अरदास दी गल कीती गई है, गुरबाणी दे विच अरदास दी बड़ी महत्ता है। अरदास दे बारे मैं एक गल सांझी कर लां कि अरदास करके फिर चुप करके बह जाना, वो अरदास जिहड़ी है फिर वो कई वारी निफल हुंदी है। वैसे तो महाराज की अकाल पुरख की मर्जी है की करना की नहीं करना, पर असी अरदासा करते हैं, अरदास करके प्रसाद लैके घर आ जाने फिर करते कुछ नहीं। असल दे विच जिहड़ा असी उद्दम करना है वो उद्दम सही पासे नू चलदा रहे उहदी अरदास करनी है। जे आपां कल्ली अरदास ही करनी है उद्दम नहीं करना उहदा उहदे रिजल्ट नहीं निकलने। तुसी असी सारिआं ने देखिआ होणा किन्नीआं अरदासां हो रहीआं ने दुनिया से, हर बंदा अरदास कर रहा, अरदास कर रहा, तो अरदास करके उद्दम कौन कर रहा, मगर उस अरदास नूं सिरे चाढ़न लई बंदा सोचदा भी भाई मैं ना गुरु घर जावां या मंदिर जावां मस्जिद जावां या हाथ जोड़ के जिहड़ी मेरी प्रॉब्लम है ना मैं वह डेलीगेट कर देव महाराज के सिर पा देव, भाजी भाई साहब तुसी करना, महाराज जी तुसी करना, मैं कुछ ना करा, यह साड़ी बिरती बनी हुई है अरदास की। असल दे विच होना की चाहिए है कि एक उद्दम अंदरों निकलना चाहिए है कि मैं आह काम करना, मैं फसल लानी है, मैं जॉब करनी है, मैं घर बनाना, मैं कुछ भी करना, मैं एक उद्दम करना है। और इस उद्दम दे लई मैनू गाइडेंस की लोड़ है, मैनू मनोबल की लोड़ है, मैनू स्पिरिचुअल रूहानी गाइडेंस की लोड़ है, तो उहदे विच मेरी सहायता करो, मेरे अंग संग रहो। पर असी की करते हैं, मान लो घर ही बनाउणा है जां कुछ भी है, हुण असी गुरद्वारा साहब जाके अरदास करा दईए जां भाई साहब नूं सद के अरदास करा लईए, तो इट्टां गारे महाराज ने थोड़ा लाउणे आ, उह तां असी मिस्त्री लभांगे, उहनूं सीमेंट लिया के देवांगे, समान लिया के देवांगे, है ना, उन्हें लाने हैं। पर महाराज के नाल कीते हुए अरदास असी ये करनी है कि सानू गाइडेंस सही मिलती रहे, उहदे ते भरोसा होवे ਵੀ ਸਿਰੇ ਚੜ੍ਹ ਜਾਣਾ, ਸਿਰੇ ਚੜ੍ਹ ਜਾਣਾ, ਕੋਈ ਨਹੀਂ ਲੱਗਾ ਰਿਹਾ, ਔੜੀ ਸੌੜੀ ਆਉਂਦੀ ਆ। ਇਹ ਅਰਦਾਸ ਦਾ ਮੋਟਿਵ ਹੋਣਾ ਚਾਹੀਦਾ। ਅਸੀਂ ਅਰਦਾਸ ਦਾ ਮੋਟਿਵ ਇਹ ਹੋਣਾ ਚਾਹੀਦਾ ਵੀ ਪੰਥ ਨੂੰ ਜਿਨ੍ਹਾਂ ਗੁਰਧਾਮਾਂ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨ ਦਿਦਾਰੇ ਦਾ ਸਾਨੂੰ ਬਲ ਬਖਸ਼ੋ। ਅਰਦਾਸ ਤਾਂ ਕਰੀ ਜਾਣੀ ਹੈ, ਪਰ ਉੱਦਮ ਅਸੀਂ ਕੋਈ ਨਹੀਂ ਕਰਨਾ। ਕੋਈ ਡਿਪਲੋਮੇਸੀ ਨਹੀਂ ਕਰਨੀ, ਕੋਈ ਆਪਾਂ ਪਟੀਸ਼ਨ ਨਹੀਂ ਪਾਉਣੀ, ਕੋਈ ਸਰਕਾਰਾਂ ਨੂੰ ਅਪਰੋਚ ਨਹੀਂ ਕਰਨੀ, ਹੈ ਨਾ, ਕਿਤੇ ਆਪਾਂ ਮੀਟਿੰਗ ਨਹੀਂ ਕਰਨੀ, ਕੋਈ ਲਿਖਤਾਂ ਨਹੀਂ ਲਿਖਣੀਆਂ। ਹੁਣ ਕਰਤਾਰਪੁਰ ਸਾਹਿਬ ਦਾ ਲੰਘ ਆ ਗਿਆ, ਨਹੀਂ ਜੀ ਆਉਂਦੇ ਹੋਣਗੇ, ਉਹਨਾਂ ਨੂੰ ਵੀ ਪੁੱਛ ਲਾਂਗੇ ਕਿ ਇੱਕ ਸਿੰਘ ਨੇ ਕਿੰਨੇ ਸਾਲ ਉੱਦਮ ਕੀਤਾ, ਪ੍ਰਸ਼ਾਦ ਲੈ ਕੇ ਜਾਂਦੇ ਰਹੇ ਡੇਰਾ ਬਾਬਾ ਨਾਨਕ, ਉੱਥੋਂ ਦੂਰਬੀਨ ਲਵਾਈ, ਕਈ ਕੁਛ ਕੀਤਾ, ਦਰਸ਼ਨ ਕੀਤੇ, ਫਿਰ ਜਾ ਕੇ ਹੋਇਆ। ਪਰ ਜੇ ਇਕੱਲੀਆਂ ਅਰਦਾਸਾਂ ਹੀ ਕਰੀ ਜਾਈਏ ਅਸੀਂ ਅਤੇ ਉੱਦਮ ਕੋਈ ਕਰੇ ਨਾ, ਉਹ ਥੋੜ੍ਹਾ ਸਿਰੇ ਚੜ੍ਹਨਾ ਹੈ, ਠੀਕ ਹੈ ਨਾ। ਇਸ ਕਰਕੇ ਸਾਨੂੰ ਅਰਦਾਸ ਦਾ ਮਤਲਬ ਸਮਝਣ ਦੀ ਲੋੜ ਹੈ। ਰਾਗ ਸੂਹੀ ਦੇ ਵਿੱਚ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੇ ਸੋ ਮਰ ਜਾਏ, ਦਿਆਲ ਹੋਵੇ ਜਿਸ ਉੱਪਰ ਕਰਤੇ, ਸੋ ਤੁਧ ਸਦਾ ਧਿਆਏ। ਕਹਿੰਦੇ ਵੀ ਜੇ ਤੂੰ ਚਿੱਤ ਚ ਆ ਜਾਵੇਂ, ਅਕਾਲ ਪੁਰਖ ਨੂੰ ਮੁਖਾਤਿਬ ਹੋਵੇ ਹੋ ਕੇ ਕਹਿੰਦੇ ਨੇ ਮਹਾਰਾਜ ਕਿ ਜੇ ਬੰਦੇ ਦੇ ਚਿੱਤ ਵਿੱਚ ਤੇਰੀ ਯਾਦ ਆ ਜਾਵੇ ਨਾ, ਉਹ ਮਹਾਨੰਦ ਹੈ, ਅਤੇ ਜਿਹਨੂੰ ਵਿਸਰ ਜਾਵੇ ਉਹ ਮਰ ਜਾਂਦਾ, ਮਰ ਜਾਵੇ। ਦਿਆਲ ਹੋਵੇ ਜਿਸ ਉੱਪਰ ਕਰਤੇ, ਕਰਤਾ ਪੁਰਖ ਜਿਹਦੇ ਉੱਪਰ ਦਿਆਲ ਹੋ ਜਾਂਦਾ ਨਾ, ਉਹ ਚਿੱਤ ਦੇ ਵਿੱਚ ਜਿਹਦੇ ਆਉਂਦਾ ਆ, ਫਿਰ ਉਹ ਉਹਨੂੰ ਧਿਆਨ ਵੀ ਲੱਗ ਪੈਂਦਾ। ਚਿੱਤ ਚ ਆਉਣਾ ਇੱਕ ਹੋਰ ਗੱਲ ਹੈ, ਧਿਆਨਾ ਇੱਕ ਹੋਰ ਗੱਲ ਹੈ। ਚਿੱਤ ਚ ਇੱਦਾਂ ਹੈ ਵੀ ਅਸੀਂ ਅਰਦਾਸ ਕਰਦੇ ਹਾਂ, ਧਿਆਨਾ ਇਹ ਮਤਲਬ ਉਸਨੂੰ ਹੰਢਾਉਂਦੇ ਹਾਂ, ਉਹਨੂੰ ਪ੍ਰੈਕਟੀਕਲੀ ਕਰਦੇ ਹਾਂ, ਫਿਰ ਚਿੱਤ ਚ ਆ ਕੇ ਉਹਨੂੰ ਟਿਕਾਉਣਾ, ਚਿੱਤ ਦੇ ਵਿੱਚ ਜਾਣ ਨਹੀਂ ਦੇਣਾ, ਫਿਰ ਵਿਸਰ ਨਹੀਂ ਦੇਣਾ, ਨਹੀਂ ਤਾਂ ਮਰ ਜਾਵਾਂਗੇ। ਫਿਰ ਜਦੋਂ ਉਹਨੂੰ ਚਿੱਤ 'ਚ ਰੱਖ ਲਿਆ ਤਾਂ ਉਹ ਫਿਰ ਦਿਆਲ ਹੋ ਜਾਂਦਾ ਅਕਾਲ ਪੁਰਖ, ਅਤੇ ਉਹ ਬੰਦਾ ਫਿਰ ਉਹਨੂੰ ਚਿੱਤ ਦੇ ਵਿੱਚ ਰੱਖੇ ਹੋਏ ਨੂੰ ਧਿਆਨ ਲੱਗ ਜਾਂਦਾ। ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਸੋ ਤੂੰ ਮੇਰਾ ਸਾਹਿਬ ਹੈ ਅਤੇ ਮੈਂ ਇੱਕ ਨਿਮਾਣੀ ਰੂਹ ਤੇਰੇ ਅੱਗੇ ਅਰਦਾਸ ਕਰਦੀ ਹਾਂ ਕਿ ਮੈਂ ਤੇਰੀ ਬਾਣੀ ਨੂੰ ਸੁਣ ਸੁਣ ਕੇ ਜੀਵਾਂ। ਇੱਕ ਅਰਦਾਸ ਹੈ, ਪਰ ਨਾਲ ਉੱਪਰ ਪਹਿਲੇ ਅੰਤਰੇ ਦੇ ਵਿੱਚ ਇਹ ਵੀ ਕਹਿੰਦੇ ਹਾਂ ਕਿ ਧਿਆਵਾਂ ਮੈਂ ਇਹਨੂੰ ਪ੍ਰੈਕਟੀਕਲੀ ਵੀ ਕਰਾਂ, ਅਰਦਾਸ ਪ੍ਰੈਸ ਪ੍ਰੈਕਟੀਕਲ। ਸੋ ਅਰਦਾਸ ਕਹਿ ਲਓ ਕਿ ਇੱਕ ਪਰਫੋਰਮਾ ਆ, ਇੱਕ ਗਾਈਡਲਾਈਨਸ ਹੈ, ਇੱਕ ਸਕੋਪ ਹੈ, ਸਕੋਪ ਆਫ ਦਾ ਵਰਕ ਬਲੂ ਪ੍ਰਿੰਟ ਹੈ, ਅਤੇ ਜਿਹੜਾ ਧਿਆਨ ਆ ਉਹ ਪ੍ਰੈਕਟੀਕਲ ਹੈ। ਚਰਨ ਧੂੜ ਤੇਰੇ ਜਨ ਕੀ ਹੋਵਾਂ, ਤੇਰੇ ਦਰਸ਼ਨ ਕਹੋ ਬਲ ਜਾਈ, ਅੰਮ੍ਰਿਤ ਬਚਨ ਹਿਰਦੈ ਉੱਪਰ ਧਾਰੀ, ਤਾਂ ਕਿਰਪਾ ਤੇ ਸੰਗ ਪਾਈ। ਸੋ ਤੇਰੇ ਚਰਨਾਂ ਦੀ ਜਿਹੜੀ ਧੂੜ ਹੈ, ਤੇਰੇ ਜਨ ਕੀ ਹੋਵਾਂ, ਤੇਰਾ ਜਿਹੜਾ ਜਨ ਹੈ ਜਿਹੜਾ ਤੈਨੂੰ ਧਿਆਉਂਦਾ ਆ, ਮੈਂ ਉਹਦੇ ਚਰਨਾਂ ਦੀ ਧੂੜ ਹੋ ਜਾਵਾਂ, ਤੇਰੇ ਦਰਸ਼ਨ ਨੂੰ ਮੈਂ ਆਪਣਾ ਆਪ ਬਲੀ ਦੇ ਦੇਵਾਂ ਤੇਰੇ ਕਰਕੇ। ਅੰਮ੍ਰਿਤ ਬਚਨ ਹਿਰਦੇ ਉਰ ਧਾਰੀ, ਜਿਹੜੇ ਅੰਮ੍ਰਿਤ ਬਚਨ ਹੈ ਤੇਰੇ ਤੱਕ ਪਹੁੰਚਣ ਵਾਲੀ ਜਿਹੜੀ ਬੋਲੀ ਆ, ਬਾਣੀ ਆ, ਹੈ ਨਾ, ਉਹ ਮੈਂ ਹਿਰਦੇ ਦੇ ਵਿੱਚ ਧਾਰ ਲਈ ਆ। ਉਰ ਦਾ ਵੈਸੇ ਮਤਲਬ ਹੁੰਦਾ ਉਲਟੀ, ਉਲਟੀ ਮਤਲਬ ਕਿ ਹਿਰਦਾ ਜਿਹੜਾ ਹੇਠਾਂ ਵੱਲ ਨੂੰ ਕੰਮ ਕਰਦਾ ਹੈ, ਹਿਰਦਾ ਸਰੀਰ ਨੂੰ ਪਾਲਣ ਦਾ ਕੰਮ ਕਰਦਾ, ਪਰ ਜਦ ਹਿਰਦੇ ਦਾ ਕਮਲ ਉਲਟਾ ਹੋ ਜਾਂਦਾ ਆ, ਉੱਪਰ ਨੂੰ ਚੱਲਣ ਲੱਗ ਜਾਂਦਾ, ਤਾਂ ਉਹ ਅਕਾਲ ਪੁਰਖ ਵੱਲ ਨੂੰ ਚੱਲ ਪੈਂਦਾ। ਸੋ ਇਹ ਵੀ ਬੜੀ ਸਮਝਣ ਦੀ ਲੋੜ ਹੈ ਕਿ ਸਰੀਰ ਦੇ ਜਿਹੜੇ ਚੱਕਰ ਹੈ, ਖੱਟ ਚੱਕਰ ਜਿਹੜੇ ਗੁਰਬਾਣੀ ਦੇ ਵਿੱਚ ਵੀ ਮੈਂਸ਼ਨ ਕੀਤੇ ਹੋਏ ਨੇ ਕਿ ਹਿਰਦਾ ਚੱਕਰ ਜਿਹੜਾ ਮਨਮੁੱਖ ਦਾ ਹੁੰਦਾ ਹੈ, ਸਾਡਾ ਹੁੰਦਾ ਹੈ, ਉਹ ਹੇਠਾਂ ਵੱਲ ਨੂੰ ਹੁੰਦਾ ਹੈ, ਉਹ ਦੁਨੀਆਂ ਵੱਲ ਨੂੰ ਚੱਲ ਰਿਹਾ ਹੁੰਦਾ ਹੈ। ਪਰ ਇਹ ਇੱਕੋ ਹੀ ਕਮਲ ਹੈ ਜਿਹੜਾ ਦੋ ਪਾਸੇ ਚੱਲਦਾ ਹੈ, ਜਾਂ ਹੇਠਾਂ ਨੂੰ ਜਾਂ ਉੱਤੋਂ ਨੂੰ। ਗੁਰਮੁਖਾਂ ਦਾ ਕਮਲ ਜਿਹੜਾ ਆ ਉਲਟਾ ਕਮਲ ਹੋ ਜਾਂਦਾ, ਇਹ ਕਮਲ ਉੱਪਰ ਨੂੰ ਚੱਲਣ ਲੱਗ ਜਾਂਦਾ, ਪਿੱਛੇ ਨੂੰ, ਅਕਾਲ ਪੁਰਖ ਵੱਲ ਨੂੰ। ਵੀ ਮੈਂ ਹਿਰਦੇ ਦੇ ਵਿੱਚ ਇਹਨੂੰ ਉਲਟਾ ਕਰ ਲਵਾਂ, ਇਹਨੂੰ ਤੇਰੇ ਅੰਮ੍ਰਿਤ ਬਚਨ ਨੂੰ, ਤਾਂ ਕਿਰਪਾ ਤੇ ਸੰਗ ਪਾਈ, ਤੂੰ ਕਿਰਪਾ ਕੀਤੀ ਤਾਂ ਤੇਰਾ ਮੈਂ ਸੰਗ ਇਹ ਪਾਊਂਗਾ। ਅੰਤਰ ਕੀ ਗੱਤ ਤੁਧ ਪੈ ਸਾਰੀ, ਤੁਧ ਜੇਵੜ ਅਵਰ ਨਾ ਕੋਈ, ਜਿਸ ਨੂੰ ਲਾਏ ਲੈ ਸੋ ਲਾਗੇ, ਭਗਤ ਤੁਹਾਰਾ ਸੋਈ। ਜਿਹਨੂੰ ਜਿਹਦੇ ਤੋਂ ਉੱਤੇ ਤੂੰ ਮਿਹਰ ਕਰਦਾ ਹੈ, ਉਹੀ ਭਗਤੀ ਕਰਦਾ ਆ, ਉਹੀ ਭਗਤ ਕਹਾਉਂਦਾ ਆ। ਇਹ ਤੇਰੀ ਗਤ ਜਿਹੜੀ ਅੰਦਰ ਵਾਲੀ ਗਤੀ ਹੈ, ਸਪੀਡ ਹੈ ਜਾਂ ਮੋਸ਼ਨ ਹੈ, ਉਹ ਤੂੰ ਹੀ ਜਾਣਦਾ ਹੈ, ਤੂੰ ਹੀ ਉਹਨੂੰ ਉਹਦੀ ਸੈਟਿੰਗ ਕਰ ਸਕਦਾ ਹੈ, ਬਾਹਰੋਂ ਨਹੀਂ ਕੋਈ ਸੈਟਿੰਗ ਹੋ ਸਕਦੀ। ਦੋਏ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁੱਠੇ ਪਾਵਾਂ। ਦੋਨੋਂ ਹੱਥ ਜੋੜ ਕੇ ਜਦ ਆਪਾਂ ਅਰਦਾਸ ਕਰਦੇ ਹਾਂ, ਇੱਕੋ ਹੀ ਗੱਲ ਮੰਗਣੀ ਆ, ਇੱਕੋ ਹੀ ਚੀਜ਼ ਮੰਗਣੀ ਆ ਕਿ ਇੱਕੋ ਹੀ ਦਾਨ ਦੇ ਮੈਨੂੰ, ਮੈਂ ਗਰੀਬ ਹਾਂ ਤੂੰ ਅਮੀਰ ਹੈ। ਕਿਉਂਕਿ ਦਾਨ ਜਿਹੜਾ ਹੁੰਦਾ, ਅਮੀਰ ਬੰਦਾ ਗਰੀਬ ਨੂੰ ਦਿੰਦਾ ਉਹਨੂੰ ਦਾਨ ਕਹਿੰਦੇ ਆ, ਜਦੋਂ ਗਰੀਬ ਬੰਦਾ ਅਮੀਰ ਨੂੰ ਕੋਈ ਚੀਜ਼ ਦਿੰਦਾ ਉਹਨੂੰ ਭੇਟਾ ਕਹਿੰਦੇ ਆ। ਜਿਵੇਂ ਆਪਾਂ ਗੁਰੂ ਘਰ ਜਾਂਦੇ ਹਾਂ ਨਾ, ਅਸੀਂ ਸਮਝਦੇ ਹਾਂ ਕਿ ਅਸੀਂ ਗੋਲਕ ਦੇ ਵਿੱਚ ਪੈਸੇ ਪਾ ਰਹੇ ਹਾਂ ਅਤੇ ਅਸੀਂ ਦਾਨ ਦੇ ਰਹੇ ਹਾਂ, ਨਹੀਂ ਪਿਆਰੇ ਉਹ ਦਾਨ ਨਹੀਂ ਹੈਗਾ, ਉਹ ਭੇਟਾ ਆ। ਅਸੀਂ ਭੇਟਾ ਦੇ ਰਹੇ ਹਾਂ, ਅਸੀਂ ਦਾਨ ਨਹੀਂ ਦੇ ਰਹੇ ਗੁਰੂ ਨੂੰ, ਗੁਰੂ ਸਾਨੂੰ ਦਾਨ ਦੇ ਰਿਹਾ। ਸੋ ਇੱਕ ਗੱਲ ਪੱਲੇ ਆਪਾਂ ਬੰਨ ਲੈਣੀ ਹੈ ਕਿ ਜਦੋਂ ਜਿਹਦੇ ਕੋਲ ਚੀਜ਼ਾਂ ਹੋਣ, ਦਾਤਾਂ ਹੋਣ, ਉਹ ਦਾਤ ਜਿਹੜੀ ਹੈ ਦੂਸਰੇ ਬੰਦੇ ਨੂੰ ਦਿੰਦਾ, ਜਿਹਦੇ ਕੋਲ ਨਹੀਂ ਹੈਗੀ ਉਹ ਦਾਨ ਹੁੰਦਾ ਆ। ਜਦੋਂ ਤਿਲ ਫੁੱਲ ਵਾਪਸ ਕੋਈ ਥੋੜ੍ਹੇ ਰਿਸੋਰਸ ਵਾਲਾ ਬੰਦਾ ਵੱਡੇ ਨੂੰ ਦਿੰਦਾ ਤਾਂ ਉਹਨੂੰ ਭੇਟਾ ਕਹਿੰਦੇ ਆ। ਅਸੀਂ ਗੁਰੂ ਘਰ ਭੇਟਾ ਦਿੰਦੇ ਹਾਂ, ਦਾਨ ਨਹੀਂ ਦਿੰਦੇ। ਇਹ ਗੱਲ ਪੱਲੇ ਆਪਾਂ ਮੰਨ ਲਈਏ, ਗੁਰੂ ਦੀ ਗੋਲਕ ਦੇ ਵਿੱਚ ਆਪਾਂ ਦਾਨ ਨਹੀਂ ਪਾਉਂਦੇ, ਆਪਾਂ ਭੇਟਾ ਪਾਉਂਦੇ ਹਾਂ। ਉਹ ਗੁਰੂ ਦੀ ਗੋਲਕ ਜਿਹੜੀ ਆ, ਉਹ ਜਿਹੜੀ ਵਰਤ ਹੋ ਰਹੀ ਆ ਲੰਗਰਾਂ ਰਾਹੀਂ, ਰਿਸੋਰਸ ਰਾਹੀਂ, ਉਹ ਜਿਹੜੀ ਆ ਉਹ ਦਾਨ ਹੈ। ਸੋ ਦੋਨੋਂ ਹੱਥ ਜੋੜ ਕੇ ਮੈਂ ਇੱਕੋ ਹੀ ਦਾਨ ਤੇਰੇ ਤੋਂ ਮੰਗਦਾ ਸਾਹਿਬ, ਕਿ ਸਾਹਿਬ ਤੁੱਠੇ ਪਾਵਾਂ, ਵੀ ਤੈਨੂੰ ਮੈਂ ਤੇਰੇ ਦਰਸ਼ਨ ਕਰਾਂ। ਸਾਹ ਸਾਸ ਨਾਨਕ ਅਰਾਧੇ ਆਠ ਪਹਿਰ ਗੁਣ ਗਾਵਾਂ। ਹਰ ਸਾਹ ਦੇ ਵਿੱਚ, ਹਰ ਸਾਹ ਦੇ ਵਿੱਚ ਤੈਨੂੰ ਅਰਾਧਾਂ, ਤੈਨੂੰ ਜਪਾਂ, ਔਰ ਅੱਠੇ ਪੈਰ ਤੇਰੇ ਜਿਹੜੇ ਆ ਮੈਂ ਗੁਣ ਗਾਵਾਂ। ਸੋ ਇਹ ਇੱਕ ਅਰਦਾਸ ਦੀ ਗੱਲ ਚੱਲੀ ਹੈ ਕਿ ਅਰਦਾਸ ਦੇ ਇਕੱਲਾ ਇੱਕ ਅਰਦਾਸ ਪੱਖ ਨਹੀਂ ਹੈਗਾ, ਉਹਦਾ ਪ੍ਰੈਕਟੀਕਲ ਪੱਖ ਵੀ ਇੱਕ ਬਹੁਤ ਵੱਡਾ ਆ। ਪਰ ਅਸੀਂ ਅੱਜ ਸੀਮਤ ਹੋ ਗਏ ਹਾਂ ਸਿਰਫ ਅਤੇ ਸਿਰਫ, ਬਸ ਅਸੀਂ ਸਾਰੇ ਟੱਬਰ ਨਾਲ ਜਾਣਾ ਆ, ਪ੍ਰਸ਼ਾਦ ਲੈ ਜਾਣਾ, ਰਮਾਲਾ ਸਾਹਿਬ ਲੈ ਜਾਣਾ, $51 ਰੱਖ ਦੇਣੇ ਆ, ਠੀਕ ਹੈ। ਉੱਥੇ ਬਸ ਭਾਈ ਸਾਹਿਬ ਨੂੰ ਕਹਿਣਾ ਤੁਸੀਂ ਅਰਦਾਸ ਕਰ ਦਿਓ, ਠੀਕ ਹੈ। ਚਾਹੇ ਉਹਦੇ ਵਿੱਚ ਫਿਰ ਅੱਧੇ ਬੰਦੇ ਉੱਥੇ ਖੜ੍ਹੇ ਵੀ ਨਾ ਹੋਣ ਅਰਦਾਸ ਦੇ ਵਿੱਚ, ਅਤੇ ਉਹ ਕੰਮ ਹੋ ਗਿਆ ਜੀ। ਬਸ ਅਸੀਂ ਉਹ ਟਿੱਕ ਬੋਕਸ ਲਾ ਕੇ ਆ ਜਾਂਦੇ, ਅਸੀਂ ਕਰ ਜਾਂਦੀ ਜੀ ਅਰਦਾਸ, ਹੁਣ ਬਸ ਆਪੇ ਕੰਮ ਹੋਣ ਲੱਗ ਪੈਣੇ ਆ। ਹੁਣ ਹੁਣ ਨਹੀਂ ਕੋਈ, ਹੁਣ ਤਾਂ ਆਟੋਮੈਟਿਕ ਹੀ ਹੋ ਜਾਣੇ ਆ, ਮਹਾਰਾਜ ਦੇ ਅਸੀਂ ਫੁਲਫਿਲਮੈਂਟ ਕਰ ਦਿੱਤੀ ਆ। ਪਰ ਉੱਥੋਂ ਤਾਂ ਆਪਣਾ ਕੰਮ ਸ਼ੁਰੂ ਹੋਣਾ ਉੱਦਮ। ਇਹ ਅਰਦਾਸ ਦੀ ਫਿਲੋਸਫੀ ਆ, ਅਤੇ ਆਪਾਂ ਇਹਨੂੰ ਸਮਝੀਏ, ਇਹਨੂੰ ਪ੍ਰਚਾਰੀਏ, ਇੱਕ ਦੂਜੇ ਨਾਲ ਡਿਸਕਸ਼ਨ ਕਰੀਏ ਕਿ ਕੋਈ ਵੀ ਕੰਮ ਕਰਨਾ ਆ ਆਪਾਂ, ਇਹ ਵੀ ਜ਼ਰੂਰੀ ਨਹੀਂ ਹੈਗਾ ਸਿੱਖਾਂ ਨੂੰ ਕਿ ਗੁਰੂ ਘਰ ਹੀ ਜਾਣਾ ਆ। ਅਰਦਾਸ ਹੁਣ ਅੱਜ ਦੇ ਸ਼ਬਦ ਦੇ ਵਿੱਚ ਮਨ ਦੇ ਵਿੱਚ ਹੀ ਆ, ਮਨ ਦੇ ਵਿੱਚ ਹੀ ਗੱਲਾਂ ਹੋ ਰਹੀਆਂ ਨੇ ਅਕਾਲ ਪੁਰਖ ਦੇ ਨਾਲ, ਕਿਉਂਕਿ ਉਹ ਤਾਂ ਅੰਦਰ ਹੀ ਵੱਸ ਰਿਹਾ ਨਾ। ਸੋ ਉਹਦੇ ਨਾਲ ਮਸਲਤ ਜਿਹੜੀ ਆ ਸਾਂਝੀ ਹੋ ਰਹੀ ਆ, ਮਸਲਾ ਉਹਦੇ ਨਾਲ ਹੀ ਸਾਂਝਾ ਹੋ ਰਿਹਾ। ਸੋ ਅਰਦਾਸ ਕਿਸੇ ਵੇਲੇ ਵੀ ਕਦੇ ਵੀ ਹੋ ਸਕਦੀ ਆ, ਕਿਸੇ ਵੀ ਹਾਲਾਤ 'ਚ ਹੋ ਸਕਦੀ ਆ। ਪਰ ਸਾਨੂੰ ਅਗਰ ਕੌਨਸੈਪਟ ਕਲੀਅਰ ਹੈ ਕਿ ਅਰਦਾਸ ਕੀ ਹੈ, ਤਾਂ ਬੜਾ ਸੁਖਾਲਾ ਕੰਮ ਹੈ। ਪਰ ਉਹਦੇ ਨਾਲ ਉੱਦਮ ਜੁੜਿਆ ਜ਼ਰੂਰ ਹੋਣਾ ਚਾਹੀਦਾ ਜਿਹਦੀ ਅਸੀਂ ਅਰਦਾਸ ਕਰਨੀ ਆ। ਜੇ ਅਸੀਂ ਅਰਦਾਸ ਕਰਦੇ ਹਾਂ ਕਿ ਸਾਨੂੰ ਉਹਨਾਂ ਗੁਰੂ ਧਾਮਾਂ ਨਾਲ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦਿਦਾਰੇ ਹੋਣ ਜਿਨ੍ਹਾਂ ਨੂੰ ਪੰਥ ਨਾਲੋਂ ਵਿਛੋੜਿਆ ਗਿਆ, ਤਾਂ ਅਰਦਾਸ ਦੇ ਨਾਲ ਸਾਡਾ ਕੋਈ ਉੱਦਮ ਵੀ ਉਹਦੇ ਨਾਲ ਅਟੈਚ ਹੋਣਾ ਚਾਹੀਦਾ। ਕੋਈ ਸਾਨੂੰ ਇਹੋ ਜਿਹਾ ਆਫਿਸਰ ਮਿਲੇ, ਕੋਈ ਸਾਨੂੰ ਇਹੋ ਜਿਹਾ ਬੰਦਾ ਮਿਲੇ, ਕੋਈ ਸਾਨੂੰ ਇਹੋ ਜਿਹਾ ਲਿਖਾਰੀ ਮਿਲੇ, ਉਹਦੇ ਨਾਲ ਆਪਾਂ ਸਲਾਹ ਮਸ਼ਵਰਾ ਕਰੀਏ, ਇੱਕ ਗੱਲ ਗਾਂਹ ਤੋਰੀਏ, ਹੈ ਨਾ। ਉਹ ਗੱਲ ਜਿਹੜੀ ਹੈ ਵੱਧਦੀ ਵੱਧਦੀ, ਇੱਕ ਬੰਦਾ ਤੋਰੇਗਾ, 10 ਤੋਰਨਗੇ, 1000 ਤੋਰਨਗੇ, ਲੱਖਾਂ ਹੋ ਜਾਣਗੇ, ਤਾਂ ਇੱਕ ਨੈਰੇਟਿਵ ਬਣ ਜਾਏਗਾ, ਠੀਕ ਹੈ। ਸੋ ਉਹ ਇੱਦਾਂ ਹੀ ਬਣਿਆ, ਇਹ ਤਾਂ ਸਾਰਿਆਂ ਦੇ ਸਾਹਮਣੇ ਪ੍ਰਤੱਖ ਹੈ ਕਿ 50-60 ਸਾਲ ਲੱਗ ਗਏ, ਹੈ ਨਾ, ਨੈਰੇਟਿਵ ਤੋੜਦੇ ਤੋੜਦੇ ਉੱਦਮ ਕਰਦੇ, ਅਤੇ ਦੇਖ ਲਓ ਅੱਜ ਖੁੱਲ੍ਹਾ ਆ, ਅਤੇ ਹੌਲੀ ਹੌਲੀ ਜਿਹੜੇ ਆ ਹੋਰ ਵੀ ਆਪਾਂ ਕਹਿੰਦੇ ਹਾਂ। ਪਰ ਸਾਰਿਆਂ ਨੂੰ ਵੱਡੀ ਗੱਲ ਹੈ ਕਿ ਜਿਹੜੀ ਅਸੀਂ ਕਹਿੰਦੇ ਹਾਂ ਕਿ ਸਾਨੂੰ ਜਿਹੜੇ ਦਾਨ ਹੈ ਨਾ, ਦਇਆ ਦਾਨ, ਤਪਦਾਨ, ਜਪਦਾਨ, ਹੈ ਨਾ, ਦਾਨਾ ਸਰਦਾਨ, ਹੈ ਨਾ, ਅਤੇ ਵਿਵੇਕ ਦਾਨ, ਬੁੱਧ ਦਾਨ, ਮੈਨੂੰ ਲੱਗਦਾ ਵਿਵੇਕ ਅਤੇ ਬੁੱਧ ਦਾਨ ਦੀ ਸਾਨੂੰ ਅੱਜ ਜ਼ਿਆਦਾ ਲੋੜ ਹੈ, ਕਿਉਂਕਿ ਇਹ ਅਸੀਂ ਆਪਣੇ ਆਪ ਦੇ ਵਿੱਚ ਘਟਾ ਲਿਆ ਹੈ, ਇਹ ਤੋਂ ਆਪਾਂ ਨਾ ਮੁਨਕਰ ਹੋ ਗਏ ਹਾਂ। ਕਿ ਵਿਵੇਕ ਦਾ ਮਤਲਬ ਹੁੰਦਾ ਹੈ ਕਿ ਸਾਡੇ ਮੂਹਰੇ ਦੋ ਚੀਜ਼ਾਂ ਪਈਆਂ ਨੇ, ਏ ਅਤੇ ਬੀ। ਸਾਨੂੰ ਇਹ ਡਿਸਾਈਡ ਕਰਨਾ ਕਿ ਦੋਨਾਂ ਦੇ ਵਿੱਚੋਂ ਕੁਦਰਤੀ, ਕੁਦਰਤ ਦੇ ਨਾਲ ਮੇਲ ਖਾਂਦੀ, ਕੁਦਰਤ ਕਾਨੂੰਨਾਂ ਦੇ ਨਾਲ ਮੇਲ ਖਾਂਦੀ ਸਹੀ ਚੀਜ਼ ਕਿਹੜੀ ਹੈ? ਇੱਕ ਮਤਲਬ ਸੱਚ ਹੈ, ਇੱਕ ਝੂਠ ਹੈ। ਉਹਨਾਂ ਦੇ ਵਿੱਚੋਂ ਸੱਚੇ ਦੀ ਚੋਣ ਕਰਨੀ, ਜਿਹਨੇ ਬੰਦੇ ਨੂੰ ਸਿੱਖ ਲਈ ਲੌਂਗ ਟਰਮ, ਜਿਹੜੀ ਮਨੁੱਖਤਾ ਦਾ ਫਾਇਦਾ ਜਾਂ ਬੰਦੇ ਦੀ ਫਾਇਦਾ ਦੇ ਕਰਨੀ ਸਿੱਖ ਲਈ, ਉਹਨੂੰ ਵਿਵੇਕ ਬੁੱਧ ਕਹਿੰਦੇ ਆ। ਕਿ ਤੁਹਾਡੇ ਮੂਹਰੇ ਇੱਕ ਸਿਚੁਏਸ਼ਨ ਹੈ, ਉਸ ਸਿਚੁਏਸ਼ਨ ਦੇ ਵਿੱਚੋਂ ਸਹੀ ਰਸਤਾ ਲੱਭ ਲੈਣਾ, ਉਹਨੂੰ ਵਿਵੇਕ ਬੁੱਧ ਕਹਿੰਦੇ ਆ। ਸੋ ਅੱਜ ਸਾਨੂੰ ਕਨਫਿਊਜ਼ ਕੀਤਾ ਜਾ ਰਿਹਾ ਹੈ ਮਨੁੱਖਤਾ ਨੂੰ, ਇਕੱਲੇ ਸਿੱਖਾਂ ਨੂੰ ਨਹੀਂ, ਮਨੁੱਖਤਾ ਨੂੰ ਕਨਫਿਊਜ਼ ਕੀਤਾ ਜਾ ਰਿਹਾ। ਸੋ ਹਰ ਮਨੁੱਖ ਨੂੰ ਅੱਜ ਵਿਵੇਕ ਬੁੱਧ ਦੀ ਲੋੜ ਹੈ। ਇਹ ਦਾਨ ਅਕਾਲ ਪੁਰਖ ਤੋਂ ਮੰਗਣਾ ਕਿ ਵੀ ਆਰ ਏਬਲ ਟੂ ਡਿਫਰੈਂਸ਼ੀਏਟ ਬਿਟਵੀਨ ਟਰੂ ਐਂਡ ਫਾਲਸ। ਇੱਕ ਤੁਹਾਡੇ ਮੂਹਰੇ ਪਰੋਸਿਆ ਜਾਂਦਾ ਮੀਡੀਆ ਰਾਹੀਂ, ਕਿਸੇ ਰਾਹੀਂ ਚੀਜ਼ ਪਰੋਸੀ ਜਾਂਦੀ, ਆਹ ਜੀ ਨੈਰੇਟਿਵ ਪਰੋਸਿਆ ਜਾਂਦਾ, ਪਰ ਉਹ ਨੈਰੇਟਿਵ ਦੇ ਪਿੱਛੇ ਮੋਟਿਵ ਕੀ ਹੈ, ਕਿਉਂ ਪਰੋਸਿਆ ਜਾ ਰਿਹਾ, ਇਹਦੀ ਸਮਝ ਆ ਜਾਣੀ ਚਾਹੀਦੀ ਹੈ। ਇਹਨੂੰ ਵਿਵੇਕ ਬੁੱਧ ਕਹਿੰਦੇ ਆ। ਬਾਕੀ ਭਰੋਸਾਦਾਨ ਕਿ ਅਕਾਲ ਪੁਰਖ ਦੇ ਉੱਤੇ ਭਰੋਸਾ, ਜੇ ਅਕਾਲ ਪੁਰਖ 'ਤੇ ਭਰੋਸਾ, ਆਪਣੇ 'ਤੇ ਵੀ ਭਰੋਸਾ, ਫਿਰ ਸ੍ਰਿਸ਼ਟੀ 'ਤੇ ਵੀ ਭਰੋਸਾ ਹੈ। ਸੋ ਇਹ ਅਰਦਾਸਾਂ ਜਿਹੜੀਆਂ ਕਰਦੇ ਕਰਦੇ, ਫਿਰ ਇਕੱਲਾ ਇਹ ਨਹੀਂ ਵੀ ਆਪਾਂ ਮੰਗ ਕੇ ਬਹਿ ਜਾਣਾ, ਉਹਦੇ ਲਈ ਜਿਹੜੀ ਵਿਵੇਕ ਬੁੱਧ ਲੈਣ ਦੇ ਲਈ ਫਿਰ ਸਾਨੂੰ ਪੜ੍ਹਨਾ ਪੈਣਾ, ਅਧਿਐਨ ਕਰਨੇ ਪੈਣੇ ਆ। ਜੇ ਵਿਵੇਕ ਬੁੱਧ ਲੈਣੀ ਹੈ ਧਰਮ ਦੀ, ਤਾਂ ਸਾਨੂੰ ਇਕੱਲਾ ਆਪਣਾ ਧਰਮ ਹੀ ਨਹੀਂ ਪੜ੍ਹਨਾ ਪੈਣਾ, ਸਾਨੂੰ ਹੋਰ ਧਰਮ ਕੰਪੈਰੇਟਿਵਲੀ ਵੀ ਪੜ੍ਹਨੇ ਪੈਣੇ ਆ। ਉਹਦੇ ਵਿੱਚੋਂ ਨਖੇੜ ਕੇ ਜਿਹੜੀ ਚੀਜ਼ ਚੰਗੀ ਲੱਗਦੀ ਆ ਉਹਨੂੰ ਆਪਾਂ ਤਸਦੀਕ ਕਰਨਾ ਆ, ਜਿਹੜੀ ਚੀਜ਼ ਨਹੀਂ ਹੈਗੀ ਸਿਧਾਂਤ ਦੇ ਉੱਤਰ ਦੀ ਉਹਨੂੰ ਆਪਾਂ ਨਖੇੜਨਾ ਆ। ਸਾਡੇ ਧਰਮ ਦੇ ਵਿੱਚ ਵੀ ਇਹ ਚੀਜ਼ਾਂ ਬੜਦੀਆਂ ਨੇ ਬੜ ਰਹੀਆਂ ਨੇ। ਉਹਨਾਂ ਦੇ ਵਿੱਚੋਂ ਕਿਹੜੀ ਗੁਰਮਤਿ ਕਸਵੱਟੀ ਦੇ ਉੱਤੇ ਇਹ ਸਹੀ ਉੱਤਰਦੀ ਆ ਉਹ ਆਪਾਂ ਰੱਖਣੀ ਆ, ਜਿਹੜੀ ਨਹੀਂ ਆ ਉਹਨੂੰ ਆਪਾਂ ਨਾਲ ਦੀ ਨਾਲ ਛੱਡੀ ਜਾਣਾ। ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਇਹਨੂੰ ਮੁੜ ਕੇ ਪ੍ਰਾਈਵੇਟਾਈਜ਼ ਕਰਨ ਦੀ ਕੋਸ਼ਿਸ਼ ਕਰਨਗੇ, ਕਰਦੇ ਨੇ ਕਿ ਸਾਡੇ ਅਧੀਨ ਆ ਜਾਵੇ ਚੀਜ਼। ਪਰ ਮਹਾਰਾਜ ਦਾ ਇੱਕੋ ਇੱਕ ਪਹਿਲਾ ਹੀ ਸ਼ਬਦ ਇਹੀ ਆ ਜਪਜੀ ਸਾਹਿਬ, ਥਾਪਿਆ ਨਾ ਜਾਏ। ਅਕਾਲ ਪੁਰਖ ਨੂੰ ਤੁਸੀਂ ਥਾਪ ਨਹੀਂ ਸਕਦੇ, ਕੀਤਾ ਨਾ ਹੋਏ, ਨਾ ਇਹਨੂੰ ਤੁਸੀਂ ਮੈਨੂਫੈਕਚਰ ਕਰ ਸਕਦੇ ਆ। ਜੇ ਥਾਪ ਹੁੰਦਾ ਤਾਂ ਪਹਿਲੇ ਪਾਤਸ਼ਾਹ ਆਪਣੇ ਬੇਟਿਆਂ ਨੂੰ ਨਾ ਦੇ ਕੇ ਜਾਂਦੇ, ਥਾਪ ਕੇ ਜਾਂਦੇ। ਇਹ ਪ੍ਰਗਟ ਹੁੰਦੀ ਆ ਚੀਜ਼, ਇਹ ਜਿਹ 'ਤੇ ਕਿਰਪਾ ਹੁੰਦੀ ਆ ਨਾ ਉਹਤੇ ਹੁੰਦੀ ਆ। ਅੱਜ ਦੇ ਸ਼ਬਦ ਦੇ ਵਿੱਚ ਵੀ ਇਹ ਗੱਲ ਆਈ ਹੈ ਨਾ, ਦਿਆਲ ਹੋਵੋ ਜਿਸ ਉੱਪਰ ਕਰਤੇ ਸੋ ਤੁਦ ਸਦਾ ਧਿਆਏ। ਭਾਈ ਲਹਿਣਾ 'ਤੇ ਇਹ ਦਿਆਲ ਹੋਏ, ਲਖਮੀ ਚੰਦ 'ਤੇ ਨਾ ਹੋਏ, ਸ਼੍ਰੀ ਚੰਦ 'ਤੇ ਨਾ ਹੋਏ। ਸੋ ਅਗਰ ਥਾਪ ਸਕਦੇ ਹੁੰਦੇ ਤਾਂ ਗੁਰੂ ਨਾਨਕ ਪਾਤਸ਼ਾਹ ਖੁਦ ਥਾਪ ਕੇ ਜਾਂਦੇ ਆਪਣੇ ਬੇਟਿਆਂ ਨੂੰ, ਇਹ ਜੱਦੀ ਪੁਸ਼ਤੀ ਨਹੀਂ ਚੱਲਦੀ ਚੀਜ਼। ਸੋ ਇਸ ਕਰਕੇ ਆਪਾਂ ਇਹਨਾਂ ਵਿਚਾਰਾਂ ਨੂੰ ਸਮਝੀਏ, ਪ੍ਰੈਕਟੀਕਲ ਕਰੀਏ, ਉੱਦਮ ਵੀ ਨਾਲ ਕਰੀਏ, ਇਕੱਲੀ ਅਰਦਾਸ ਹੀ ਨਾ ਕਰੀਏ, ਨਾਲ ਉਹਨੂੰ ਪ੍ਰੈਕਟੀਕਲੀ ਪ੍ਰਤੱਖ ਕਰਨ ਦੇ ਲਈ ਉੱਦਮ ਵੀ ਕਰੀਏ। ਸੋ ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਆਪ ਸਭ ਨੂੰ ਪਸੰਦ ਆਇਆ ਹੋਵੇਗਾ, ਅਤੇ ਕੋਸ਼ਿਸ਼ ਕਰੀਏ ਇਸ ਨੈਰੇਟਿਵ ਨੂੰ ਅੱਗੇ ਤੋਰਨ ਦੀ। ਬਹੁਤ ਸਾਰੇ ਸਰੋਤੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜੇ ਹੋਏ ਨੇ ਅਤੇ ਸਾਡੇ ਨਾਲ ਸਾਂਝਾਂ ਪਾ ਰਹੇ ਨੇ ਵਿਚਾਰਾਂ ਦੀਆਂ। ਮੈਂ ਇੱਕ ਵਾਰੀ ਫੇਰ ਦੱਸਦਾ, ਮੇਰੇ ਨਾਲ ਨਵਜੋਤ ਸਿੰਘ ਜੁੜੇ ਹੋਏ ਨੇ ਲੁਧਿਆਣਾ ਸਟੂਡੀਓ ਤੋਂ, ਜਿਹੜੇ ਕਿ ਸਿੱਖ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਇਸ ਸਿਸਟਮ ਨੂੰ ਮੈਨੇਜ ਕਰਿਆ ਕਰਨਗੇ। ਅਤੇ ਮੇਰੇ ਨਾਲ ਹੋਰਸ਼ਮ ਤੋਂ ਜੁੜੇ ਹੋਏ ਨੇ ਜਸਲੀਨ ਕੌਰ, ਜਿਹੜੇ ਕਿ ਤੁਹਾਡੇ ਸਾਹਮਣੇ ਪ੍ਰੋਗਰਾਮ ਪੇਸ਼ ਕਰਿਆ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਅਤੇ ਆਫਕੋਰਸ ਗਿਆਨੀ ਜੀ ਬੜੇ ਛੇਤੀ ਸਾਡੇ ਨਾਲ ਸ਼ਾਮਿਲ ਹੋ ਰਹੇ ਨੇ। ਸੋ ਮੈਂ ਸਾਰਿਆਂ ਨੂੰ ਬਿਹਾਇੰਡ ਦਾ ਸੀਨਸ ਜਿਹੜੇ ਹੈਗੇ ਨੇ ਸੱਜਣ ਮਿੱਤਰ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਉਂਦਾ। ਅਤੇ ਜੋਗਿੰਦਰ ਸੋਹੀ ਭਾਅ ਜੀ ਸਾਡੇ ਨਾਲ ਜੁੜ ਗਏ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੱਜ ਹਰਕੀਰਤ ਸੰਦਰ ਦੀ ਕਿਤਾਬ ਦੀ ਘੁੰਡ ਚੁਕਾਈ ਹੋ ਰਹੀ ਹੈ ਸਿਡਨੀ ਦੇ ਵਿੱਚ, ਗੁਰਦੁਆਰਾ ਗਲੈਨਵੁੱਡ ਦੇ ਵਿੱਚ, ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਕਰ ਰਹੀ ਆ ਅਤੇ ਵਧਾਈ ਦੇ ਪਾਤਰ ਨੇ। ਅਤੇ ਸ਼ਾਮ ਨੂੰ ਹੈਗਾ ਆ ਅੱਜ 5 ਤਰੀਕ 4 ਵਜੇ ਗੁਰਦੁਆਰਾ ਸਾਹਿਬ ਦੇ ਜਿਹੜੇ ਗੁਰੂ ਨਾਨਕ ਪੰਜਾਬੀ ਸਕੂਲ ਹਾਲ ਦੇ ਵਿੱਚ। ਸੋ ਬਹੁਤ ਬਹੁਤ ਵਧਾਈ ਇੱਕ ਵਾਰੀ, ਸਾਨੂੰ ਇਹ ਜਾਣਕਾਰੀ ਭੇਜੀ ਜੋਗਿੰਦਰ ਸੋਹੀ ਭਾਅ ਜੀ ਨੇ। ਅਤੇ ਨਗਿੰਦਰ ਨਿਵਾਣਾ ਜੀ ਸਾਡੇ ਨਾਲ ਜੁੜੇ ਨੇ ਇਟਲੀ ਤੋਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਅਤੇ ਵਾਹਿਗੁਰੂ ਜੀ ਕਹਿੰਦੇ ਕਿਤੇ ਕਿਤੇ ਵਿਦੇਸ਼ਾਂ 'ਚ ਸ਼ਨੀਵਾਰ ਆ ਗਿਆ ਹੈ, ਅਤੇ ਮੈਂ ਦੱਸਦਾ ਕਿ ਸਾਡੇ ਵਾਕਿਆ ਹੀ ਆ ਗਿਆ ਆਸਟ੍ਰੇਲੀਆ ਦੇ ਵਿੱਚ ਸ਼ਨੀਵਾਰ, ਪਰ ਇਟਲੀ ਦੇ ਵਿੱਚ ਹਜੇ ਨਹੀਂ ਆਇਆ ਹੋਣਾ। ਤੋ ਭੇਜਦੇ ਹਾਂ ਤੁਹਾਡੇ ਵੱਲੋਂ ਨਗਿੰਦਰ ਜੀ। ਅਤੇ ਭਾਈ ਸਭ ਦੀ ਤੰਦਰੁਸਤੀ ਅਤੇ ਸੁੱਖਾਂ ਨਾਲ ਆਵੇ ਜੀ, ਕੋਈ ਦੁੱਖ ਤਕਲੀਫ ਦੇ ਵਿੱਚ ਨਾ ਘੁਰਲਾਵੇ ਜੀ। ਨਿਵਾਣਾ ਸਦਾ ਕਰੇ ਅਰਦਾਸਾਂ, ਖੁਸ਼ ਰਹੋ, ਆਬਾਦ ਰਹੋ ਜੀ, ਜੀ ਕਹੋ ਅਤੇ ਸਭ ਨੂੰ ਕਹੋ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਸਾਂਝ ਪਾਈ। ਰਾਜ ਬੇਕਰਸਫੀਲਡ ਵਾਲੇ ਇਹ ਮੂਵ ਹੋ ਗਏ ਨੇ ਅਤੇ ਮੈਨੂੰ ਇਹਨਾਂ ਦਾ ਮੈਸੇਜ ਆਇਆ ਸੀ ਜੀ। ਬਿਲਕੁਲ ਤੁਹਾਡਾ ਮੈਸੇਜ ਆਪਾਂ ਪੜ੍ਹਦੇ ਹਾਂ ਜੀ ਆਇਆਂ ਨੂੰ ਪ੍ਰੋਗਰਾਮ 'ਚ। ਰਾਜਨਦੀਪ ਜੀ ਵੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਇਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਤੇ ਟੈਲੀਗ੍ਰਾਮ ਦੇ ਵਿੱਚ ਵੀ ਟੈਲੀਗ੍ਰਾਮ ਹੋਈ ਪਈ ਆ, ਟੈਲੀਗ੍ਰਾਮਾਂ ਆ ਰਹੀਆਂ ਨੇ। ਜਸਵੰਤ ਰਾਏ ਮੈਲਬਨ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ। ਤਾਇਆ ਜੀ ਨੂੰ ਐਡਵਾਂਸ ਦੇ ਵਿੱਚ ਫਤਿਹ ਬੁਲਾ ਰਹੇ ਨੇ। ਔਰ ਕਲਵੀਰ ਸੰਧੂ ਐਡਮਿੰਟਨ ਵਾਲੇ ਜੀ, ਜੀ ਆਇਆਂ ਨੂੰ ਪਿਆਰਿਓ ਸਤਿ ਸ਼੍ਰੀ ਅਕਾਲ। ਅਤੇ ਹੋਰ ਵੀ ਸਾਡੇ ਨਾਲ ਮੈਸੇਜ ਹੈ, ਜਸਵਿੰਦਰ ਸਿੰਘ ਬਿੱਟਾ ਭਾਅ ਜੀ ਦਾ ਵੀ ਮੈਸੇਜ ਆ ਚੁੱਕਾ, ਉਹਨਾਂ ਦੀ ਖਬਰਾਂ ਦਾ ਬੁਲੇਟਿਨ ਵੀ ਪਹੁੰਚ ਚੁੱਕਾ ਸਾਡੇ ਨਾਲ, ਉਹਨਾਂ ਦੀ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਲਓ ਜੀ, ਅੰਮ੍ਰਿਤਪਾਲ ਸਿੰਘ ਮਨਿਹਾਸ ਫੇਸਬੁੱਕ ਦੇ ਰਾਹੀਂ ਸਾਡੇ ਨਾਲ ਜੁੜਦੇ ਨੇ, ਸਾਡੇ ਅਕਾਊਂਟੈਂਟ ਵੀਰ ਸਿਡਨੀ ਤੋਂ, ਬਹੁਤ ਹੀ ਇੰਟੈਲੀਜੈਂਟ। ਅਤੇ ਸੁਰਜੀਤ ਸੰਧੂ ਸਾਡੇ ਨਾਲ ਬ੍ਰਿਸਬੇਨ ਤੋਂ ਜੁੜਦੇ ਨੇ, ਇਹਨਾਂ ਨੂੰ ਵੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਸੁਰਜੀਤ ਬਾਜਾ ਖਾਨਾ ਜੀ ਇਹ ਵੀ ਬੜੇ ਸਰਗਰਮ ਨੇ, ਅਤੇ ਸੁਰਜੀਤ ਜੀ ਤੁਹਾਡੀ ਹੈਲਪ ਦੀ ਲੋੜ ਪੈਣੀ ਆ, ਸੁਰਜੀਤ ਦੋਨੇ ਸੁਰਜੀਤਾਂ ਦੀ। ਅਸੀਂ ਇੱਕ ਛੋਟਾ ਜਿਹਾ ਗੈਟ ਟੁਗੈਦਰ ਕਰਨੀ ਆ ਹਰਮਨ ਰੇਡੀ ਦੇ, ਦੋਨੇ ਸੁਰਜੀਤ ਬ੍ਰਿਸਬੇਨ ਦੇ ਨੇ ਅਤੇ ਬੜੇ ਐਕਟਿਵ ਨੇ। ਅਗਲਾ ਮੈਸੇਜ ਸਾਡੇ ਨਾਲ ਸ਼ਾਮਿਲ ਹੋਏ ਨੇ ਹਰਪ੍ਰੀਤ ਸਿੰਘ ਵਿਰਕ, ਅਤੇ ਪੰਜਾਬੀ ਵਿੱਚ ਲਿਖੀ ਮਿੱਟੀ ਇੰਗਲਿਸ਼ ਡੇਟ ਨਾਲੋਂ ਪਹਿਲਾਂ ਲਿਖੋ ਜੀ। ਅੱਛਾ ਜੀ, ਠੀਕ ਠੀਕ, ਮਿਤੀ, ਅੱਛਾ ਮਿਤੀ, ਬਿਲਕੁਲ ਤੁਹਾਡਾ ਸੁਝਾਅ ਸਿਰ ਮੱਥੇ ਜੀ, ਆਪਾਂ ਅਗਲੀ ਵਾਰ ਇੱਦਾਂ ਕਰ ਲਾਂਗੇ, ਨਾਨਕਸ਼ਾਹੀ ਡੇਟ ਪਹਿਲਾਂ ਕਰ ਲਾਂਗੇ ਅਤੇ ਅੰਗਰੇਜ਼ੀ ਬਾਅਦ 'ਚ ਕਰ ਲਾਂਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਭੁਪਿੰਦਰ ਸਿੰਘ ਜੀ ਭੁੱਲਰ ਸਾਡੇ ਨਾਲ ਜੁੜੇ ਨੇ, ਫਤਿਹ ਬੁਲਾ ਰਹੇ ਨੇ ਹਰਮਨ ਰੇਡੀਓ ਨੂੰ ਵੀ, ਸਾਰੇ ਲਿਸਨਰਸ ਨੂੰ ਵੀ। ਇਹ ਬੜੇ ਅੱਛੇ ਗਾਇਕ ਨੇ, ਹੌਬੀ ਰੱਖਦੇ ਨੇ, ਚੰਗਾ ਲੱਗਦਾ। ਅਤੇ ਮਲਹੋਤਰਾ ਸਾਹਿਬ ਨਹੀਂ ਆਏ ਹਜੇ, ਉਹਨਾਂ ਦਾ ਵੀ ਇੰਤਜ਼ਾਰ ਰਹੇਗਾ ਜੀ। ਅਤੇ ਭੁਪਿੰਦਰ ਸਿੰਘ ਕਹਿੰਦੇ ਲਿਟਲ ਡਰਿਲਿੰਗ ਸਟਾਰਟ। ਅੱਛਾ, ਇਹਦਾ ਨਹੀਂ ਜੀ ਮੈਨੂੰ ਸਮਝ ਆਈ ਕੀ ਕਹਿਣਾ ਚਾਹੁੰਦੇ ਹੋ। ਅਤੇ ਸਾਡੇ ਨਾਲ ਕਰਨਵੀਰ ਸਿੰਘ ਸ਼ੈਪਟਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਜੀ ਪਿਆਰਿਓ ਕਹਿੰਦੇ, ਸਤਿ ਸ਼੍ਰੀ ਅਕਾਲ। ਹਾਂਜੀ, ਹਰਕਿਰਤ ਸੰਧਰ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ ਅੱਜ, ਇਹਨਾਂ ਦੀ ਕਿਤਾਬ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਨਾ, ਬਾਕੀ ਇੱਕ ਬਹੁਤ ਇਤਿਹਾਸਿਕ ਡਾਕੂਮੈਂਟ ਇਹਨਾਂ ਨੇ ਕੰਪਾਈਲ ਕੀਤਾ ਆ, ਅਤੇ ਵੈਰੀ ਨਾਈਸ, ਬਹੁਤ ਉਮਦਾ ਜਾਣਕਾਰੀ। ਅਗਰ ਤੁਸੀਂ ਹੁਸ਼ਿਆਰਪੁਰ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਕਿਤਾਬ ਮਸਟ ਹੈ ਹੁਸ਼ਿਆਰਪੁਰੀਆਂ ਵਾਸਤੇ, ਆਪਣੇ ਘਰ ਦੇ ਵਿੱਚ ਰੱਖਣ ਦੇ ਲਈ। ਵੈਸੇ ਪੰਜਾਬੀਆਂ ਵਾਸਤੇ ਵੀ ਇਹ ਮਸਟ ਹੈ, ਪੰਜਾਬ ਦੀ ਜਾਣਕਾਰੀ ਚਾਹੀਦੀ ਆ। ਅਤੇ ਅੱਛਾ, ਭੁਪਿੰਦਰ ਸਿੰਘ ਕਹਿੰਦੇ ਸੋਰੀ ਮਿੰਨੀ ਡ੍ਰਿਜ਼ਲਿੰਗ, ਜੀ ਜੀ ਮੀਂਹ ਪੈ ਰਿਹਾ ਹਲਕਾ ਹਲਕਾ, ਠੀਕ ਹੈ ਜੀ। ਅਗਲਾ ਮੈਸੇਜ ਜੀ, ਗੁਰਜੀਤ ਹੋਠੀ ਜੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਵੈਨ ਆਈ ਹੀਅਰ ਯੂ ਆਰ ਆਈ ਫੀਲ ਯੂ ਆਰ 25 ਈਅਰ ਓਲਡ, ਬਟ ਵੈਨ ਆਈ ਸੀ ਯੂਅਰ ਪਿਕਚਰ ਯੂ ਆਰ ਮੈਚਿਓਰ ਗਾਏ। ਠੀਕ ਹੈ ਠੀਕ ਹੈ ਠੀਕ ਹੈ, ਹਾਂ ਇਹ ਬੜੇ ਭੁਲੇਖੇ ਪੈਂਦੇ ਆ ਹੋਠੀ ਸਾਹਿਬ। ਅਤੇ ਕਹਿੰਦੇ ਯੂ ਹੈਵ ਅ ਰੀਅਲੀ ਯੰਗ ਵੋਇਸ, ਈਵਨ ਯੂ ਆਰ ਮੈਚਿਓਰ ਮੈਨ। ਠੀਕ ਹੈ, ਵੈਸੇ ਠੀਕ ਹੈ, ਮੈਂ ਕੰਪਲੀਮੈਂਟ ਹੀ ਲਵਾਂਗਾ ਇਹਨੂੰ, ਬਹੁਤ ਵਧੀਆ ਤੁਸੀਂ ਕਿਹਾ, ਮੇਰੀ ਆਵਾਜ਼ ਦੀ ਤਾਰੀਫ ਕੀਤੀ ਆ। ਅਤੇ ਵੈਸੇ ਇੰਨੇ ਸਿਆਣੇ ਵੀ ਨਹੀਂ ਹੈਗੇ ਜਿੰਨੇ ਤੁਸੀਂ ਸਮਝ ਹੀ ਜਾਂਦੇ ਆ। ਗਿਆਨੀ ਜੀ ਕਹਿੰਦੇ ਹੁੰਦੇ ਦਿਲ ਤਾਂ ਕਾਲਾ ਹੀ ਹੈ ਨਾ, ਅੰਦਰੋਂ ਤੋਂ ਆਖਿਆ ਪਿਆ ਆ, ਸੋ ਦਾੜੀ ਦੇ ਵਾਲਾਂ 'ਤੇ ਨਾ ਜਾਓ। ਗੁਰਜੀਤ ਸਿੰਘ ਰੰਧਾਵਾ ਜੀ ਪ੍ਰੋਗਰਾਮ 'ਚ ਆਏ ਨੇ, ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਰੰਧਾਵਾ ਸਾਹਿਬ ਕੀ ਹਾਲ ਚਾਲ, ਠੀਕ ਠਾਕ ਹੋ? ਅਤੇ ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਜੁੜੇ ਨੇ ਹੌਂਗਕੌਂਗ ਤੋਂ, ਅਤੇ ਕਹਿੰਦੀ ਮੇਰੀ ਅਰਦਾਸ ਮਾਲਕਾ ਚਰਨਾਂ ਵਿੱਚ ਤੇਰੇ, ਬਹੁਤ ਵਧੀਆ ਵਿਆਖਿਆ ਕੀਤੀ ਜੀ ਤੁਸੀਂ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਵਿਆਖਿਆ ਤਾਂ ਇਹ ਹੈ ਵੀ ਜੋ ਮਹਾਰਾਜ ਸਾਨੂੰ ਦੱਸ ਗਏ ਨੇ ਗੁਰਬਾਣੀ ਦੇ ਵਿੱਚ, ਮੈਂ ਤਾਂ ਉਹਦੇ ਸਕੋਪ ਦੇ ਵਿੱਚ ਹੀ ਰਹਿ ਕੇ ਕੀਤੀ ਹੈ ਜੋ ਮਹਾਰਾਜ ਨੇ ਸਾਨੂੰ ਸਮਝਾਵਣਾ ਕੀਤਾ ਹੈ। ਇਹ ਨਾ ਬੜੀ ਇੰਟਰਸਟਿੰਗ ਗੱਲ ਹੈ, ਤੁਹਾਨੂੰ ਮੈਂ ਦੱਸਾਂ ਕਿ ਜੋ ਮਹਾਰਾਜ ਸੋਚ ਰਹੇ ਸੀ ਪੰਜਵੇਂ ਪਾਤਸ਼ਾਹ, ਇੱਕ ਸਕੋਪ ਸੋਚਿਆ ਉਹਨਾਂ ਨੇ, ਇੱਕ ਦਾਇਰਾ ਸੋਚਿਆ, ਉਹਨਾਂ ਨੂੰ ਗੁਰਬਾਣੀ 'ਚ ਦਰਜ ਕਰਤਾ, ਅਤੇ ਮੈਂ ਉਹੀ ਅੱਜ ਆਪ ਜੀ ਸਾਹਮਣੇ ਕੀਤਾ। ਦੇਖੋ ਇਹਨੂੰ ਕਹਿੰਦੇ ਟੈਕਨੋਲੋਜੀ ਟ੍ਰਾਂਸਫਰ, ਪੰਜਵੇਂ ਪਾਤਸ਼ਾਹ ਨੇ ਟੈਕਨੋਲੋਜੀ ਸਾਡੇ ਲਿਖ ਕੇ ਦਿੱਤੀ ਅਤੇ ਅਸੀਂ ਉਹਨੂੰ ਟ੍ਰਾਂਸਫਰ ਕਰ ਰਹੇ ਹਾਂ। ਸੋ ਇਸੇ ਲਈ ਜ਼ਰੂਰੀ ਆ ਗੁਰਬਾਣੀ ਪੜ੍ਹਨਾ, ਗੁਰਬਾਣੀ ਸੁਣਨਾ, ਹੈ ਨਾ, ਕਿਉਂਕਿ ਉਹਦੇ ਵਿੱਚੋਂ ਸਾਨੂੰ ਬੜੇ ਉਹਨਾਂ ਦੀ ਸਾਰੀ ਜ਼ਿੰਦਗੀ ਦੇ ਤੱਤ ਉਹਨਾਂ ਨੇ ਕੱਢੇ ਹੋਣੇ ਇਹਦੇ 'ਚੋਂ, ਹੈ ਨਾ, ਅਤੇ ਸਾਨੂੰ ਇੱਕ ਮਿੰਟ 'ਚ ਹੀ ਮਿਲ ਗਏ, ਅਤੇ ਸਾਨੂੰ ਪੂਰੀ ਜ਼ਿੰਦਗੀ ਨਹੀਂ ਲਾਉਣੀ ਪਈ। ਸੋ ਇਹੀ ਫਿਲੋਸਫੀ ਆ ਗੁਰਬਾਣੀ ਕਿਤਾਬਾਂ ਪੜ੍ਹਨ ਦੀ, ਹੈ ਨਾ, ਖਾਸ ਕਰਕੇ ਗੁਰਬਾਣੀ। ਚਲੋ ਅਗਲੇ ਮੈਸੇਜ ਵੱਲ ਚੱਲਦੇ ਹਾਂ। ਨਰਿੰਦਰ ਵਾਸੀ ਜੀ ਸਾਡੇ ਨਾਲ ਜੁੜੇ ਨੇ ਗੋਲਡ ਕੋਸਟ ਤੋਂ, ਤੇ ਇਹ ਵੀ ਸ਼ਾਮਿਲ ਹੋ ਗਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਠੰਡ ਹੋਈ ਪਈ ਆ, ਮਨਜੀਤ ਸੰਘਾ ਬਲਗੁਲਗੇ ਵਾਲੇ ਸਾਡੇ ਨਾਲ ਸ਼ਾਮਿਲ ਹੋ ਗਏ ਨੇ ਕੌਫਸ ਹਾਰਬਰ ਤੋਂ, ਜੀ ਆਇਆਂ ਨੂੰ। ਅਤੇ ਭੁਪਿੰਦਰ ਸਿੰਘ ਕਹਿੰਦੇ ਨੇ ਕਿ ਬੜਾ ਹੀ ਸ਼ਬਦ ਵਿਚਾਰ ਸੀ ਜੀ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਤੇ ਬਿੱਕਰ ਬਾਈ ਫੂਲ ਸਾਡੇ ਨਾਲ ਸ਼ਾਮਿਲ ਹੋਏ ਨੇ। ਇਹਨਾਂ ਦੇ ਵੀ ਇੱਕ ਫੰਕਸ਼ਨ ਆ ਰਿਹਾ ਹੈ, ਅਤੇ ਅਦਬੀ ਬੈਠਕ ਜਿਹੜੀ ਹੁੰਦੀ ਆ, ਅਤੇ ਉਹਦੇ ਵਿੱਚ ਬਹੁਤ ਉਮਦਾ ਜਾਣਕਾਰੀਆਂ, ਕਹਿ ਲਓ ਕਿ ਰੱਖ ਲਓ ਇੱਕ ਸਾਹਿਤ ਨਾਲ ਰਿਲੇਟਡ ਜੋ ਐਕਟੀਵਿਟੀਜ਼ ਗਤੀਵਿਧੀਆਂ ਹੁੰਦੀਆਂ ਨੇ ਮੈਲਬਨ ਦੇ ਵਿੱਚ, ਉਹ ਆਪਾਂ ਸ਼ੇਅਰ ਕਰਾਂਗੇ। ਅਮਰਦੀਪ ਕੌਰ ਸਾਡੇ ਮੈਲਬਨ ਸਟੂਡੀਓ ਵਾਲੇ ਹੁਣ ਹੋਸਟ ਕਰ ਰਹੇ ਨੇ, ਪ੍ਰੀਤਿੰਦਰ ਹੁਣੇ ਵੀ ਇਹਦੇ ਸ਼ਾਮਿਲ ਨੇ, ਅਤੇ ਹੋਰ ਵੀ ਸ਼ਖਸੀਅਤਾਂ ਨੂੰ ਉਹਦੇ ਵਿੱਚ ਮਾਣ ਸਤਿਕਾਰ ਮਿਲੇਗਾ। ਅਤੇ ਇਹ ਫੰਕਸ਼ਨ ਵੀ ਬਹੁਤ ਜ਼ਰੂਰੀ ਹੁੰਦੇ ਨੇ, ਜਿੱਥੇ ਕਿ ਤੁਸੀਂ ਅਦਬ ਦੀ ਗੱਲ ਕਰਨੀ ਹੈ, ਸਾਹਿਤ ਦੀ ਗੱਲ ਕਰਨੀ ਹੈ। ਦੇਖੋ ਮੇਲੇ ਵੀ ਬਹੁਤ ਜ਼ਰੂਰੀ ਨੇ, ਗਾਉਣ ਵਾਲੇ ਵੀ ਜ਼ਰੂਰੀ ਨੇ, ਗੁਰਬਾਣੀ ਦੇ ਨਾਲ ਰਿਲੇਟਡ ਜਿਹੜੇ ਆਪਾਂ ਗੁਰੂ ਘਰਾਂ 'ਚ ਜਾਂਦੇ ਨੇ, ਕੀਰਤਨੀ ਜਥੇ ਆਉਂਦੇ ਨੇ, ਢਾਡੀ ਸਾਰੇ ਬੜੇ ਇੱਕ ਅਹਿਮ ਅੰਗ ਹੈ ਸਾਡੇ ਸਮਾਜ ਦੇ। ਪਰ ਜੇ ਉਹ ਸੱਭਿਅਕ ਤਰੀਕੇ ਨਾਲ ਆਪਾਂ ਉਹਨਾਂ ਨੂੰ ਪੇਸ਼ ਕਰੀਏ ਜਾਂ ਸੱਭਿਅਕ ਤਰੀਕੇ ਨਾਲ ਉਹਨਾਂ ਦੇ ਵਿੱਚ ਸ਼ਾਮਿਲ ਹੋਈਏ। ਸੋ ਇਹਨਾਂ ਦਾ ਵੀ ਬਹੁਤ ਵੱਡਾ ਉੱਦਮ ਹੈ ਕਿ ਇਹੋ ਜਿਹੇ ਉੱਦਮ ਕਰਦੇ ਰਹਿੰਦੇ ਨੇ, ਅਤੇ 4 ਸਾਲ ਸ਼ਾਇਦ ਹੋ ਗਏ ਇਹਨਾਂ ਨੂੰ ਇਹ ਕਰਦਿਆਂ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ। ਬਹੁਤ ਬਹੁਤ ਮੁਬਾਰਕ ਤੁਹਾਨੂੰ। ਅਤੇ ਚਾਲ ਸਾਹਿਬ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਜੀ। ਚਾਲ ਸਾਹਿਬ ਕੱਲ੍ਹ ਨੂੰ ਫਿਰ ਕੱਢਾਂਗੇ ਫਿਰ ਦਿਲ ਦੀ ਪੜਾਸ ਜਦੋਂ ਤੁਸੀਂ ਆਉਂਗੇ, ਅਤੇ ਇਹ ਤਾਂ ਅੱਜ ਤਾਂ ਦਿਲ ਵਾਲੀਆਂ ਗੱਲਾਂ ਕਰਨੀਆਂ, ਅਤੇ ਦਿਲ ਦੀ ਪੜਾਸ ਕੱਲ੍ਹ ਨੂੰ ਤੁਹਾਡੇ ਨਾਲ ਕੱਢਣੀ ਹੈ। ਕੱਲ੍ਹ ਨੂੰ ਕੰਗ ਸਾਹਿਬ ਵੀ ਆ ਰਹੇ ਨੇ ਪ੍ਰੋਗਰਾਮ 'ਚ, ਸੋ ਤਿਆਰੀ ਕਰਕੇ ਆਇਓ। ਅਤੇ ਅਮਰੀਕ ਭਾਅ ਜੀ ਸ਼ਾਇਦ ਛੁੱਟੀ 'ਤੇ ਹੋਣ, ਪਰ ਕੰਗ ਸਾਹਿਬ ਆ ਰਹੇ ਨੇ। ਅਤੇ ਭੁਪਿੰਦਰ ਜੰਡੂ ਬਰਨਾਲੇ ਵਾਲੇ ਈ ਜੁੜੇ ਨੇ ਸਾਡੇ ਨਾਲ ਈਮੇਲ ਦੇ ਜ਼ਰੀਏ, ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਲਖਵੀਰ ਸਿੰਘ ਵੀ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ, ਅਤੇ ਸੁਖਵਿੰਦਰ ਸੌਂਦ ਭਾਅ ਜੀ ਕੁਇਕਰਸਿਲ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਭਾਅ ਜੀ। ਸੰਧੂ ਬਲਵੰਤ ਸੰਧੂ ਵਿਟ ਸੰਡੇ ਵਾਲੇ ਸਾਡੇ ਨਾਲ ਪ੍ਰੋਗਰਾਮ 'ਚ ਸ਼ਾਮਿਲ ਹੋ ਗਏ ਨੇ। ਜੀਆਂ ਨੂੰ ਸਭ ਦੋਸਤਾਂ ਮਿੱਤਰਾਂ ਦਾ, ਸਤਿਕਾਰਤ ਸ਼ਖਸੀਅਤਾਂ ਦਾ ਜਿਹੜੇ ਸਾਡੇ ਨਾਲ ਜੁੜਦੇ ਨੇ, ਅਤੇ ਸਾਡੇ ਬਹੁਤ ਹੀ ਜ਼ਿਆਦਾ ਵੱਡੇ ਤਾਇਆ ਜੀ ਸ਼ਾਮਿਲ ਹੋ ਰਹੇ ਨੇ, ਸਤਿਕਾਰਤ ਸ਼ਖਸੀਅਤ ਨੇ, ਅਤੇ ਉਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਮੈਂ ਸ਼ਾਮਿਲ ਕਰਦਾ। ਅਤੇ ਗੁਰਫਤਿਹ ਬੁਲਾਉਂਦਾ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤਾਇਆ ਜੀ, ਅੱਜ ਥੋੜਾ ਕੰਮ ਢਿੱਲਾ ਜਿਹਾ ਲੱਗਦਾ, ਤੁਹਾਡਾ ਢਿੱਲਾ ਮੱਠਾ ਜਿਹਾ ਲੱਗਦਾ, ਉਹ ਗੜਕ ਨਹੀਂ ਹੈਗੀ
ਨਾ, ਪਿਛਲੇ 25-26 ਤਰੀਕ ਤੋਂ ਨਾ, ਪਿਛਲੇ ਮਹੀਨੇ ਦੀ ਉੜਿੰਗ ਬੜਿੰਗ ਜੇ ਹੋ ਗਏ।
ਇਹ ਨਵਾਂ ਅੱਖਰ ਕੱਢਦਾ ਅੜਿੰਗ ਬੜਿੰਗ, ਇਹਦਾ ਮਤਲਬ ਵੀ ਸਮਝਾ ਦਿਓ ਹੁਣ।
ਉਹ ਵੀ ਮਤਲਬ ਗੱਡੀ ਲਿਓ ਲੱਥੀ ਹੋਈ ਆ, ਚੜ੍ਹਦੀ ਨੀ ਗੀ, ਤੇ ਉਹ ਡਾਕਟਰ, ਹਰ ਡਾਕਟਰ ਆਪਣੇ ਤਰੀਕੇ ਨਾਲ, ਕੋਈ ਕਹਿੰਦਾ ਜੀ ਕੰਨ ਕਲੀ ਸਾਫ ਕਰੋ, 3-4 ਡਾਕਟਰ ਉਸ ਤੇ ਲੱਗੇ ਰਹਿੰਦੇ ਆ, ਤੇ ਕਹਿੰਦੇ ਨਹੀਂ ਜੀ ਉਹ ਨਹੀਂ, ਉਹਦੇ 'ਚ ਨਹੀਂ ਹੈਗਾ, ਤੁਸੀਂ ਕੀ ਉਹਨੂੰ ਕਹਿੰਦੇ ਨੇ ਫੰਗਸ ਹੋ ਗਿਆ।
ਅੱਛਾ,
ਤੇ ਚਲੋ ਫੰਗਸ ਦੀ ਦਵਾਈ ਵਰਤਦੇ ਰਹੋ, ਫਿਰ ਤੁਹਾਡਾ ਭਲਾ ਸਾਫ ਭਲਾ ਕਰੇ, ਕੀ ਉਹਨੂੰ ਕਹਿੰਦੇ ਨੇ ਉਹ ਜੀ ਹੋ ਗਈ ਹੈ, ਉਹ ਕੀ ਹੁੰਦੀ ਹੈ ਨਾ ਇਨਫੈਕਸ਼ਨ, ਤੇ ਉਹ ਕਈ ਬਸ ਹਨੇਰੇ 'ਚ ਤਲਵਾਰਾਂ ਚੱਲ ਰਹੀਆਂ, ਕਰਦਿਆਂ ਕਰਦਿਆਂ ਉਹ ਤੇ ਸਾਰੇ ਕੰਨਾਂ ਦਾ ਕੰਮ ਤੇ ਪਿੱਛੇ ਆ ਗਿਆ, ਤੇ ਸਾਰੀ ਬਿਮਾਰੀ ਇਕੱਠੀ ਹੋ ਗਈ, ਮੇਰੀਆਂ ਨਾਸਾਂ 'ਚ ਆ ਵੜੀ ਆ।
ਤਾਇਆ ਜੀ ਮੈਨੂੰ ਲੱਗਦਾ ਜਿਹੜਾ ਉਹ ਅੜਿੰਗ ਵੜਿੰਗ ਹੈ ਹਨਾ,
ਹਾਂਜੀ,
ਤਾਂ ਉਹ ਅੜਿੰਗ ਵੜਿੰਗ ਮੈਨੂੰ ਲੱਗਦਾ ਇਹ ਇਹ ਪਸ਼ੂਆਂ ਦੀ ਟਰਮੀਨੋਲੋਜੀ ਆ, ਵੀ ਇਹ ਇਹ ਅੜਿੰਗ ਰਿਹਾ, ਇਹ ਵਿੰਗਾ ਜਿਹਾ ਹੋ ਰਿਹਾ, ਵੜਿੰਗ ਰਿਹਾ ਆ
ਮੇਰੇ ਖਿਆਲ ਆਪਣਾ ਹੋ ਗਈ ਹੋਣੀ ਆ 83 ਪੂਰੇ ਹੋ ਗਏ ਹੋਣੇ, ਜਾਂ 83 ਦੇ ਵਿੱਚ ਵੜਿਆ ਫਿਰਦਾ ਹੋਣਾ।
ਸੋਰੀ, ਮੈਂ ਤੁਹਾਨੂੰ ਨਾ ਇੱਦਾਂ ਪੁੱਛਣਾ ਸੀ ਵੀ ਤੁਸੀਂ ਕਿੰਨੀ ਵਾਰੀ 21 ਦੇ ਹੋ ਲਏ ਆ,
ਪਰ ਫਿਰ ਮੈਨੂੰ ਆਪਣੇ ਅੰਦਰੋਂ ਆਵਾਜ਼ ਆਈ ਵੀ ਨਹੀਂ, ਜਦੋਂ ਤੇਰੇ ਕੋਲ ਕੋਈ ਇੱਕ ਸਰੋਤਾ ਆ ਜਾਂਦਾ ਤੂੰ ਉੱਠ ਕੇ ਤਿਆਰ ਹੋ ਕੇ ਬਹਿ ਜਾਂਦਾ ਆ, ਤੇ ਜਦੋਂ ਸੈਂਕੜੇ ਹਜ਼ਾਰਾਂ ਸਰੋਤੇ ਸੁਣਨ ਦਾ ਮੈਨੂੰ ਪਤਾ ਲੱਗਿਆ, ਤੇ ਉਹ ਮੇਰੀਆਂ ਆਪੇ ਬਿਮਾਰੀਆਂ ਭੱਜ ਜਾਣੀਆਂ ਤੇ ਆਪੇ ਤੰਦਰੁਸਤੀ ਆ ਵੜਨੀ ਆ।
ਤਾਇਆ ਜੀ ਤੁਹਾਨੂੰ ਆਪਾਂ ਡਾਕਟਰਾਂ ਦੀ ਗੱਲ ਸੁਣਾਈ ਸੀਗੀ, ਇੱਕ
ਹਾਂ ਜੀ
ਤੁਹਾਡੀ ਉਮਰ ਦਾ ਕਹਿ ਲਓ 85 ਸਾਲ, ਇਹ ਗੋਰਿਆਂ ਦਾ ਚੁਟਕਲਾ ਸੀਗਾ ਜਿਹੜਾ ਅੱਗੇ ਵੀ ਸੁਣਾਇਆ
ਹਾਂ ਜੀ ਹਾਂ ਜੀ।
85 ਸਾਲ ਦਾ ਇੱਕ ਬਜ਼ੁਰਗ ਸੀਗਾ ਨਾ, ਤੇ ਉਹ ਇੱਕ ਨਵਾਂ ਡਾਕਟਰ ਆਇਆ ਤੇ ਉਹ ਡਾਕਟਰ ਨੇ ਉਹਦਾ ਚੈੱਕਅਪ ਕੀਤਾ, ਸਾਰਾ ਕੁਛ ਕੀਤਾ ਤੇ ਉਹ ਕਹਿੰਦਾ ਚੈੱਕਅਪ ਕਰਦੇ ਕਰਦੇ ਨਾ ਕਹਿੰਦਾ ਇੱਕ ਮਿੰਟ ਠਹਿਰ ਮੈਨੂੰ ਸਿਗਰਟ ਲਾ ਲੈਣ ਦੇ। ਤੇ ਉਹਨੇ ਬੀੜੀ ਮਤਲਬ ਸਿਗਰਟ ਲਾਈ ਤੇ ਉਹ ਕਹਿੰਦਾ ਕਰੀ ਚੱਲ ਤੂੰ ਚੈੱਕਅਪ। ਉਹ ਆਪਣਾ ਉਹ ਖੰਘਦਾ ਸੀਗਾ ਜਿੱਦਾਂ ਵੀ, ਕਹਿੰਦਾ ਖੰਘੋ ਜੀ ਹੁਣ ਆ ਕਹੋ ਐਂ ਕਹੋ। ਤੇ ਉਹ ਡਾਕਟਰ ਨਾ ਕਹਿੰਦਾ ਯਾਰ, ਉਹ ਡਾਕਟਰ ਨੂੰ ਕਹਿੰਦਾ ਕਹਿੰਦਾ ਤੂੰ ਤੈਨੂੰ ਇਹ ਸਿਗਰਟਾਂ ਤਾਂ ਛੱਡਣੀਆਂ ਪੈਣੀਆਂ
ਪੜੋਗੀ।
ਤੇ ਕਹਿੰਦਾ ਵੀ ਕਿਉਂ? ਕਹਿੰਦਾ ਇਹਦੇ ਨਾਲ ਉਮਰ ਬਹੁਤ ਘੱਟ ਜਾਂਦੀ ਆ। ਤੇ ਕਹਿੰਦਾ ਯਾਰ ਉਹ ਬਜ਼ੁਰਗ ਕਹਿੰਦਾ ਤੂੰ ਆਪਣਾ ਕੰਮ ਕਰੀ ਚੱਲ ਤੇ ਮੈਂ ਸਿਗਰਟ ਪੀ ਜਾਂਦਾ। ਕਹਿੰਦਾ ਨਹੀਂ ਇਹ ਤੈਨੂੰ ਛੱਡਣੀ ਪੈਣੀ, ਇਹਨਾਂ ਨਾਲ ਕੈਂਸਰ ਹੋ ਜਾਂਦਾ ਆ, ਹਨਾ ਉਮਰ ਇਹਦੀ ਬਹੁਤ ਘੱਟ ਜਾਂਦੀ ਆ। ਕਹਿੰਦਾ ਉਹ ਯਾਰ ਪਿਛਲਾ ਡਾਕਟਰ ਵੀ ਇੱਦਾਂ ਹੀ ਕਹਿੰਦਾ ਹੁੰਦਾ ਸੀਗਾ, ਉਹ ਤੋਂ ਪਿਛਲਾ ਵੀ ਇੱਦਾਂ ਕਹਿੰਦਾ। ਕਹਿੰਦਾ ਅੱਛਾ ਉਹ ਉਹਨਾਂ ਨਾਲ ਕੀ ਹੋਇਆ? ਕਹਿੰਦਾ ਉਹ ਦੋਨੋਂ ਤਾਂ ਪੂਰੇ ਹੋ ਗਏ। ਕਹਿੰਦਾ ਹੁਣ ਤੂੰ ਨਾ ਕਹਿੰਦਾ ਕਿਤੇ ਬੀਤ ਜੀ ਆ ਗੱਲਾਂ ਕਰ।
ਡਾਕਟਰ ਵੀ ਬਿਮਾਰ ਹੋ ਜਾਂਦੇ ਆ, ਕਹਿੰਦਾ ਬਿਮਾਰ ਹੋ ਜਾਂਦੇ ਡਾਕਟਰ ਮਰ ਵੀ ਜਾਂਦੇ ਆ ਕਹਿੰਦਾ।
ਅੱਛਾ ਤਾਇਆ ਜੀ ਭੁਪਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਤੇ ਉਹ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਭੁਪਿੰਦਰ ਸਿੰਘ ਧਾਲੀਵਾਲ। ਹਾਂਜੀ ਇਹ ਮੈਨੂੰ ਲੱਗਦਾ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ ਤੇ ਹਾਂ। ਤੇ ਸੁਰਜੀਤ ਸੰਧੂ ਕਹਿੰਦੇ ਜਦੋਂ ਬੰਦਾ ਸੈਰ ਕਰਦਾ ਕਰਦਾ ਨਾਲ ਰੇਡੀਓ ਸੁਣ ਰਿਹਾ ਵਾ ਤਾਂ ਉਸ ਦਾ ਆਨੰਦ ਹੀ ਵੱਖਰਾ ਹੁੰਦਾ। ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਗਿਆਨੀ ਜੀ ਨੂੰ ਨਜ਼ਰ ਲੱਗ ਗਈ ਲੱਗਦਾ ਕਹਿੰਦੇ। ਠੀਕ ਹੈ ਜੀ
ਚਲੋ ਗੁਰੂ ਭਲੀ ਕਰੇ
ਜੀ।
ਹਾਂਜੀ ਉਹ ਕਹਿੰਦਾ ਹੁਣ ਮੈਨੂੰ ਉਹਨਾਂ ਐਂਟੀਬਾਇਓਟਿਕਸ ਦਿੱਤੀਆਂ ਹੋਈਆਂ, ਕਹਿੰਦਾ ਇਹ ਹੋ ਗਈ ਆ ਕੋਈ ਇਨਫੈਕਸ਼ਨ ਹੋ ਗਈ ਆ ਨਾਸ ਚ, ਪਹਿਲਾਂ ਖੱਬੀ ਨਾਸ ਸ਼ੁਰੂ ਹੋਈ ਹੁਣ ਸੱਜੀ ਚ ਵੀ ਜਾ ਵੜੀ, ਗੁਰੂ ਭਲੀ ਕਰੂਗਾ। ਇਹ ਜਰਾ ਮਾਰਾ ਜੇ ਬਾਣੀ ਵੱਲ ਵੇਖੀਏ ਨਾ, ਜਰਾ ਮਾਰਾ ਤਾਪ ਸਿਰਤ ਸਾਪ ਸਭ ਹਰਕੇ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰਕਾ ਲਾਇਆ। ਸੋ ਇਹਨੇ ਜੇ ਭੇਜਿਆ ਵਾ ਜਿਹਨੇ ਕੁਦਰਤ ਕਾਦਰ ਦੀ ਕੁਦਰਤ ਦੇ ਕਾਨੂੰਨ ਅਨੁਸਾਰ ਆਈ ਹੈ ਤੰਗੀ, ਤੇ ਜਦੋਂ ਉਹਦੀ ਅਵਧ ਪੂਰੀ ਹੋ ਗਈ ਉਦੋਂ ਡਾਕਟਰਾਂ ਨੂੰ ਸਮਝ ਵੀ ਆ ਜਾਣੀ ਵੀ ਕੀ ਬਿਮਾਰੀ ਸੀ ਤੇ ਉਹਦਾ ਕੀ ਕਿਹੜੀ 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 ਦਵਾਈ ਵਰਤਣੀ ਚਾਹੀਦੀ ਹੈ, ਉਦੋਂ ਸਾਰਾ ਕੁਝ ਪੂਰਾ ਹੋ ਜਾਣਾ।
ਆਪਾਂ ਸੁਨੇਹੇ ਵੀ ਲੈ ਲਈਏ। ਅਮਰਜੀਤ ਸਿੰਘ ਸਹੋਤਾ ਬਲਗੁਲਗੇ ਵਾਲੇ ਸਾਡੇ ਨਾਲ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਰਨਵੀਰ ਆਪਣੇ ਸ਼ੈਪਟ ਨਾਲੇ ਕਹਿੰਦੇ ਨੇ ਕਿ ਅੜਿੰਗ ਬੜਿੰਗ ਦਾ ਮਤਲਬ ਤਾਇਆ ਜੀ ਨੇ ਡਾਕਟਰਾਂ ਅਤੇ ਬਿਮਾਰੀਆਂ ਨੂੰ ਵਾਣੀ ਪਾਇਆ ਹੋਇਆ ਹੈ ਜੀ। ਠੀਕ ਹੈ ਜੀ। ਤੇ ਤਾਇਆ ਜੀ ਤੁਹਾਨੂੰ ਵਧਾਈਆਂ ਦੇ ਰਹੇ ਨੇ। ਚਾਲ ਸਾਹਿਬ ਕਹਿੰਦੇ ਤਾਇਆ ਜੀ ਸਤਿ ਸ੍ਰੀ ਅਕਾਲ ਭਾਜੀ, ਤਾਇਆ ਜੀ ਇੱਕ ਹੋਰ ਸਿਆਲ ਕੱਢ ਗਏ। ਤੇ ਨਰਿੰਦਰ ਰਠੌਰ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਫਤਿਹ ਜੀ। ਕਹਿੰਦੇ ਅਮਨਦੀਪ ਭਾਜੀ ਤਾਇਆ ਜੀ ਸਿਆਲ ਨਿਕਲ ਜਾਊਗਾ ਜਾਂ ਨਹੀਂ? ਕਹਿੰਦੇ ਅਮਨਦੀਪ ਭਾਜੀ ਦਾ ਕਿਹਾ ਸੱਚ ਨਾ ਹੋ ਜਾਵੇ, 25 ਵਾਲਾ ਸਿਆਲ ਸੱਚ ਨਾ ਹੋ ਜਾਵੇ। ਉਹ ਦੇਖੋ ਜੀ ਉਹ ਤਾਂ ਮੈਂ 2009 ਚ ਕਿਹਾ ਸੀਗਾ ਤੇ ਉਹ ਤਾਂ ਹੁਣ ਤਾਇਆ ਜੀ ਤਾਂ ਮਤਲਬ ਕਈ ਸਿਆਲ ਕੱਢ ਗਏ ਨੇ। ਤੇ ਚਲੋ ਤਾਇਆ ਜੀ ਇਹ ਗੱਲ ਵੈਸੇ ਨਾ ਚੇਤੇ ਰਹੂਗੀ, ਬੜੀ ਲੈਜੈਂਡਰੀ ਬਣ ਗਈ ਆ। ਮੈਂ ਨਾ ਤੁਹਾਡੇ ਨਾਲ ਅੱਗੇ ਵੀ ਸੁਣਾਈ ਸੀ ਭੁਪਿੰਦਰ ਸਿੰਘ ਲੱਲੀ ਆ, ਤੁਸੀਂ ਜਾਣਦੇ ਹੋਣੇ ਨਾ। ਤੇ
ਬੜੀ ਚੰਗੀ ਤਰ੍ਹਾਂ
ਹਾਂ, ਪਿੱਛੇ ਜੇ ਅਸੀਂ ਇੱਕ ਵਿਆਹ ਦੇ ਵਿੱਚ ਬੈਠੇ ਤੇ ਉਹ ਕਹਿੰਦੇ ਇੱਕ ਫੋਟੋ ਖਿੱਚ ਅਮਨਦੀਪ, ਸਾਰੇ ਏਦਾਂ ਬੈਠੇ ਸੀ ਟੇਬਲ ਤੇ, ਮੈਂ ਸਾਰਿਆਂ ਦੀ ਫੋਟੋ ਖਿੱਚਤੀ ਤੇ ਮੈਂ ਕਿਹਾ ਅੰਕਲ ਮੈਂ ਇੱਕ ਤੁਹਾਡੀ ਫੋਟੋ ਵੀ ਖਿੱਚਦਾ। ਮੈਂ ਨਾ ਬੜੀ ਟਕਾ ਕੇ ਉਹਨਾਂ ਦੀ ਬੜੀ ਫਰੇਮ ਬਣਾ ਕੇ ਉਹਨਾਂ ਦੀ ਫੋਟੋ ਖਿੱਚੀ ਮੈਂ ਦਿਖਾ ਲਈ। ਉਹ ਦੇਖ ਕੇ ਕਹਿਣ ਲੱਗੇ ਆਹ, ਕਹਿੰਦੇ ਆਹ ਫੋਟੋ ਤਾਂ ਮੇਰੀ ਫਿਊਨਰਲ ਤੇ ਲੱਗਣ ਵਾਲੀ ਆ।
ਥੋੜੇ ਦਿਨ ਹੋਏ ਨਾ ਇੱਕ ਬੰਦਾ ਕਹਿੰਦਾ ਜੀ ਉਹ ਮੈਨੂੰ ਕੋਈ ਬੰਦਾ ਪੁੱਛਦਾ ਵੀ ਆ ਗਿਆਨੀ ਅਜੇ ਇੱਥੇ ਫਿਰਦਾ, ਗੁਰਦੁਆਰੇ ਵੇਖ ਕੇ ਨਾ ਵੀ ਕਹਿੰਦੇ ਗਿਆਨੀ ਅਜੇ ਇੱਥੇ ਹੀ ਫਿਰਦਾ। ਤੇ ਮੈਂ ਕਿਹਾ ਵੀ ਤੂੰ ਹੁਣ ਮੈਨੂੰ ਹੁਣ ਕੀ ਪਤਾ ਵੀ ਉਹਨੇ ਕਿਉਂ ਪੁੱਛਿਆ, ਤੇ ਉਹ ਕਹਿੰਦਾ ਵੀ ਮੈਨੂੰ ਦੱਸੋ ਵੀ ਮੈਂ ਉਹਦਾ ਜੋ ਉਹਨੂੰ ਕੀ ਜਵਾਬ ਦਿਆਂ। ਮੈਂ ਕਿਹਾ ਵੀ ਤੂੰ ਉਹਨੂੰ ਜਵਾਬ ਵੀ ਤੂੰ ਗਿਆਨੀ ਨੂੰ ਸਿੱਧਾ ਹੀ ਪੁੱਛ ਲਾ ਵੀ ਇੱਥੇ ਕਿਉਂ ਫਿਰਦਾ, ਤੇ ਗਿਆਨੀ ਨੇ ਗੁਰਦੁਆਰੇ ਚ ਨੀ ਫਿਰਨਾ ਤੇ ਹੋਰ ਮਸੀਤੇ ਜਾ ਕੇ ਫਿਰਨਾ।
ਠੀਕ ਹੈ ਜੀ। ਸੋ ਭੁਪਿੰਦਰ ਸਿੰਘ ਤਾਇਆ ਜੀ, ਮੱਥਾ ਟੇਕਣੀ ਪ੍ਰਵਾਨ ਕਰੋ ਅਤੇ ਕਹਿੰਦੇ ਵੀ ਨਜ਼ਰ ਤੋਂ ਬਚਾ ਹੀ ਰੱਖਣਾ ਜੀ, ਮਹਾਰਾਜ ਦੇ ਅੱਗੇ ਅਰਦਾਸ ਕਰਦੇ ਹਾਂ। ਸੋ ਤਾਇਆ ਜੀ,
ਵਾਹਿਗੁਰੂ।
ਹਾਂ, ਹੁਣ ਆਪਾਂ ਥੋੜ੍ਹੀ ਜਿਹੀ ਦੋ ਆਪਾਂ ਅੱਜ ਗੱਲਾਂ ਬਾਤਾਂ ਕਰਨੀਆਂ, ਠੀਕ ਹੈ
ਜੀ।
ਅਤੇ ਉਹਨਾਂ ਦੇ ਵਿੱਚ ਆਪਾਂ ਉਹ ਗੱਲਾਂ ਵੀ ਕਰਾਂਗੇ। ਸਾਡੇ ਨਾਲ ਨਾ ਇੱਕ ਪਹਿਲਾਂ ਮੈਸੇਜ ਆਇਆ, ਉਹ ਪੜ੍ਹ ਲਈਏ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਤੁਹਾਡੇ ਲੰਮੇ ਭਤੀਜੇ ਹੈ ਨਾ, ਉਹ ਮਹਿਤਾ ਚੌਂਕ ਪਹੁੰਚ ਚੁੱਕੇ ਨੇ ਅਤੇ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਵੱਡੇ ਤੜਕੇ ਉੱਠਦੇ ਨੇ। ਅਤੇ ਉਹਨਾਂ ਨੇ ਇੱਕ ਸਾਨੂੰ ਯਾਦ ਦਵਾਇਆ ਕਿ ਅੱਜ ਸਰਬਜੀਤ ਭਾਅ ਜੀ ਦਾ ਜਨਮ ਦਿਨ ਹੈ। ਹਰਮਨ ਰੇਡੀਓ ਦੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ। ਸਰ ਵੀ ਸਾਡੇ ਟੈਕਨੀਕਲ ਡਾਇਰੈਕਟਰ,
ਅਤੇ ਵਧਾਈ ਹੈ, ਵਧਾਈ ਹੋਵੇ ਜੀ ਜਨਮਦਿਨ ਦੀ।
ਹਾਂਜੀ, ਚਲੋ ਹੁਣ ਆਪਾਂ ਅੱਗੇ ਚੱਲਦੇ ਹਾਂ। ਅਤੇ ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦਾ ਪ੍ਰਕਾਸ਼ ਦਿਵਸ ਹੈ। ਸੋ ਉਸ ਦੇ ਬਾਰੇ ਤਾਇਆ ਜੀ ਆਪਾਂ ਗੱਲ ਕਰਨੀ ਹੈ ਕਿ
ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਨ ਵਾਰੋ ਵਾਰੀ ਜੀ। ਉਹ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਲਿਖਿਆ, ਇੱਥੋਂ ਤੱਕ ਕਿ ਕਈ ਕਾਰਨਾਂ ਕਰਕੇ ਲੋਕ ਸ਼ਿਕਾਇਤਾਂ ਕਰਦੇ ਸੀ, ਸੰਗਤ ਦਰਸ਼ਨ ਕਰਨ ਆਉਂਦੀ ਆ ਅਤੇ ਇੱਕ ਤਾਂ ਸ਼ਿਕਾਰ ਚੜ੍ਹਿਆ ਵਾ ਗੁਰੂ, ਕਿਤੇ ਕਿਲ੍ਹੇ ਦੇ ਵਿੱਚ ਬਾਦਸ਼ਾਹ ਨੇ ਕੈਦ ਕੀਤਾ ਹੋਇਆ ਵਾ। ਯਾਨੀ ਬਾਬਾ ਬੁੱਢਾ ਜੀ ਤੱਕ ਵੀ ਥੋੜ੍ਹਾ ਜਿਹਾ ਵਿਸਵਤਵਾ ਹੋ ਗਿਆ ਸੀ, ਪਰ ਇੱਕ ਭਾਈ ਗੁਰਦਾਸ ਜੀ ਸਨ ਜਿਨ੍ਹਾਂ ਨੇ ਡਟ ਕੇ ਸਤਿਗੁਰੂ ਜੀ ਦੀ ਫਿਲਾਸਫੀ ਦਾ ਪ੍ਰਚਾਰ ਕੀਤਾ ਅਤੇ ਸਮੇਂ ਦੀ ਲੋੜ ਅਨੁਸਾਰ ਸ਼ਸਤਰ ਬੱਧ ਹੋਣਾ, ਘੋੜਾ ਘੋੜੇ ਸਵਾਰੀ ਕਰਨੀ, ਸ਼ਸਤਰ ਵਿੱਦਿਆ ਸਿਖਾਉਣੀ ਔਰ 52 ਮੁੱਢਲੇ ਸਿੱਖ ਸੂਰਮੇ ਮਾਝੇ ਦੇ ਜਿਨ੍ਹਾਂ ਨੂੰ ਆਪਣਾ ਉਹਨਾਂ ਨੇ ਬਾਡੀਗਾਰਡ ਦਸਤੇ ਵਜੋਂ ਖੜੇ ਕੀਤਾ ਅਤੇ ਫੌਜਾਂ 4 ਵੱਡੀਆਂ ਜੰਗਾਂ ਉਹਨਾਂ ਨੂੰ ਹਕੂਮਤ ਦੇ ਨਾਲ ਲੜਨੀਆਂ ਪਈਆਂ ਔਰ ਚਾਰੇ ਹੀ ਜੰਗਾਂ ਉਹਨਾਂ ਦੇ ਕਮਾਂਡਰ ਇਨ ਚੀਫ ਆਇਆਂ ਨੂੰ ਡਿਊਲ ਫਾਈਟਿੰਗ ਦੇ ਵਿੱਚ ਮਾਰ ਕੇ ਉਸ ਮੁਕੰਮਲ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਵੀ ਉਸ ਜਗ੍ਹਾ ਨੂੰ ਛੱਡ ਜਾਂਦੇ ਰਹੇ ਤਾਂ ਕਿ ਸਰਕਾਰ ਨੂੰ ਬਹਾਨਾ ਨਾ ਮਿਲ ਜਾਵੇ ਲੜਾਈ ਪੜ੍ਹਾਈ ਕਰਨ ਦਾ, ਕਿਉਂਕਿ ਗੁਰੂ ਸਾਹਿਬ ਦਾ ਜੋ ਨਿਸ਼ਾਨਾ ਸੀ, ਪਹਿਲਾਂ ਤਾਂ ਆਪਾਂ ਜਾਣਕਾਰੀ ਲੈ ਲਈਏ ਵੀ ਸਨ ਆਪਣਾ 1595 ਵਿੱਚ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ, ਮਾਤਾ ਗੰਗਾ ਜੀ ਦੀ ਕੁੱਖ ਨੂੰ ਹਰੀ ਕੀਤਾ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਦੇ ਵਿੱਚ। ਅਤੇ ਉਹ ਪੁਰਾਤਨ ਸਾਖੀ ਵੀ ਚੱਲਦੀ ਆਉਂਦੀ ਹੈ ਵੀ ਮਹਾਰਾਜ ਨੂੰ ਬੇਨਤੀ ਕੀਤੀ ਜਦੋਂ ਮਾਤਾ ਧੰਨ ਮਾਤਾ ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ, ਕਿਉਂਕਿ ਸਮਾਜ ਦੇ ਵਿੱਚ ਭਰਾ ਭਰਾ ਵਿੱਚ ਵੀ ਈਰਖਾ ਹੋ ਜਾਂਦੀ ਹੈ, ਦਰਾਣੀਆਂ ਜਠਾਣੀਆਂ ਵਿੱਚ ਵੀ ਈਰਖਾ ਹੋ ਜਾਂਦੀ ਹੈ ਅਤੇ ਭੈਣਾਂ ਭੈਣਾਂ ਵਿੱਚ ਵੀ ਈਰਖਾ ਹੋ, ਮਿੱਤਰ ਮਿੱਤਰ ਵਿੱਚ ਵੀ ਈਰਖਾ ਹੋ ਜਾਂਦੀ ਹੈ। ਤੋ ਕਿਸੇ ਤਰ੍ਹਾਂ ਖਬਰ ਪਹੁੰਚ ਗਈ ਨੌਕਰਾਣੀ ਤੋਂ ਕਿ ਆਪਣਾ ਜਿਹੜਾ ਹੈਗਾ ਪ੍ਰਿਥੀ ਚੰਦ ਉਹ ਕਰਮੋਂ ਉਹਦੀ ਘਰਵਾਲੀ ਸੀ, ਉਹਨੇ ਮਾਣ ਸਤਿਕਾਰ ਪਰ ਧਨ ਪਦਾਰਥ ਵੇਖ ਕੇ ਆਪਣੇ ਪਤੀ ਪ੍ਰਿਥੀ ਚੰਦ ਜੀ ਨੂੰ, ਗੁਰੂ ਸਾਹਿਬ ਦਾ ਜੋ ਵੱਡਾ ਭਰਾ ਸੀ, ਉਹਨੂੰ ਸ਼ਿਕਾਇਤ ਕੀਤੀ ਗੁਰੂ ਸਾਹਿਬ ਕੀਤਾ ਵੀ ਤੂੰ ਨਲਾਇਕ ਆ, ਪਿਤਾ ਦੀ ਆਗਿਆ 'ਚ ਨਹੀਂ ਰਿਹਾ ਅਤੇ ਛੋਟਾ ਗੁਰੂ ਬਣ ਗਿਆ, ਅਤੇ ਆ ਸੱਜੇ ਤੂੰ ਗੁਰੂ ਬਣਦਾ ਆਗਿਆ 'ਚ ਰਹਿੰਦਾ ਸਿਆਣਪ ਵਰਤਦਾ ਅਤੇ ਆ ਸਾਰਾ ਕੁਝ ਜੋ ਅੱਜ ਮੇਰੀ ਦਰਾਣੀ ਕੋਲ ਆ ਮੇਰੇ ਕੋਲ ਹੋਣਾ ਸੀ। ਅਤੇ ਉਹਨੂੰ ਦਿਲਾਸਾ ਦੇਣ ਲਈ ਪ੍ਰਿਥੀ ਚੰਦ ਕਹਿੰਦਾ ਵੀ ਕੋਈ ਗੱਲ ਨਹੀਂ, ਆਪਣਾ ਮੈਂ ਜੇ ਮੈਂ ਨਹੀਂ ਗੁਰੂ ਬਣ ਸਕਿਆ ਅਤੇ ਆਪਣਾ ਪੁੱਤਰ ਮਿਹਰਬਾਨ ਇਹ ਅਰਜਨ ਸਾਹਿਬ ਦੇ ਇਹਨੂੰ ਪੁੱਤਰਾਂ ਵਾਂਗ ਪਾਲ ਰਹੇ ਨੇ ਪੜ੍ਹਾ ਰਹੇ ਨੇ ਅਤੇ ਉਹਨਾਂ ਦੇ ਆਪਣੇ ਘਰ ਸੰਤਾਨ ਕੋਈ ਨਹੀਂ ਹੈਗੀ ਅਤੇ ਆਖਰ ਮੇ ਆਪਣਾ ਪੁੱਤਰ ਗੁਰੂ ਬਣੇਗਾ ਅਤੇ ਸਾਰਾ ਕੁਝ ਧਨ ਪਦਾਰਥ ਸਾਡੇ ਪਾਸ ਹੀ ਆਉਣਾ ਆ, ਕਿਉਂਕਿ ਅਰਜਨ ਦੇ ਪਾਸ ਜਾਂ ਗੰਗਾ ਦੇ ਪਾਸ ਇਹ ਕੋਈ ਆਪਣਾ
ਉੱਤਰਾਧਿਕਾਰੀ
ਸੰਤਾਨ ਨਹੀਂ ਹੈਗੀ। ਤੇ ਉਹ ਨੌਕਰਾਣੀ ਨੇ ਗੰਗਾ ਜੀ ਨੂੰ ਯਾਦ ਦੱਸਿਆ, ਵੈਸੇ ਫਰਜ਼ ਵੀ ਬਣਦਾ ਸੀ, ਸ਼ਿਕਾਇਤ ਵੀ ਸੀ, ਜਾਣਕਾਰੀ ਵੀ ਸੀ ਮਾਲਕ ਦੀ ਨਾਲ ਵਫਾਦਾਰੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਉਹਨੇ ਕਹਿੰਦੇ ਵੀ ਗੁਰੂ ਘਰ ਦੇ ਹਰ ਆਪਣੀ, ਵੇਖੋ ਗੁਰਬਾਣੀ ਵਿੱਚ ਸਪਸ਼ਟ ਹੈ, ਸਪਸ਼ਟ ਆ, ਹਰ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰ ਕਰਾਈ। ਪਰਮਾਤਮਾ ਆਪਣੇ ਸੇਵਕਾਂ ਦੇ ਰਾਹੀਂ ਇਹੋ ਜਿਹੇ ਸ਼ਬਦ, ਇਹੋ ਜਿਹੇ ਕਾਰਵਾਈਆਂ, ਇਹੋ ਜਿਹੇ ਕੰਮ ਕਰਵਾ ਦਿੰਦਾ ਆ ਜਿਹਨੂੰ ਅਸੀਂ ਸਧਾਰਨ ਬੁੱਧੀ ਵਾਲੇ ਲੋਕ ਕਰਾਮਾਤ ਕਹਿ ਲੈਂਦੇ ਹਾਂ, ਅਤੇ ਉਹ ਉਹਨਾਂ ਦੀ ਵਡਿਆਈ ਸੰਸਾਰ ਵਿੱਚ ਕਰਾਉਂਦਾ। ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਹਾਂਜੀ। ਅਤੇ ਉਹ ਇਸ ਤਰ੍ਹਾਂ ਸਤਿਗੁਰੂ ਜੀ ਨੇ ਸੇਕ ਨੂੰ ਵਡਿਆਈ ਦੇਣੀ ਸੀ, ਜਾਓ ਬਾਬਾ ਬੁੱਢਾ ਜੀ ਸਮਰੱਥ ਨੇ, ਉਹਨਾਂ ਪਾਸ ਸ਼ਕਤੀ ਹੈ, ਸੰਗੋ ਉਹਨਾਂ ਤੋਂ ਵਰ ਲੈ ਆਓ। ਤੋ ਜਿਵੇਂ ਇਤਿਹਾਸ ਲੰਮਾ ਹੈਗਾ ਵੀ ਸੱਜ ਧਜ ਦੇ ਨਾਲ ਰੱਥ ਦੇ ਵਿੱਚ ਬਹਿ ਕੇ ਮਾਤਾ ਗੰਗਾ ਜੀ ਬੀੜ ਬਾਬਾ ਬੁੱਢਾ ਜਿਹੜਾ ਸਥਾਨ ਹੈ ਅੱਜ ਇੱਥੇ, ਇਹ ਜ਼ਮੀਨ ਸੀ ਅਕਬਰ ਨੇ ਗੁਰੂ ਸਾਹਿਬ ਦੀ ਧੀ ਭਾਨੀ ਮਾਤਾ, ਭਾਨੀ ਜੋ ਗੁਰੂ ਅਰਜਨ ਸਾਹਿਬ ਜੀ ਦੇ ਮਾਤਾ ਜੀ ਸਨ, ਉਹਨੂੰ ਦਿੱਤੀ ਹੋਈ ਸੀਗੀ। ਅਤੇ ਇੱਥੇ ਖੇਤੀ ਹੁੰਦੀ ਸੀ, ਇੱਥੋਂ ਦੀ ਖੇਤੀਬਾੜੀ ਦਾ ਜੋ ਉਪਜ ਹੁੰਦੀ ਸੀ ਉਹ ਗੁਰੂ ਕੇ ਲੰਗਰਾਂ ਦੇ ਵਿੱਚ ਵਰਤੀ ਜਾਇਆ ਕਰਦੀ ਸੀ, ਅਤੇ ਉੱਥੋਂ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਕਰਿਆ ਕਰਦੇ ਸਨ। ਚਲੋ ਪਹਿਲੀ ਵਾਰੀ ਬਾਬਾ ਜੀ ਦੀ ਮੌਜ ਆ, ਬਚਨ ਇਹੋ ਜਿਹੇ ਨਿਕਲ ਗਏ ਕਿ ਗੁਰੂ ਕਿਆਂ ਨੂੰ ਕਿੱਧਰੋਂ ਭਾਜੜਾਂ ਪੈ ਗਈਆਂ। ਉਸ ਵੇਲੇ ਉਹੋ ਜਿਹੀ ਅਵਸਥਾ ਸੀ ਜਦੋਂ ਗੁਰੂ ਅਰਜਨ ਸਾਹਿਬ ਜੀ ਦੇ ਸਮਝਾਉਣ 'ਤੇ ਇੱਕ ਸੇਵਕਾ ਨੂੰ, ਸੇਵਾਦਾਰਨੀ ਨੂੰ ਲੈ ਕੇ ਮਿੱਸੇ ਪ੍ਰਸ਼ਾਦੇ ਲੱਸੀ ਦਹੀਂ ਅਤੇ ਮੱਖਣ ਲੈ ਕੇ ਗਏ ਨੇ। ਅਤੇ ਉਸ ਵੇਲੇ ਬਾਬਾ ਜੀ ਦਾ ਮੂਡ ਇਸ ਤਰ੍ਹਾਂ ਦਾ ਸੀ ਕਿ ਮਾਤਾ ਜੀ ਤੋਂ ਗਾਂ, ਕਿਉਂਕਿ ਉਮਰ 'ਤੇ ਪੋਤਰਿਆਂ ਪੋਤਰੀਆਂ ਦੀ ਪੜ ਪੋਤਰੀਆਂ ਦੀ ਹੋਏਗੀ, ਪਰ ਕਿਉਂਕਿ ਗੁਰੂ ਮਾਤਾ ਹੋਣ ਕਰਕੇ ਅਤੇ ਉਹ ਗੁਰੂ ਕੇ ਸਿੱਖ ਹੋਣ ਕਰਕੇ ਮਾਤਾ ਜੀ ਨੂੰ ਹੀ ਸਿਰ ਤੋਂ ਜਿਹੜਾ ਸੀ ਪ੍ਰਸ਼ਾਦਾ ਪਾਣੀ ਉਹ ਉਤਾਰ ਕੇ ਕਹਿੰਦੇ, ਮਾਤਾ ਨੂੰ ਹੀ ਬੱਚਿਆਂ ਦਾ ਫਿਕਰ ਹੁੰਦਾ ਹੈ, ਬੱਚੇ ਨੂੰ ਭੁੱਖ ਲੱਗੀ ਹੋਏਗੀ, ਲੈ ਕੇ ਆਏ ਨੇ। ਅਤੇ ਜਦੋਂ ਪੁੱਤਰ ਦੀ ਦਾਤ ਦੀ ਬਖਸ਼ਿਸ਼ ਕਰਨ ਵਾਸਤੇ ਬੇਨਤੀ ਕੀਤੀ, ਅਤੇ ਉਸ ਵੇਲੇ ਪੁਰਾਤਨ ਨਾ ਗੁਰੂ ਧਾਮਾਂ ਦੀਆਂ ਕੰਧਾਂ ਦੇ ਉੱਪਰ ਇਤਿਹਾਸ ਉੱਕਰਿਆ ਹੋਇਆ ਹੁੰਦਾ ਸੀ, ਇਤਿਹਾਸ ਤਸਵੀਰਾਂ ਦੇ ਵਿੱਚ ਹੁੰਦਾ ਸੀ। ਉਹ ਫਿਰ ਜਿਵੇਂ ਕਾਰ ਸੇਵਾ ਵਾਲੇ ਗੁਰੂ ਘਰ ਦੇ ਕੰਧਾਂ ਇਮਾਰਤਾਂ ਪੁਰਾਣੀਆਂ ਢਾਈਆਂ ਗਈਆਂ ਨੇ, ਅਤੇ ਉਹ ਬਹੁਤ ਸਾਰਾ ਇਤਿਹਾਸ ਜਿਹੜਾ ਅਲੋਪ ਹੋ ਗਿਆ। ਬਾਬਾ ਬੁੱਢਾ ਜੀ ਨੇ ਗੰਢਾ ਫੜਿਆ, ਖੱਬੇ ਗੋਡੇ ਦੇ ਉੱਪਰ ਰੱਖ ਕੇ ਸੱਜੇ ਹੱਥ ਨਾਲ ਮੁੱਕੀ ਮਾਰ ਕੇ ਗੰਢਾ ਭੰਨਿਆ, ਜਿਵੇਂ ਹਲ ਵਾਹੁੰਦੇ ਆ ਘਰੋਂ ਰੋਟੀ ਗਈ ਅਤੇ ਗੰਢਾ ਨਾਲ ਹੁੰਦਾ ਅਤੇ ਕਿਸਾਨ ਭੰਨਦੇ ਨੇ, ਅਤੇ ਕਿਹਾ, ਮਾਤਾ ਤੇਰੇ ਘਰ ਇਹੋ ਜਿਹਾ ਸੂਰਮਾ ਹੋਏਗਾ ਜਿਹੜਾ ਜ਼ਾਲਮਾਂ ਦੇ ਸਿਰ ਐਂ ਫੇਵੇਂਗਾ ਜਿਵੇਂ ਗੰਢਾ ਫੇਵਿਆ ਗਿਆ। ਅਤੇ ਉਹ ਸਮੇਂ ਦੇ ਨਾਲ ਸਤਿਗੁਰੂ ਹਰਗੋਬਿੰਦ ਸਾਹਿਬ, ਕਿਉਂਕਿ ਭਰਾਵਾਂ ਦੀ ਆਪਸ ਵਿੱਚ ਦੀ ਬਾਬਾ ਪ੍ਰਿਥੀ ਚੰਦ ਦੀ ਈਰਖਾ ਨੂੰ ਟਾਲਣ ਵਾਸਤੇ ਉਹਨਾਂ ਦਿਨਾਂ ਦੇ ਵਿੱਚ ਛਿਆਟੇ ਦੇ ਨੇੜੇ, ਬਾਅਦ 'ਚ ਛਿਆਟਾ ਬਣਿਆ ਨਾ ਛੇ ਹਲਟਾ, ਅਤੇ ਅੰਮ੍ਰਿਤਸਰ ਨੂੰ ਛੱਡ ਕੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਤ ਪਰਿਵਾਰ ਗੁਰੂ ਕੀ ਬਡਾਲੀ ਪਿੰਡ ਦੇ ਵਿੱਚ ਰਹਿ ਰਹੇ ਸਨ। ਉੱਥੇ ਹੀ ਸਤਿਗੁਰੂ ਹਰਗੋਬਿੰਦ ਸਾਹਿਬ ਪ੍ਰਕਾਸ਼ਮਾਨ ਹੋਏ ਨੇ ਸਨ 1595 ਦੇ ਵਿੱਚ। ਅਤੇ ਉਹ ਫਿਰ ਸਮੇਂ ਦੇ ਨਾਲ ਜਿਵੇਂ ਆਪਾਂ ਗੁਰੂ ਅਰਜਨ ਸਾਹਿਬ ਦੀ ਕਿਵੇਂ ਸ਼ਹੀਦੀ ਹੋਈ ਹੈ, ਕਿਵੇਂ ਸਮੇਂ ਦਾ ਵਿਰੋਧ ਹੋਇਆ ਵਾ, ਅਤੇ ਇੱਕ ਮੇਰੀ ਲੜੀ ਨਹੀਂ ਸੀ ਜੁੜਦੀ ਕਿ ਭਾਈ ਜਦੋਂ ਹੁਕਮ ਜਹਾਂਗੀਰ ਦਿੰਦਾ ਆ ਕਿ ਉਹਦਾ ਜ਼ਮੀਨ ਜਾਇਦਾਦ ਪਰਿਵਾਰ ਜ਼ਬਤ ਕਰਕੇ ਜ਼ਾਬਤਾ ਕਿਉਂਕਿ ਜਿਹੜਾ ਸੀਗਾ ਚਲੋ ਆਜੂਗਾ ਚੇਤੇ, ਉਹਦੇ ਹਵਾਲੇ ਕੀਤਾ ਜਾਂਦਾ ਹੈ ਅਤੇ ਉਹਨੂੰ ਯਾਸ਼ਾ ਦੇ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਦਿੱਤੀ ਜਾਵੇ। ਪਰ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਤਖ਼ਤ ਰਚਿਆ, ਹਰ ਸੱਚੋ ਤਖ਼ਤ ਰਚਾਇਆ ਸਤਸੰਗਤ ਮੇਲਾ, ਇਹ ਅਕਾਲ ਤਖ਼ਤ ਸਾਹਿਬ, ਇਹ ਗੁਰੂ ਸ਼ਹੀਦੀ ਹੋਈ ਹੈ 6 ਦੇ ਵਿੱਚ, ਅਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਹੋਈ ਹੈ 9 ਦੇ ਵਿੱਚ, ਅਤੇ 3 ਸਾਲ ਦਾ ਵਕਫਾ ਗੁਰੂ ਸਾਹਿਬ ਕਿੱਥੇ ਰਹੇ? ਉਹ ਸੀ ਵੀ ਅੰਮ੍ਰਿਤਸਰ ਨੂੰ ਤਿਆਗ ਕੇ ਕਿ ਸਮੇਂ ਦੀ ਹਕੂਮਤ ਨੂੰ ਵੀ ਮੌਕਾ ਨਾ ਮਿਲੇ ਅਤੇ ਪਰਿਵਾਰ ਦੇ ਜੀਆਂ ਨੂੰ ਵੀ, ਈਰਖਾ ਵਾਲਿਆਂ ਨੂੰ, ਰਖਾਲੀਆਂ ਨੂੰ ਵੀ ਮੌਕਾ ਨਾ ਮਿਲੇ, ਅਤੇ ਅੱਜ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਗੁਰੂ ਕੀ ਵਡਾਲੀ ਪਿੰਡ ਜਿੱਥੇ ਸਤਿਗੁਰੂ ਹਰਗੋਬਿੰਦ ਸਾਹਿਬ ਦੇ ਸਾਂਢੂ ਭਾਈ ਸਾਈਂ ਦਾਸ ਜੀ ਅਤੇ ਉਹਨਾਂ ਦੀ ਵੱਡੀ ਸਾਲੀ ਬੀਬੀ ਕਰਮੋ ਜੀ ਦਾ ਜਿਹੜਾ ਘਰ ਸੀ, ਪਿੰਡ ਸੀ, ਉੱਥੇ ਰਹੇ ਨੇ 3 ਸਾਲ ਦਾ ਸਮਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ 6 ਤੋਂ ਨਿਕਲੇ ਹੋਏ
ਤੇ
9 ਨੂੰ ਵਾਪਸ ਆਏ ਨੇ। ਤੇ ਫਿਰ ਇੱਥੇ ਆਣ ਕੇ ਹੀ ਉਹਨਾਂ ਨੇ ਐਲਾਨ ਕੀਤਾ ਨਾ ਤੇ ਭਈ ਅੱਜ ਤੋਂ ਬਾਅਦ ਸਾਡੀ ਜਿਹੜੀ ਹੈ ਆਪਣਾ ਭੇਟਾ ਉਹ ਚੰਗਾ ਸ਼ਸਤਰ ਤੇ ਚੰਗਾ ਘੋੜਿਆ ਹੋਵੇਗਾ। ਸਮੇਂ ਦੇ ਅਨੁਸਾਰ ਸਾਨੂੰ ਜਵਾਨੀਆਂ ਦੀ ਲੋੜ ਆ। ਤੇ ਉਸ ਵੇਲੇ ਇਤਿਹਾਸਕਾਰਾਂ ਨੇ ਲਿਖਿਆ ਵੀ ਸੂਰਮੇ ਗੁਰੂ ਕੇ ਸ਼ਰ ਸਿੱਖ ਜਿਹੜੇ ਸਨ ਉਹ ਕੇਵਲ 2 ਡੰਗ ਦਾ 2-2 ਪ੍ਰਸ਼ਾਦੇ ਔਰ 6 ਮਹੀਨਿਆਂ ਬਾਅਦ ਇੱਕ ਕੁੜਤਾ, ਕੇਵਲ ਇੰਨੀ ਇਹਨੂੰ ਤਨਖਾਹ ਲੈ ਲਓ ਜਾਂ ਗੁਜ਼ਾਰਾ ਲੈ ਲਓ, ਇੰਨੇ 'ਤੇ ਹੀ ਉਹਨਾਂ ਨੇ ਆਪਣੀਆਂ ਜਵਾਨੀਆਂ ਜਿਹੜੀਆਂ ਸੀਗੀਆਂ ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਅਰਪਣ ਕੀਤੀਆਂ। ਅਤੇ ਇੱਥੇ ਜੋ ਤਖ਼ਤ ਰਜਾਗ ਹਰ ਸੱਚ ਉਹ ਕੀ ਆਪਾਂ ਬਾਬਾ ਜਿੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਸੀ, ਕਥਾ ਹੁੰਦੀ ਸੀ, ਅੱਜ ਕੱਲ੍ਹ ਨਹੀਂ ਕਥਾ ਹੁੰਦੀ, ਮੇਰੀ ਸੰਭਾਲ ਤੋਂ ਪਹਿਲਾਂ ਦੀ ਮੰਜੀ ਸਾਹਿਬ ਹੁੰਦੀ ਹੈ, ਉਹਦੇ ਪਿੱਛੇ ਵੀ ਕੋਈ ਇਤਿਹਾਸ ਦੱਸਦੇ ਨੇ ਕੀ ਕਾਰਨ ਹੋਇਆ। ਅਤੇ ਆਫਟਰਨੂਨ ਦੁਪਹਿਰ ਤੋਂ ਬਾਅਦ ਫਿਰ ਢਾਡੀ ਵਾਰਾਂ ਗਾਉਂਦੇ ਸਨ ਪੁਰਾਤਨ ਸੂਰਮਿਆਂ ਦੀਆਂ ਵਾਰਾਂ ਨੂੰ, ਤਾਂ ਕਿ ਸਿੱਖਾਂ ਦੇ ਵਿੱਚ ਸੂਰਮ ਗਤੀ ਨੂੰ ਸੰਚਾਰ ਕੀਤਾ ਜਾ ਸਕੇ। ਬਾਬਾ ਭਾਈ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਭਾਈ ਬਿਧੀ ਚੰਦ ਨੂੰ ਹਾਥੀ ਦੇ ਕੇ ਸੁਰ ਸਿੰਘ ਪਿੰਡ ਵਿੱਚ ਭੇਜਿਆ। ਸੁਰ ਸਿੰਘ ਪਿੰਡ ਦੇ ਵਿੱਚ ਰਹਿਣ ਵਾਲੇ 2 ਭਰਾ ਅਬਦੁੱਲ ਤੇ ਨਥਮਲ ਸਮੇਂ ਦੇ ਪ੍ਰਸਿੱਧ ਢਾਡੀ ਸਨ, ਉਹਨਾਂ ਨੂੰ ਲਿਆਂਦਾ ਗਿਆ। ਤੇ ਜਦੋਂ ਤਖ਼ਤ ਦੇ ਉੱਪਰ ਸਤਿਗੁਰੂ ਜੀ ਬਿਰਾਜਮਾਨ ਹੋਏ ਤੇ ਉਸ ਵੇਲੇ ਉਹਨਾਂ ਨੇ 2 ਪੌੜੀਆਂ ਰਚ ਕੇ ਗੁਰੂ ਸਾਹਿਬ ਦੀ ਤਾਰੀਫ ਦੇ ਵਿੱਚ ਤੇ ਗਾਈਆਂ, ਸੰਗਤਾਂ ਨੂੰ ਸੁਣਾਈਆਂ। ਤੇ ਹਾਥੀ ਦੇ ਉੱਪਰ ਸਵਾਰ ਕਰਕੇ ਢਾਡੀ ਸਿੰਘਾਂ ਨੂੰ ਲਿਆਂਦਾ, ਜਿਵੇਂ ਅੱਜ ਕੱਲ੍ਹ ਗੁਰੂ ਘਰ ਦੇ ਵਿੱਚ ਰਾਗੀ ਸਿੰਘਾਂ ਦਾ ਵੀ ਮਾਣ ਅਤੇ ਸਤਿਕਾਰ ਕੀਤਾ ਜਾਂਦਾ। ਉਹਨਾਂ ਵਿੱਚੋਂ ਇੱਕ ਪੌੜੀ ਮੈਨੂੰ ਸ਼ਾਇਦ ਯਾਦ ਆ ਜਾਵੇ ਪੂਰੀ, ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਣਖ ਦੀ, ਇੱਕ ਆਣ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ੍ਹ ਬਲਖ ਦਰਵਾਜ਼ਾ ਬਲਖ ਬਖੀਰ ਜੀ ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਗੀਰ ਜੀ, ਪੱਗ ਤੇਰੀ, ਪੱਗ ਦਾ ਮਤਲਬ ਦਸਤਾਰ ਜਿਹੜੀ ਉਹਨਾਂ ਨੇ ਸਜਾਈ ਸਮੇਂ ਦੀ ਹਕੂਮਤ ਵੱਲੋਂ ਸੀ ਨਾ, ਵੀ ਦੂਜਾ ਕੋਈ ਫੌਜ ਤੋਂ ਬਿਨਾਂ ਪੱਗ ਨਹੀਂ ਕੋਈ ਬੰਨ ਸਕਦਾ। ਤੇ ਸਤਿਗੁਰੂ ਦੀ ਦਸਤਾਰ ਕਿਹੋ ਜੀ ਉਹਨਾਂ ਨੇ ਸਜਾਈ, ਨਾਲ ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੀ ਪੱਗ ਸਤਿਗੁਰੂ ਹਰਗੋਬਿੰਦ ਸਾਹਿਬ, ਇਹਦਾ ਮੁਕਾਬਲਾ ਸਮੇਂ ਦੇ ਸ਼ਹਿਨਸ਼ਾਹ ਦੁਨਿਆਵੀ ਬਾਦਸ਼ਾਹ ਜਹਾਂਗੀਰ ਵੀ ਕੀ ਮੁਕਾਬਲਾ ਕਰ ਸਕਦੀ ਆ। ਨਗਾਰਾ ਨਹੀਂ ਕੋਈ ਵਜਾ ਸਕਦਾ, ਸਤਿਗੁਰੂ ਜੀ ਨੇ ਨਗਾਰਾ ਵਜਾਇਆ, ਨਿਸ਼ਾਨ ਨਹੀਂ ਕੋਈ ਚਲਾ ਸਕਦਾ, ਘੋੜੇ 'ਤੇ ਸਵਾਰ ਨਹੀਂ ਹੋ ਸਕਦਾ, ਇੱਕ ਦੀ ਬਜਾਏ 2 ਨਿਸ਼ਾਨ ਸਾਹਿਬ ਅੱਜ ਵੀ ਉਸ ਯਾਦ ਨੂੰ ਕਾਇਮ ਰੱਖਣ ਵਾਸਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਤੇ ਹਰਿਮੰਦਰ ਸਾਹਿਬ ਦੇ ਵਿਚਕਾਰੇ ਖਾਲੀ ਥਾਂ ਦੇ ਉੱਪਰ ਖੱਬੇ ਹੱਥ ਵਾਲੇ ਪਾਸੇ ਉਹ ਅੱਜ ਵੀ ਸੁਨਹਿਰੀ ਮੌਜੂਦ ਸਨ, ਨਜ਼ਰ ਆ ਰਹੇ ਨੇ।
ਤਾਂ ਜੀ ਇਉਂ ਪ੍ਰਤੀਤ ਹੁੰਦਾ ਇਹ ਸਾਰਾ ਵਰਤਾਂਤ ਸੁਣ ਕੇ ਬੜਾ ਆਨੰਦ ਆ ਰਿਹਾ ਹੈ ਕਿ ਜੋ 10ਵੇਂ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਵਿੱਚ ਡਿਕਲੇਅਰ ਕੀਤਾ, ਠੀਕ ਹੈ, ਐਨ ਉਹੀ 6ਵੇਂ ਪਾਤਸ਼ਾਹ ਨੇ ਅੰਮ੍ਰਿਤਸਰ ਦੇ ਵਿੱਚ ਵੀ ਕੀਤਾ, ਪਰ ਅਸੀਂ ਮਤਲਬ ਇਹ ਤੋਂ ਪਹਿਲਾਂ ਵੈਸੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਕੀਤਾ, ਜਿਹੜਾ ਬਾਬਰ ਬਾਣੀ ਦੇ ਵਿੱਚ ਵੀ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਉਹ ਵੀ ਇੱਕ ਤਰ੍ਹਾਂ ਦਾ ਡੈਕਲਰੇਸ਼ਨ ਸੀ। ਸੋ ਸਮੇਂ ਸਮੇਂ ਸਾਰ ਉਹਦੇ ਰੂਪ ਬਦਲਦੇ ਗਏ, ਪਰ ਫਿਲੋਸਫੀ ਪਿੱਛੇ ਇੱਕੋ ਹੀ ਸੀ।
ਪਰ ਜੇ ਗਊ ਨਾਲ ਇਤਿਹਾਸ ਨੂੰ ਵਾਚਿਆ ਜਾਵੇ ਤੇ ਗੁਰੂ ਨਾਨਕ ਸਾਹਿਬ ਜੀ ਵੀ ਸ਼ਸਤਰਧਾਰੀ ਸਨ।
ਹਾਂਜੀ ਹਾਂਜੀ ਹਾਂਜੀ,
ਉਹ ਬਿਨਾਂ ਸ਼ਸਤਰ ਤੋਂ ਨਹੀਂ ਸਨ, ਜੰਗਲਾਂ ਪਹਾੜਾਂ ਬੀਆਬਾਨਾਂ ਮਾਰ ਖਾਣ ਮਾਰ ਕੇ ਖਾ ਜਾਣ ਵਾਲੇ ਲੋਕਾਂ ਦੇ ਵਿੱਚ, ਭਿਆਨਕ ਜਾਨਵਰਾਂ ਦੇ ਵਿੱਚ ਵਿਚਰਦੇ ਰਹੇ ਆ, ਉਹਨਾਂ ਦੇ ਪਾਸ ਦੁਨਿਆਵੀ ਹਥਿਆਰ ਵੀ ਸਨ। ਇੱਕ ਗਿਆਨੀ ਜੀ ਨੇ ਮੈਨੂੰ ਦੱਸਿਆ ਵੀ ਉਹਨਾਂ ਦੇ ਪਿਤਾ ਜੀ ਕਿਹਾ ਕਰਦੇ ਸਨ ਵੀ ਵੱਡਾ ਚੋਲ ਵੱਡੇ ਚੋਲੇ ਦੇ ਥੱਲੇ ਵੱਡੀ ਢਾਈ ਪੁੱਟੀ ਕਿਰਪਾਨ ਸਤਿਗੁਰੂ ਜੀ ਨਾਨਕ ਸਾਹਿਬ ਜੀ ਪਹਿਨਿਆ ਕਰਦੇ ਸਨ। ਤੇ ਜੇ ਫਿਰ ਇਹ ਜਾਈਏ ਉਹ ਆਸਾਮ ਦੇ ਕਾਮਰੂਪ ਦੇਸ਼ ਦੇ ਵਿੱਚ ਜਿੱਥੋਂ ਦੀ ਉਹ ਜਾਦੂਗਰਨੀ ਸੀਗੀ ਉਹਨੂੰ ਜਦੋਂ ਗੁਰੂ ਸਾਹਿਬ ਨੇ ਪ੍ਰੇਰ ਕੇ ਤੇ ਸਿੱਖਣੀ ਸਜਾਇਆ ਤੇ ਉਹਨੂੰ ਆਪਣੀ ਯਾਦ ਵਿੱਚੋਂ ਨਿਸ਼ਾਨੀ ਪਤਾ ਕੀ ਦਿੱਤੀ? ਵਰਸ਼ਾ, ਵਰਸ਼ਾ ਨਿਸ਼ਾਨੀ ਦਿੱਤੀ। ਉਸ ਵੇਲੇ ਤੇ ਵਰਸ਼ਾ ਤਿਆਰ ਨਹੀਂ ਕੀਤਾ ਗਿਆ ਹੋਵੇਗਾ, ਵਰਸ਼ਾ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਪਾਸ ਰੱਖਦੇ ਹੋਣਗੇ। ਸੋ ਗੁਰੂ ਅਰਜਨ ਸਾਹਿਬ ਦੇ ਬਾਰੇ ਵੀ ਜਦੋਂ ਉਹਨਾਂ ਨੇ ਵਿਆਹ ਕਰਾਇਆ ਜੀ ਸਾਡਾ ਕਿਲਾ ਪੁੱਟੇ ਨੀਂਗਰ ਤੇ ਸ਼ਰਾਰਤ ਕੀਤੀ ਹੋਈ ਸੀ ਵੀ ਉਹ ਦਰਖਤ ਨੂੰ ਢਾਹ ਉੱਤੋਂ ਘੜ ਕੇ ਤੇ ਕਿਲਾ ਬਣਾਇਆ ਸੀ ਤੇ ਥੱਲੇ ਉਹ ਜੜ੍ਹਾਂ ਸੀਗੀਆਂ ਤੇ ਉਹ ਮਹਾਰਾਜ ਨੇ ਕਿਲਾ ਵੀ ਪੁੱਟ ਦਿੱਤਾ ਸੀ ਪਰ ਜ਼ੋਰ ਇੰਨਾ ਘੋੜੇ ਦਾ ਲੱਗ ਗਿਆ ਕਿ ਉਹ ਘੋੜਾ ਵੀ ਜਿਹੜਾ ਸੀ ਪ੍ਰਾਣ ਤੇ ਆ ਗਿਆ। ਇਹ ਮਊ ਸਾਹਿਬ ਮੇਰੇ ਖਿਆਲ ਉਸ ਜਗ੍ਹਾ ਦਾ ਇਤਿਹਾਸ ਹੈ। ਹਾਂਜੀ
ਤਾਜੀ, ਇੱਕ ਇੱਕ ਗੱਲਾਂ ਚੋਂ ਗੱਲ ਇੱਥੋਂ ਇਹ ਵੀ ਨਿਕਲਦੀ ਆ ਕਿ ਸਾਡੇ ਜੋ ਜ਼ਹਿਨ ਦੇ ਵਿੱਚ ਆ ਜਾਂ ਉਹ ਗੁਰੂ ਸਾਹਿਬ ਬੜੇ ਸੌਫਟ ਦਿਖਾਲੇ ਗਏ ਨੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਕਹਿ ਲਓ ਕਿ ਪੰਜਵੇਂ ਪਾਤਸ਼ਾਹ ਤੱਕ, ਫਿਰ ਸੱਤਵੇਂ ਅੱਠਵੇਂ ਨੌਵੇਂ, ਹੈ ਨਾ, ਨੌਵੇਂ ਤਾਂ ਨਹੀਂ ਨੌਵੇਂ ਦਸ, ਪਰ ਜੇ ਆਪਾਂ ਦੇਖੀਏ ਅੱਜ ਹੁਣੇ ਆਪਾਂ ਤੁਸੀਂ ਸਾਖੀ ਸੁਣਾ ਕੇ ਹਟੇ ਹਾਂ ਕਿ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਜਾਂਦੇ ਨੇ ਰੱਥ 'ਚ ਲੈ ਕੇ। ਹੁਣ ਰੱਥ ਦੀ ਜਦ ਗੱਲ ਕਰਦੇ ਹਾਂ ਕਿ ਰੱਥ ਤਾਂ ਜੇ ਰੱਥ ਹੈ ਤਾਂ ਇਹਦਾ ਮਤਲਬ ਚਾਰ ਘੋੜੇ ਵੀ ਹੋਣਗੇ, ਰੱਥ ਤਾਂ ਹੀ ਚੱਲੇਗਾ ਨਾ, ਹੈ ਨਾ। ਤਾਂ ਰੱਥ ਦਾ
ਇਤਿਹਾਸ ਦੱਸਦਾ ਹੈ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਨੂੰ ਵਪਾਰ ਵੱਲ ਪ੍ਰੇਰਿਤ ਕੀਤਾ ਤੇ ਖਾਸ ਕਰਕੇ ਕਿਉਂਕਿ ਮੈਜੋਰਿਟੀ ਖੇਤੀ ਕਰਨ ਵਾਲੇ ਸਿੱਖ ਸ਼੍ਰੇਣੀ ਹੀ ਸੀ ਨਾ ਸਿੱਖਾਂ, ਸਿੱਖੀ ਧਾਰਨ ਕੀਤੀ, ਉਹਨਾਂ ਨੇ ਵਪਾਰ ਵੱਲ ਪ੍ਰੇਰਿਤ ਕੀਤਾ ਤੇ ਵਪਾਰ ਵੀ ਘੋੜਿਆਂ ਦਾ ਕਰਨ ਵਾਸਤੇ, ਕਿਉਂਕਿ ਅੱਜ ਕੱਲ ਦੇ ਜਿਵੇਂ ਕਿ ਟੈਂਕਾਂ ਦਾ ਵਪਾਰ ਜਿਹੜਾ ਹੈ ਉਹਨਾਂ ਸਮਿਆਂ ਦੇ ਵਿੱਚ ਘੋੜਿਆਂ ਦਾ ਵਪਾਰ ਟੈਂਕਾਂ ਦੇ ਵਪਾਰ ਦੇ ਬਰਾਬਰ,
ਉਹ ਮਤਲਬ ਜਿਹੜਾ 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 ਟੈਂਕ ਹੈ ਉਹ ਰੱਖ ਲਓ ਰੱਥ ਜਿਹੜਾ ਉਹ ਟੈਂਕ ਹੀ ਆ ਇੱਕ ਤਰ੍ਹਾਂ ਨਾਲ, ਮਤਲਬ ਇੱਕ ਤਰ੍ਹਾਂ ਰਾਜੇ ਮਹਾਰਾਜਿਆਂ ਦਾ ਜਿਹੜਾ ਉਹ ਹੁਣ ਦੇਖੋ ਵੀ ਉਹ ਇਕੱਲੇ ਚਾਰ ਘੋੜੇ ਨਹੀਂ ਨਾ ਹੋਣਗੇ, ਘੱਟੋ ਘੱਟ 40-50 ਘੋੜੇ ਹੋਣਗੇ ਮਹਾਰਾਜ ਕੋਲ ਤੇ ਪੂਰਾ ਇੱਕ ਉਹ ਮਤਲਬ ਅਸਤਬਲ ਚਲਾਉਂਦੇ ਹੋਣਗੇ, ਚੱਲਦਾ ਹੋਏਗਾ, ਫਿਰ ਹਥਿਆਰ ਵੀ ਹੋਣਗੇ ਤੇ ਉਹ ਕੈਰੀ ਔਨ ਚੱਲਦਾ ਹੈ। ਪਰ ਜਿਹੜੀ ਇਮੇਜ ਆ ਨਾ ਇੱਕ ਇੱਕ ਗੁਰੂ ਸਾਹਿਬ ਦੀ ਬਣੀ ਹੋਈ ਆ, ਗੁਰੂਆਂ ਦੀ ਬਣੀ ਹੋਈ ਆ, ਉਹ ਬੜੀ ਸੌਫਟ ਬਣੀ ਹੋਈ ਆ ਕਿ ਉਹ ਜੀ ਬਸ ਭਗਤੀ 'ਚ ਬੈਠੇ ਰਹਿੰਦੇ ਸੀ, ਹੋਰ ਕੁਛ ਕਰਦੇ ਨਹੀਂ ਸੀ ਜੀ, ਭੋਰੇ 'ਚ ਬਹਿੰਦੇ ਰਹੇ ਸੀ ਜਾਂ ਜੋ ਵੀ ਆ, ਉਹਨੇ ਗੁਰਬਾਣੀ ਵੀ ਰਚੀ, ਇੱਕ ਪ੍ਰੈਕਟੀਕਲ ਸੀਗੇ ਜਿਹਨਾਂ ਨੇ ਫਿਰ ਹਥਿਆਰ ਵੀ ਸੰਤਾ।
ਦਰਅਸਲ ਨਰਮੀ ਇਹ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਵਿੱਚ ਨਰਮੀ ਕੋਈ ਕੰਮ ਨਹੀਂ ਸੀ, ਇਹ ਤਾਂ ਠੀਕ ਹੀ ਭਾਈ ਗੁਰਦਾਸ ਜੀ ਨੇ ਕਿਹਾ ਠੀਕ ਜੀ, ਗੰਨੇ ਦਾ ਖੇਤ ਹੋਵੇ ਤੇ ਚੋਰਾਂ ਤੋਂ ਬਚਾਉਣ ਲਈ ਉਹਦੇ ਕੰਡਿਆਲੀ ਵਾੜ ਕੀਤੀ ਜਾਂਦੀ ਹੈ, ਮਹੱਲੇ ਨੂੰ ਬਚਾਉਣ ਲਈ ਉੱਤੇ ਜਿਹੜੀਆਂ ਉਹਦੀਆਂ ਮਮਟੀਆਂ ਬਣਾਈਆਂ ਜਾਂਦੀਆਂ ਕਿ ਹਮਲਾਵਰ ਦੁਸ਼ਮਣ ਦਾ ਇੱਥੋਂ ਮੁਕਾਬਲਾ ਕੀਤਾ ਜਾ ਸਕੇ। ਸੋ ਇਹ ਤੇ ਅਸਲ 'ਚ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਜਿਹੜਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮਿਸ਼ਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਮਿਸ਼ਨ ਗੁਰਬਾਣੀ, ਇਹਨਾਂ ਦੇ ਵਿੱਚ ਕੋਈ ਫਰਕ ਕੋਈ ਅੰਕਰ ਨਹੀਂ ਹੈਗਾ। ਇਹ ਸਾਡੀ ਸੋਚ ਸੀਮਿਤ ਹੋਣ ਕਰਕੇ ਅਸੀਂ ਵਾਕਈ ਇਹਨੂੰ ਸਮਝ ਲਈਏ।
ਹਾਂਜੀ, ਉਹ ਕੁਛ ਹਾਜ਼ਰੀਆਂ ਵੀ ਲਵਾਉਣੀਆਂ ਕਿਉਂਕਿ ਬਹੁਤ ਸੱਜਣ ਵਿੱਚ ਆਪਣੀ ਇਨਪੁੱਟ ਦੇ ਰਹੇ ਨੇ, ਵਿੱਚ ਆਪਣੀ ਸ਼ਮੂਲੀਅਤ ਕਰ ਰਹੇ ਨੇ। ਕਰਨਵੀਰ ਸਿੰਘ ਛੇਪਟਣ ਵਾਲੇ ਕਹਿੰਦੇ ਨੇ ਕਿ ਇੱਕ ਰੱਥ ਭਾਈ ਸਾਹਿਬ ਜੀ ਭਾਈ ਰੂਪੇ ਪਿੰਡ ਦੇ ਵਿੱਚ ਵੀ ਮੌਜੂਦ ਹੈ ਛੇਵੇਂ ਪਾਤਸ਼ਾਹ ਜੀ ਦਾ।
ਹਾਂਜੀ ਹੈਗਾ ਅਜੇ ਵੀ। ਹਾਂਜੀ
ਹਾਂਜੀ, ਤੇ ਉਹ ਜ਼ਿਕਰ ਹੋਇਆ ਸੀ ਕਰਨਵੀਰ ਇੱਕ ਵਾਰੀ ਵੀ ਉਹ ਆਸਟ੍ਰੇਲੀਆ ਅਸੀਂ ਲਿਆਉਣਾ ਚਾਹੁੰਦੇ ਸੀਗੇ, ਉਹ ਮੰਨੇ ਵੀ ਸੀਗੇ ਵੀ ਅਸੀਂ ਇੱਥੇ ਲਿਆ ਕੇ ਦਰਸ਼ਨ ਕਰਾਈਏ ਸੰਗਤਾਂ ਨੂੰ, ਤੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਪੋਸੀਬਲ ਵੀ ਹੋ ਸਕੇ ਅਗਰ ਕੋਈ ਪ੍ਰਬੰਧਕ।
ਮੈਨੂੰ ਨਾ 60 ਸਾਲ ਪਹਿਲਾਂ ਇੱਕ ਉਦਾਸੀ ਸੰਤ ਨੇ ਦੱਸਿਆ ਸੀ ਵੀ ਉਹ ਰੱਥ ਆ
ਹਾਂਜੀ
ਜਿਹਨੂੰ ਜਿਹਦੇ ਤੇ ਸਵਾਰ ਹੋ ਕੇ
ਹਾਂਜੀ
ਗੁਰੂ ਹਰਗੋਬਿੰਦ ਗੁਰੂ ਹਰਰਾਏ ਸਾਹਿਬ ਦੇ ਵੱਡੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਦਿੱਲੀ ਨੂੰ ਗਏ ਸਨ।
ਅੱਛਾ ਜੀ,
ਤੇ ਪਤਾ ਨਹੀਂ ਉਹ ਇਸ ਰੱਥ ਦੀ ਗੱਲ ਕਰਦੇ ਸੀ ਕਿਵੇਂ ਵੀ ਇੱਕ ਰੱਥ, ਔਰ ਭਾਈ ਰੂਪਾ ਸ਼ਾਇਦ ਉਹਨਾਂ ਨੇ ਪਿੰਡ ਦਾ ਨਾਮ ਹੀ ਲਿਆ ਸੀਗਾ
ਭਾਈ।
ਤੇ ਚਲੋ ਰਹੋ ਵਿਚਾਰ, ਤੇ ਉਹ ਆਪਣਾ ਤੁਹਾਡਾ ਸਾਹ ਭਲਾ ਕਰੇ। ਇਹ ਤਾਂ ਜੇ ਆਪ ਜਿਹੜਾ ਫੌਜ ਰੱਖਣੀ ਆ, ਹਥਿਆਰ ਬੰਦ ਹੋਣਾ ਆ, ਇਹ ਤਾਂ ਰਾਖੀ ਵਾਸਤੇ ਆ, ਧਰਮ ਦੀ ਰਾਖੀ ਵਾਸਤੇ, ਨਾ ਕਿ ਇਹ ਕਿਸੇ ਦਾ ਜ਼ਮੀਨ ਮੱਲਣ ਲਈ ਜਾਂ ਕਿਸੇ ਦਾ ਰਾਜ ਖੋਹਣ ਲਈ ਜਾਂ ਕਿਸੇ ਦਾ ਕੋਈ ਨਾਲ ਧੱਕਾ ਕਰਨ ਲਈ। ਇਹ ਤੇ ਹੋਏ ਧੱਕੇ, ਹੋਰੇ ਧੱਕੇ, ਹੋਰੇ ਜ਼ੁਲਮ ਤੋਂ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਸਮੇਂ ਸਮੇਂ ਜੇ ਲੋੜ ਪਈ ਆ ਜਿਸ ਕਦਮ ਦੀ ਉਹਨਾਂ ਨੇ ਉਠਾਇਆ ਆ। ਤੋ ਇਹ ਤੇ ਸਿੱਖਾਂ ਨੇ ਇਹੋ ਹੀ ਗੱਲ ਬਣਾ ਲਈ ਨਾ, ਜਿਹੜਾ ਪਾਲੀਟੀਸ਼ਨ ਜਦੋਂ ਆ ਜਾਂਦੇ ਉਹਦਾ ਫਿਰ ਮੀਨਿੰਗ ਹੋਰ ਬਣਾ ਲੈਂਦੇ ਆ ਜਿਵੇਂ ਜੇ ਉਹਨਾਂ ਨੂੰ ਸੂਟ ਕਰਦਾ। ਜੇ ਮੈਂ ਇਹਨੂੰ ਮਿਸਾਲ ਕੋਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਧਰਮ ਤੇ ਸਿਆਸਤ ਇਕੱਠੇ ਕੀਤੇ ਸੀ, ਉਹਦਾ ਮਤਲਬ ਇਹ ਸੀ ਵੀ ਧਰਮ ਦੀ ਰੱਖਿਆ ਵਾਸਤੇ ਸਿਆਸਤ ਨੂੰ ਵਰਤਣਾ ਆ, ਤੇ ਸਿਆਸਤ ਜ਼ਾਲਮ ਨਾ ਬਣ ਜਾਵੇ ਉਹਦੇ ਜ਼ੁਲਮ ਨੂੰ ਰੋਕਣ ਲਈ ਉਹਦੇ ਉੱਪਰ ਧਰਮ ਦਾ ਕੁੰਡਾ ਰਹਿਣਾ ਚਾਹੀਦਾ ਹੈ। ਤੇ ਮੈਂ ਇਹਨੂੰ ਇਉਂ ਕਰਦਾ ਵੀ ਮਹੱਲ ਤੇ ਬਣੋ ਨੀਹਾਂ ਤੋਂ ਲੈ ਕੇ ਮਮਟੀਆਂ ਤੱਕ ਧਰਮ ਹੋਣਾ ਚਾਹੀਦਾ, ਤੇ ਉਹਦੇ ਉੱਤੇ ਜਿਹੜੇ ਮੋਰਚੇ ਬਣਾਏ ਹੁੰਦੇ ਆ ਓਨੀ ਕੁ ਸਿਆਸਤ ਚਾਹੀਦੀ ਹੈ ਲੋੜ ਪੈਣ ਤੇ ਧਰਮ ਦੇ ਉੱਪਰ ਚੜ੍ਹ ਕੇ ਆਇਆ ਸੰਸਾਰ ਦੀਆਂ ਸ਼ਕਤੀਆਂ ਨੂੰ ਸੰਸਾਰਿਕ ਸ਼ਕਤੀਆਂ ਦੇ ਨਾਲ ਰੋਕਿਆ ਜਾ ਸਕੇ। ਪਰ ਪ੍ਰੈਕਟੀਕਲੀ ਅੱਜ ਅਸੀਂ ਕੀ ਬਣਾ ਲਿਆ ਵਾ ਵੀ ਨੀਹਾਂ ਤੋਂ ਲੈ ਕੇ ਬਨੇਰਿਆਂ ਤੱਕ ਤੇ ਸਿਆਸਤੀ ਸਿਆਸਤ ਆ, ਤੇ ਉੱਪਰ ਅਸੀਂ ਕੂਚੀ ਧਰਮ ਦੀ ਫੇਰੀ ਹੋਈ ਆ। ਸਾਨੂੰ ਸਾਰਾ ਹੀ ਕੁਝ ਧਰਮ ਦੀ ਦਾ ਆ ਪਰ ਹੈ ਸਾਰੀ ਕੁਝ ਸਿਆਸਤ। ਸੋ ਇਹ ਗੁਰੂ ਸਾਹਿਬ ਨੇ ਜੋ ਦੱਸਿਆ ਉਹ ਸਹੀ ਦੱਸਿਆ ਸੀ, ਅਸੀਂ ਇੰਟਰਪ੍ਰੀਟੇਸ਼ਨ ਜੋ ਕਰ ਰਹੇ ਹਾਂ, ਅਸੀਂ ਉਹਦੀ ਦੁਰਵਰਤੋਂ ਕਰ ਰਹੇ ਹਾਂ, ਇਹ ਸਾਡਾ ਸਵਾਰਥ ਹੈਗਾ।
ਠੀਕ ਤਾਂ ਜੀ, ਭੁਪਿੰਦਰ ਸਿੰਘ ਜੁੜੇ ਨੇ, ਮੁਬਾਰਕਾਂ ਦੇ ਰਹੇ ਸਰਬਜੀਤ ਨੂੰ ਜਨਮ ਦਿਨ ਦੀਆਂ। ਅਤੇ ਸਾਡੇ ਨਾਲ ਗੁਰਦੇਵ ਸਿੱਧੂ ਜੀ ਜੁੜੇ ਨੇ, ਉਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ। ਜਗਵੀਰ ਸਿੱਖੋਂ ਮੈਲਬਨ ਤੋਂ ਸ਼ਾਮਿਲ ਹੋਏ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਕੈਲੀਵਿਲ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਅਤੇ ਨਾਲੇ ਕਹਿ ਰਹੇ ਨੇ, ਕਹਿੰਦੇ ਵੈਸੇ ਤਾਂ ਸਤਿਕਾਰਯੋਗ ਗਿਆਨੀ ਜੀ ਨੇ ਕੁਝ ਕਿਤਾਬਾਂ ਲਿਖ ਦਿੱਤੀਆਂ ਹਨ, ਅਤੇ ਤੁਸੀਂ ਵੀ ਸਮੇਂ-ਸਮੇਂ ਤੇ ਪੋਡਕਾਸਟ ਕਰਦੇ ਰਹਿੰਦੇ ਹੋ, ਪਰ ਫਿਰ ਵੀ ਲੋੜ ਹੈ ਹੋਰ ਬਹੁਤ ਸਾਰੇ ਪੋਡਕਾਸਟ ਗਿਆਨੀ ਜੀ ਦੇ ਇਤਿਹਾਸਿਕ ਜਾਣਕਾਰੀ ਬਾਰੇ ਰਿਕਾਰਡ ਕੀਤੇ ਜਾਣ। ਬਹੁਤ ਵਧੀਆ ਜੀ, ਇਹਨਾਂ ਦੀ ਯਾਦਦਾਸ਼ਤ ਹੈ ਅਤੇ ਗਿਆਨ ਵੀ ਬੇਹਿਸਾਬਾ ਹੈ। ਸੋ ਤਾਇਆ ਜੀ, ਰੱਬੀ ਗੁਣ ਤੁਹਾਡਾ ਹੁਣ ਜਾਗ ਗਿਆ ਕਿ ਨਹੀਂ? ਮਹਿਮਾ ਸੁਣਨ ਵਾਲਾ ਤੇ
ਮੈਂ ਨਾ ਕੱਲ ਪਿਛਲੇ ਸੈਚਰਡੇ ਜਦੋਂ ਆਪਣਾ ਪ੍ਰੋਗਰਾਮ ਬਾਬਾ ਬੰਦਾ ਸਿੰਘ ਜੀ ਬਾਰੇ ਕੋਈ ਥੋੜੀ ਜਿਹੀ ਗੱਲ ਕੀਤੀ ਸੀ, ਬਾਅਦ ਚ ਮੈਨੂੰ ਖਿਆਲ ਆਇਆ ਤੇ ਕੁਦਰਤੀ ਉਹ ਸਰਮਾ ਬਸ ਸਿੰਘ ਤੇ ਕੋਈ ਸੱਜਣਾ ਨੇ ਉਹ ਪ੍ਰੋਗਰਾਮ ਬੜਾ ਪਸੰਦ ਕੀਤਾ। ਤੇ ਮੈਂ ਕਿਹਾ ਵੀ ਮੈਨੂੰ ਆਪ ਸਗੋਂ ਬੋਲਣ ਦਾ ਆਨੰਦ ਨਹੀਂ ਆਇਆ, ਕਿਉਂਕਿ ਬਾਬਾ ਜੀ ਬਾਰੇ ਮੈਂ ਕੁਝ ਖਾਸ ਨਹੀਂ ਕਹਿ ਸਕਿਆ, ਮਾੜੀ ਜਿਹੀ ਗੱਲ ਕੀਤੀ। ਤੇ ਫਿਰ ਵਿਚਾਰ ਕੀਤੀ ਵੀ ਮੈਂ ਗੁਰੂ ਸਾਹਿਬ ਤੋਂ ਬਾਅਦ ਬਾਬਾ ਬੰਦਾ ਬਹਾਦਰ ਸਾਹਿਬ ਤੋਂ ਲੈ ਅੱਜ ਤੱਕ ਦਾ ਜਿਹੜਾ ਪੰਥ ਦਾ ਇਤਿਹਾਸ ਆ ਉਹ ਕਿਉਂ ਨਾ ਆਪਾਂ ਇਸ ਦੇ ਪ੍ਰੋਗਰਾਮ ਦੇ ਵਿੱਚ ਕਰ ਲਿਆ। ਤੇ ਉਹਨਾਂ ਨੇ ਬੜੀ ਇਸ ਦੇ ਬਾਰੇ ਪ੍ਰਸੰਨਤਾ ਖੁਸ਼ੀ ਪ੍ਰਗਟ ਕੀਤੀ ਵੀ ਐਂ ਕਰਨਾ ਚਾਹੀਦਾ। ਮੈਂ ਕਿਹਾ ਵੀ ਮੈਂ ਅਮਨਦੀਪ ਸਿੰਘ ਹੋਰਾਂ ਨਾਲ ਸਲਾਹ ਕਰਕੇ ਆਪਾਂ ਕਰਾਂਗੇ।
ਬਿਲਕੁਲ
ਤੇ
ਬਿਲਕੁਲ ਕਰਾਂਗੇ।
ਤੇ
ਤਾਜੀ, ਹਾਂਜੀ, ਵਿੱਕੀ ਚਾਲ ਛੈਪਟਨ ਤੋਂ ਵੀ ਪ੍ਰੋਗਰਾਮ ਸੁਣ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਪਹਿਲੀ ਵਾਰੀ ਸ਼ਾਇਦ ਸਾਡੇ ਨਾਲ ਜੁੜੇ ਨੇ, ਇਹਨਾਂ ਦਾ ਬੜਾ ਹੀ ਹਾਰਦਿਕ ਸਵਾਗਤ ਹੈ। ਅਤੇ ਹੋਰ ਵੀ ਮਿੱਤਰ ਪਿਆਰੇ, ਹਾਂ ਇੱਕ ਨਾ ਤੁਸੀਂ ਜਾਣਦੇ ਹੋ ਆਪਣੇ ਕੈਨਬਰਾ ਵਾਲੇ ਸਾਡੇ ਸਤਿਕਾਰਤ ਅਜਮੇਰ ਸਿੰਘ ਜੀ, ਇਹ ਵੀ ਬੜੀ ਉਮਦਾ ਜਾਣਕਾਰੀ ਰੱਖਦੇ ਨੇ, ਤੇ ਇਹਨਾਂ ਨੇ ਵੀ ਰਿਟਾਇਰਡ ਟੀਚਰ ਰਹੇ ਨੇ,
ਸੂਝਵਾਨ ਉਦਮੀ ਟੀਚਰਾਂ ਨੂੰ ਬਹੁਤ ਗਿਆਨ ਹੁੰਦਾ ਆ। ਤੇ ਗਿਆਨ ਤੇ ਜਿਹੜਾ ਪਲੀਡਰ ਟੀਚਰ ਲੀਡਰ ਐਡੀਟਰ ਇਹਨਾਂ ਕੋਲ ਜਿੰਨਾ ਵੀ ਗਿਆਨ ਹੋਵੇ ਨਾ ਆਮ ਵਾਕਫੀ ਦਾ ਉਹਨਾਂ ਹੀ ਥੋੜਾ ਹੁੰਦਾ।
ਨਹੀਂ ਇਹਨਾਂ ਵਕੀਲ, ਹਾਂਜੀ ਹਾਂ, ਇਹਨਾਂ ਨੇ ਫਿਰ ਉਹ ਗਿਆਨ ਚ ਸਾਡੇ ਵਾਧਾ ਕੀਤਾ ਜਿਹੜੇ ਆਪਾਂ ਪਹਿਲਾਂ ਨੀ ਅੜਿੰਗ ਵੜਿੰਗ ਕਰਦੇ ਸੀਗੇ।
ਅੱਛਾ,
ਉਹ ਕਹਿੰਦੇ ਨੇ ਅੜਿੰਗ ਵੜਿੰਗ ਹੋਣਾ ਨਿਹੰਗ ਬੋਲਾ ਹੈ ਜੀ, ਇਹ ਨਿਹੰਗਾਂ ਦੀ ਬੋਲੀ ਆ। ਅੜਿੰਗ ਵੜਿੰਗ ਦਾ ਮਤਲਬ ਹੈ ਲੇਟ ਜਾਣਾ, ਲੰਮੇ ਪੈਣਾ, ਸੌਣ ਦੀ ਤਿਆਰੀ ਕਰਨਾ। ਠੀਕ
ਹੈ, ਬਹੁਤ ਵਧੀਆ, ਬਹੁਤ ਵਧੀਆ ਕਿਹਾ ਉਹਨਾਂ ਨੇ।
ਹਾਂ ਬਲ ਦੇਖੋ,
ਬਸ ਸਹੀ ਸਹੀ
ਸਟੀਕ ਸਟੀਕ ਜਾਣਕਾਰੀ ਦਿੱਤੀ ਹੈ ਨਾ ਇਹਨਾਂ ਨੇ,
ਤੇ ਸਟੀਕ ਜਾਣਕਾਰੀ
ਸਟੀਕ ਜਾਣਕਾਰੀ। ਸਾਡੇ ਨਾਲ ਜਤਿੰਦਰ ਸਿੰਘ ਜੰਡੂ ਸਿੰਘੇ ਵਾਲੇ ਜੁੜੇ ਨੇ ਜੀ, ਮੈਲਟਨ ਕੈਨੇਡਾ ਤੋਂ। ਉਹਨਾਂ ਨੇ ਇੱਕ ਆਡੀਓ ਮੈਸੇਜ ਭੇਜਿਆ ਜਿਹੜਾ ਮੈਂ ਪ੍ਰੋਗਰਾਮ ਤੋਂ ਬਾਅਦ ਸੁਣਾਂਗਾ, ਪਰ ਉਹ ਅਕਸਰ ਸਾਡਾ ਪ੍ਰੋਗਰਾਮ ਸੁਣਦੇ ਨੇ, ਸਾਡੇ ਨਾਲ ਜੁੜਦੇ ਨੇ ਕੈਨੇਡਾ ਤੋਂ। ਬਹੁਤ ਬਹੁਤ ਇਹਨਾਂ ਦਾ ਧੰਨਵਾਦ ਜੀ ਆਇਆਂ ਨੂੰ ਹਮੇਸ਼ਾ ਦੀ ਤਰ੍ਹਾਂ। ਪ੍ਰਣਾਮ ਹੇਰ ਭਾਅ ਜੀ ਸਾਡੇ ਨਾਲ। ਹਾਂਜੀ
ਹਾਂ, ਦਰਅਸਲ ਗੱਲ ਇਹ ਹੈ ਵੀ ਆਪਣੇ ਕੋਲ ਸੀਮਿਤ ਜੇ ਮਿੰਟ ਹੁੰਦੇ ਆ ਤੇ ਉਹਦੇ ਚ ਵੀ ਤੁਸੀਂ ਕੋਈ ਹਾਸੇ ਖੇਡੇ ਵਾਲੀ ਗੱਲ ਸ਼ੁਰੂ ਕਰ ਦਿੰਦੇ ਹੋ, ਉਧਰ ਹੀ ਮੈਂ ਤੁਰ ਪੈਂਦਾ ਆ। ਤੇ ਉਹਨਾਂ ਨੂੰ ਸਕਾਰਥ ਸਮੇਂ ਨੂੰ ਵਰਤਣ ਲਈ, ਲਾਭ ਪਾਠਕਾਂ ਨੂੰ ਦੇਣ ਲਈ ਤੇ ਆਪ ਵੀ ਠੀਕ ਆਪਣੇ ਆਪ ਨੂੰ ਸਮਝਣ ਲਈ ਨਾ ਕੋਈ ਗੱਲ ਆਪਾਂ ਕਰਦੇ ਨੀ ਗੇ। ਤੇ ਮੈਂ ਉਹ ਤੁਹਾਡੇ ਬਹਿਣ ਦੇ ਮਗਰ ਹੀ ਮੈਂ ਬਹਿ ਤੁਰਦਾ, ਉਵੇਂ ਇੱਧਰ ਉੱਧਰ ਲੀਆਂ ਉਰਲੀਆਂ ਪਰਲੀਆਂ ਯੱਕੜੀਆਂ ਫੱਕੜੀਆਂ ਉਹ ਮਾਰ ਕੇ ਤੇ ਆਪਾਂ ਸਾਡਾ ਟਾਈਮ ਪੂਰਾ। ਕਹਿੰਦੇ ਜੀ ਦੂਜੇ ਆ ਗਏ ਜੀ, ਦੂਜੇ ਆ ਜੇ ਭਾਜੋ ਜੀ ਭਾਜੋ ਜੀ, ਮੈਨੂੰ ਤੇ
ਤੁਸੀਂ ਸਵਰਗ ਲੋਕ ਦੀਆਂ ਗੱਲਾਂ ਕਰਦੇ ਹੋ, ਫਿਰ ਮੈਂ ਮਾਤ ਲੋਕ ਦੀਆਂ ਵੀ ਗੱਲਾਂ ਕਰਨੀਆਂ ਹੁੰਦੀਆਂ ਨਾ, ਫਿਰ ਮੈਂ ਕਨੈਕਸ਼ਨ ਵੀ ਬਣਾਉਣਾ ਹੁੰਦਾ ਨਾ ਮਾਤ ਲੋਕ ਵਾਲਾ। ਤੇ ਇਸ ਕਰਕੇ ਹਾਂਜੀ ਸਾਡੇ ਨਾਲ ਪ੍ਰਣਾਮ ਹੇਰ ਭਾਜੀ ਜੁੜੇ ਨੇ ਬ੍ਰਿਸਬਨ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਦੀਪ ਮਾਨ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਮਨਦੀਪ ਸਿੰਘ ਸਵੀਡਨ ਤੋਂ ਵੀ ਆ ਗਏ ਨੇ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ
ਹੋਏ।
ਹਾਂਜੀ ਇਹਨਾਂ ਦਾ ਸਵਾਗਤ ਹੈ। ਤੇ ਉਧਰ ਨਗਿੰਦਰ ਨਿਮਾਣਾ ਜੀ ਸਾਡੇ ਨਾਲ ਜੁੜੇ ਨੇ ਇਟਲੀ ਤੋਂ, ਲਾਈਵ ਸੁਣ ਰਹੇ ਨੇ ਪ੍ਰੋਗਰਾਮ, ਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਨਾਲ ਇੱਕ ਹੋਰ ਸੱਜਣ ਜੁੜੇ ਨੇ ਤੇ ਮੈਸੇਜ ਪਾਇਆ, ਪਰ ਉਹਨਾਂ ਦਾ ਨਾਮ ਨਹੀਂ ਆ ਰਿਹਾ, ਪਰ ਫਿਰ ਵੀ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਸੋ ਤਾਇਆ ਜੀ ਹੁਣ ਇਸ ਤੋਂ ਅੱਗੇ, ਹਾਂ ਚਾਲ ਸਾਹਿਬ ਕਹਿੰਦੇ ਨੇ ਕਿ ਭਾਅ ਜੀ ਅੱਜ ਤਾਇਆ ਜੀ ਨੇ ਮਾਸਟਰਾਂ ਦੀ ਬਹੁਤ ਵੱਡੀ ਤਾਰੀਫ ਕੀਤੀ ਆ, ਉਹਨਾਂ ਦੀ ਗੱਲ ਸੁਣ ਕੇ ਅਮਰੀਕ ਭਾਅ ਜੀ ਬਹੁਤ ਖੁਸ਼ ਹੋਣੇ ਆ ਜੀ। ਉਹ ਵੀ ਮਾਸਟਰ, ਹਾਂਜੀ ਹਾਂਜੀ, ਉਹਨਾਂ ਦਾ ਵੀ ਜਿਹੜਾ ਮਹਿਮਾ ਸੁਣਨ ਵਾਲਾ ਰੱਬੀ ਗੁਣ ਹੈ ਉਹ ਜਾਗਿਆ ਹੋਣਾ ਤੇ ਸੁਣ ਰਹੇ ਹੋਣਗੇ। ਸੋ ਤਾਇਆ ਜੀ ਇਸ ਤੋਂ ਅੱਗੇ ਚੱਲਦੇ ਹਾਂ, ਪੋਲੀਟਿਕਸ ਦੀ ਗੱਲ ਕਰਦੇ ਹਾਂ ਆਪਾਂ, ਧਰਮ ਦੀ ਗੱਲ ਕੀਤੀ ਹੈ ਨਾ, ਵੀ ਧਰਮ ਦਾ ਕੁੰਡਾ ਜਿਹੜਾ ਆ ਉਹ ਪੋਲੀਟਿਕਸ ਦੇ ਉੱਤੇ ਚਾਹੀਦਾ ਆ, ਠੀਕ ਹੈ, ਸਿਆਸਤ ਦੇ ਉੱਤੇ ਚਾਹੀਦਾ ਆ। ਤੇ ਇਸੇ ਤਹਿਤ ਆਪਾਂ ਅੱਜ ਚਲੋ ਛੇਵੇਂ ਪਾਤਸ਼ਾਹ ਦੀ ਗੱਲ ਕੀਤੀ ਆ, ਮੈਂ ਇੱਕ ਵਾਰੀ ਫਿਰ ਕਲੀਅਰ ਕਰਦਾ ਕਿ ਸਿੱਖ ਜਗਤ ਕੋਲ ਇਸ ਵੇਲੇ ਦੋ ਨਾਨਕ ਸ਼ਾਹੀ ਕੈਲੰਡਰ ਨੇ, ਕੋਈ ਪਹਿਲਾਂ ਹੈ ਕੋਈ ਬਾਅਦ 'ਚੋਂ ਹੈ, ਪਰ ਆਸਟ੍ਰੇਲੀਆ ਦੇ ਵਿੱਚ ਬਹੁਤਾਤ ਜਿਹੜਾ ਆ ਉਹ ਸਾਰੇ ਗੁਰਦੁਆਰੇ ਤਕਰੀਬਨ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਪਹਿਲਾਂ ਉਹਦੇ ਮੁਤਾਬਕ ਹੀ ਦਿਨ ਪੁਰਬ ਮਨਾਏ ਜਾਂਦੇ ਨੇ। ਸੋ ਇਸ ਕਰਕੇ ਮੂਲ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਅੱਜ ਹੈ, ਪਰ ਇਹ ਸ਼ਾਇਦ ਮੈਨੂੰ ਆਗਰਾ ਕੀਤਾ ਸੀ ਨਵਜੋਤ ਹੋਣਾ ਨੇ ਕਿ ਉਹ ਲੰਘ ਗਿਆ ਹੈ ਨਾ। ਸੋ ਇਹ ਵੀ ਇੱਕ ਭੰਬਲ ਭੂਸਾ ਹੈ, ਪਰ ਐਨੀਵੇ ਅਸੀਂ ਗੁਰੂ ਸਾਹਿਬ ਨੂੰ ਯਾਦ ਕੀਤਾ, ਆਪਾਂ ਕਿਸੇ ਵੇਲੇ ਵੀ ਕਰ ਸਕਦੇ ਹਾਂ ਹੈ ਨਾ। ਸੋ ਇਹ ਗੱਲ ਮਤਲਬ ਆਪਾਂ
ਪੱਲੇ ਜੋਗੀ ਭੁੱਲੇ ਦੂਣਾ ਲਾ
ਤੁਸੀਂ ਸਾਂਝੀ ਵੀ ਕੀਤੀ ਸੀ ਤੇ ਇੱਕ ਛੋਟਾ ਜਿਹਾ ਲੇਖ ਵੀ ਲਿਖਿਆ ਸੀਗਾ, ਤੇ ਮੈਂ ਸੋਚਿਆ ਕਿ ਅੱਜ ਆਪਾਂ ਤੁਹਾਤੋਂ ਜ਼ੁਬਾਨੀ ਸੁਣ ਲੈਂਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਤਾਂ ਇਹੀ ਯਾਦ ਹੈ ਸਾਡੀ ਪੀੜ੍ਹੀ ਨੂੰ ਕਿ 1984 ਦੇ ਵਿੱਚ ਭਾਰਤੀ ਹਕੂਮਤ ਨੇ ਜਿਹੜੀ ਵੀ ਉਸ ਵੇਲੇ ਮੌਜੂਦਾ ਸੀ ਉਹਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਸੀ, ਪਰ ਇਹ ਤਸਵੀਰਾਂ ਕੁਛ ਹੋਰ ਹੀ ਦੱਸ ਰਹੀਆਂ ਨੇ। ਤੁਸੀਂ ਸ਼ੁਰੂ ਕਰੋ, ਦੱਸੋ ਸਾਨੂੰ ਇਹ ਕੀ ਹੈ।
ਉਹ ਇਹ ਹੈ ਵੀ 4 ਜੁਲਾਈ 1955 ਵਾਲੀ ਜਿਹੜੀ ਦੁਰਘਟਨਾ ਹੈ, ਦਰਬਾਰ ਸਾਹਿਬ 'ਤੇ ਹਮਲਾ, ਉਹ ਲੋਕਾਂ ਨੂੰ ਭੁੱਲ ਚੁੱਕਿਆ। ਇੱਕ ਤਾਂ ਦੇਰ ਹੋ ਗਿਆ, ਇੱਕ ਇਹ ਵੀ ਕਿਹਾ ਜਾਂਦਾ ਵੀ ਜਨਤਾ ਦੀ ਯਾਦਗਾਰ ਯਾਦਦਾਸ਼ਤ ਜਿਹੜੀ ਹੈ ਥੋੜ ਚਿਰੀ ਹੁੰਦੀ ਹੈ। ਪਰ ਉਸ ਤੋਂ ਬਾਅਦ ਜੂਨ 1984 ਦੇ ਵਿੱਚ ਜੋ ਕੁਝ ਪਾਪ ਇੰਦਰਾ ਦੀ ਅਗਵਾਈ ਹੇਠਾਂ ਹੋਏ ਆ, ਉਹਨੇ ਸਾਰਾ ਕੁਝ ਪੁਰਾਣਾ ਨੂੰ ਮਾਤ ਪਾ ਦਿੱਤਾ ਤੇ ਭੁਲਾ ਦਿੱਤਾ। ਗੱਲ ਮੇਰੀ ਸਮਝ ਦੇ ਵਿੱਚ ਜਾਣਕਾਰੀ ਬਾਅਦ 'ਚ ਇਹਦੇ ਬਾਰੇ ਜ਼ਿਕਰ ਵੀ ਘੱਟ ਹੀ ਹੋਇਆ ਵਾ। ਮੈਂ ਮੈਨੂੰ ਇਹ ਮੇਰਾ ਇਹਦੇ ਨਾਲ ਕੀ ਸੰਬੰਧ, ਮੈਨੂੰ ਕਿਵੇਂ ਜਾਣਕਾਰੀ ਮਿਲੀ ਉਹ ਮੈਂ ਦੱਸਦਾ। 5 ਜੁਲਾਈ 1955 ਨੂੰ ਦੁਪਹਿਰ ਤੋਂ ਬਾਅਦ ਦਰਬਾਰ ਸਾਹਿਬ ਤਰਨ ਤਾਰਨ ਦੀਆਂ ਪ੍ਰਕਰਮਾਂ ਦੇ ਵਿੱਚ ਨਾਨਕ ਪ੍ਰਕਾਸ਼ ਦੀ ਕਥਾ ਹੈੱਡ ਗ੍ਰੰਥੀ ਗਿਆਨੀ ਹਰੀ ਸਿੰਘ ਜੀ ਕਰ ਰਹੇ ਸਨ ਤੇ ਮੈਂ ਸਰੋਤਿਆਂ 'ਚ ਬੈਠਾ ਸੀ। ਕਥਾ ਦੀ ਸਮਾਪਤੀ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਗਿਆਨੀ ਹਰਭਜਨ ਸਿੰਘ ਜੀ ਨੇ ਉੱਠ ਕੇ ਵਾਰਤਾ ਸੁਣਾਉਣੀ ਸ਼ੁਰੂ ਕਰ ਦਿੱਤੀ। ਉਹ ਵਾਰਤਾ ਸੰਖੇਪ ਦੇ ਵਿੱਚ ਜਿੰਨੀ ਕੁ ਮੈਨੂੰ ਯਾਦ ਰਹੀ ਉਹ ਇਉਂ ਹੈ ਕਿ ਰਾਤੀ 4 ਜੁਲਾਈ ਦੀ ਅੱਧੀ ਰਾਤ ਨੂੰ DIG ਅਸ਼ਵਨੀ ਕੁਮਾਰ ਦੀ ਅਗਵਾਈ ਹੇਠਾਂ ਪੁਲਿਸ ਨੇ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਔਰ ਟੀਅਰ ਗੈਸ ਛੱਡੇ, ਗੋਲੀ ਚਲਾਈ ਅਤੇ ਜਿੰਨੇ ਉੱਥੇ ਵਲੰਟੀਅਰ ਬੈਠੇ ਹੋਏ, ਕਿਉਂਕਿ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਲੱਗੀ ਹੋਈ ਪਾਬੰਦੀ ਨੂੰ ਤੋੜਨ ਵਾਸਤੇ ਮੋਰਚਾ ਲੱਗਿਆ ਹੋਇਆ ਸੀ
ਜੀ।
ਅਕਾਲ ਤਖ਼ਤ ਸਾਹਿਬ 'ਤੇ ਸਹੁੰ ਖਾ ਕੇ ਸ਼ਾਂਤਮਈ ਰਹਿਣ ਦੀ ਅਤੇ ਮੰਜੀ ਸਾਹਿਬ ਤੋਂ ਹਰ ਸ਼ਾਮ ਨੂੰ ਜਥਾ ਗ੍ਰਿਫਤਾਰੀ ਵਾਸਤੇ ਤੋਰਿਆ ਜਾਂਦਾ ਸੀ। ਉਸ ਵੇਲੇ ਪੰਜਾਬ ਦਾ ਚੀਫ ਮਿਨਿਸਟਰ ਜਿਹੜਾ ਸੀਗਾ ਉਹ ਭੀਮ ਸੈਨ ਸੱਚਰ ਸੀ, ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਸੀ
ਜੀ।
ਉਸ ਸਰਕਾਰ ਦੇ ਵਿੱਚ ਡਿਵੈਲਪਮੈਂਟ ਮਿਨਿਸਟਰ ਵਿਕਾਸ ਮੰਤਰੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਸੀ।
ਅੱਛਾ।
ਸੋ ਉਸ ਸਰਕਾਰ ਨੇ ਹਮਲਾ ਕੀਤਾ ਵੀ ਇੱਕਦਮ ਜਿੰਨੇ ਉੱਥੋਂ ਥਾਂ 'ਤੇ ਜਿੱਥੋਂ ਜਥੇ ਤੁਰਦੇ ਆ ਉਹ ਥਾਂ 'ਤੇ ਕਬਜ਼ਾ ਕਰ ਲਿਆ ਜਾਵੇ, ਲੰਗਰ 'ਤੇ ਕਬਜ਼ਾ ਕਰ ਲਿਆ ਜਾਵੇ, ਦਰਬਾਰ ਸਾਹਿਬ ਦਫ਼ਤਰ, ਸ਼੍ਰੋਮਣੀ ਕਮੇਟੀ ਦਫ਼ਤਰ, ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ 'ਤੇ ਕਬਜ਼ਾ ਕਰ ਲਿਆ ਜਾਵੇ। ਉਹਨਾਂ ਦਿਨਾਂ ਦੇ ਵਿੱਚ ਇੱਕੋ ਹੀ ਸਰਾਂ ਹੁੰਦੀ ਸੀ ਗੁਰੂ ਰਾਮਦਾਸ ਸਰਾਂ, ਉਹਦੇ 'ਚ ਜਿੰਨੇ ਵੀ ਯਾਤਰੂ ਠਹਿਰੇ ਹੋਏ ਨੇ, ਵਲੰਟੀਅਰ ਨੇ, ਯਾਤਰੂ ਨੇ, ਸਾਰਿਆਂ ਨੂੰ ਫੜ ਗ੍ਰਿਫਤਾਰ ਕਰਕੇ ਅਤੇ ਇਹ ਮੋਰਚਾ ਜਿਹੜਾ ਆ ਉਹਨੂੰ ਸਮਾਪਤ ਕਰ ਦਿੱਤਾ ਜਾਵੇ। ਸੋ ਲੰਗਰ 'ਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ, ਇਹ ਸਾਰੇ ਸਥਾਨਾਂ ਦੇ ਉੱਪਰ ਵੀ ਕਬਜ਼ਾ ਹੋ ਗਿਆ ਅਤੇ ਲੰਗਰ ਤੋਂ ਸੰਗਤ ਫਿਰ ਸ਼ਹਿਰ ਦੀਆਂ ਬੀਬੀਆਂ ਨੇ ਘਰੋਂ ਘਰ ਲੰਗਰ ਪਕਾ ਕੇ ਕੋਠਿਆਂ ਦੇ ਉੱਤੋਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਾਉਣਾ ਸ਼ੁਰੂ ਕੀਤਾ
ਜੀ।
ਇਹ ਸੀ ਉਸ ਵੇਲੇ ਦੁਰਘਟਨਾ ਅਤੇ ਇੱਥੋਂ ਦਾ ਹਾਲਾਤ ਇਹ ਹੋਏ ਕਿ ਉਹ ਕਮਜ਼ੋਰ ਸੀ ਭੀਮ ਸੈਨ ਸੱਚਰ ਅਤੇ ਸਿੱਖਾਂ ਦੇ ਵਿੱਚ ਜੋਸ਼ ਫੈਲਿਆ ਕਿ ਸਾਡੇ ਦਰਬਾਰ ਸਾਹਿਬ 'ਤੇ ਸਰਕਾਰ ਨੇ ਹਮਲਾ ਕਰ ਦਿੱਤਾ ਆ ਅਤੇ ਉਹ ਫਿਰ ਜਿਵੇਂ ਜੋਸ਼ ਦੇ ਵਿੱਚ ਆਏ, ਸਿੱਖ ਜੋਸ਼ ਵਿਖਾਉਂਦੇ ਨੇ ਵੀ ਮਾਰੋ ਮਾਰ ਕਰਦੇ ਸਿੱਖ ਸੰਗਤਾਂ ਅੰਮ੍ਰਿਤਸਰ ਨੂੰ ਧਾਵੇ ਕਰਕੇ ਆ ਗਈਆਂ ਅਤੇ ਮੋਰਚਾ ਜਿਹੜਾ ਬੰਦ ਹੋਣਾ ਸੀ ਉਹ ਕਈ ਗੁਣਾ ਵੱਧ ਗਿਆ, ਨਾ ਲੰਗਰ ਦੀ ਕਮੀ ਆਈ। ਅਤੇ ਉਸ ਵੇਲੇ ਪ੍ਰਕਰਮਾ ਦੇ ਵਿੱਚ ਵੱਜੀਆਂ ਹੋਈਆਂ ਗੋਲੀਆਂ ਦੇ ਨਿਸ਼ਾਨ ਵੀ ਸਾਂਭੇ ਹੋਏ ਸਨ, ਚੱਲੇ ਹੋਏ ਟੀਅਰ ਗੈਸ ਦੇ ਗੋਲਿਆਂ ਦੇ ਖੋਲ ਵੀ ਸਿੱਖ ਮਿਊਜ਼ੀਅਮ ਦੇ ਵਿੱਚ ਅਜਾਇਬ ਘਰ ਵਿੱਚ ਰੱਖੇ ਹੋਏ ਸਨ। ਪਰ ਉਸ ਤੋਂ ਬਾਅਦ 84 ਜੋ ਕੁਝ ਹੋਇਆ ਉਹ ਤਾਂ ਮੇਟ ਹੀ ਦਿੱਤੇ ਗਏ ਸਾਰਾ ਕੁਝ। ਜਲਿਆਂ ਵਾਲੇ ਬਾਗ ਦੀਆਂ ਗੋਲੀਆਂ ਅੱਜ ਤੱਕ ਨਿਸ਼ਾਨ ਸਾਂਭੇ ਹੋਏ ਨੇ, ਉਹ ਖੂਹ ਸਾਂਭਿਆ ਹੋਇਆ, ਪਰ ਦਰਬਾਰ ਸਾਹਿਬ ਦਾ ਸਾਰਾ ਕੁਝ ਬਲੀਆ ਮੇਟ ਕਰ ਦਿੱਤਾ ਗਿਆ ਤਾਂ ਕਿ ਸਿੱਖਾਂ ਦੀ ਯਾਦ ਦੇ ਵਿੱਚੋਂ ਇਸ ਜ਼ੁਲਮ ਨੂੰ ਭੁਲਾਇਆ ਜਾ ਸਕੇ। ਤੋ ਕਾਰਨ ਕੀ ਸੀ? ਕਿਉਂਕਿ 1947 ਦੇ ਵਿੱਚ ਬੱਗੇ ਰੰਗ ਦੇ ਅੰਗਰੇਜ਼ ਮਾਲਕਾਂ ਨੇ ਆਪਣਾ ਕਾਲੇ ਰੰਗ ਦੇ ਮਾਲਕਾਂ ਨੂੰ ਸਾਡਾ ਮਾਲਕ ਬਣਾ ਕੇ ਭੇਜ ਦਿੱਤਾ। ਅੰਗਰੇਜ਼ਾਂ ਦੇ ਰਾਜ ਵੇਲੇ ਤਾਂ ਪੰਜਾਬ ਦੇ ਵਿੱਚ 3 ਤਾਕਤਾਂ ਧਾਰਮਿਕ ਤੌਰ 'ਤੇ, ਭਾਈਚਾਰਕ ਤੌਰ 'ਤੇ ਵੱਖ ਵੱਖ ਮੰਨੀਆਂ ਜਾਂਦੀਆਂ ਸਨ। ਸਭ ਤੋਂ ਵੱਡੀ ਮੈਜੋਰਟੀ 57% ਮੁਸਲਮਾਨ ਸਨ, ਉਸ ਤੋਂ ਬਾਅਦ ਹਿੰਦੂ ਸਨ, ਤੀਜੇ ਨੰਬਰ 'ਤੇ 30% ਜਿਹੜੇ ਸੀਗੇ, ਉਦੋਂ ਨਹੀਂ ਉਦੋਂ ਤਾਂ 13% ਹੀ ਸੀਗੇ ਪੰਜਾਬ ਦੇ, ਅਤੇ 30 ਤੋਂ ਬਾਅਦ 'ਚ ਪਾਕਿਸਤਾਨ ਬਣਨ ਤੋਂ ਬਾਅਦ ਉੱਧਰ ਦੇ ਆ ਕੇ ਇੱਧਰ ਵਸਣ ਨਾਲ ਹੋਏ। ਅਤੇ ਰਾਜ ਤਾਂ ਜਦੋਂ ਵੇਖਿਆ ਸਿੱਖਾਂ ਨੇ ਵੀ ਇਹ ਅਕਾਲੀਆਂ ਸਿਆਸੀ ਤੌਰ 'ਤੇ ਅਗਵਾਈ ਸ਼੍ਰੋਮਣੀ ਅਕਾਲੀ ਦਲ ਹੀ ਕਰਦਾ ਆ ਰਿਹਾ, ਅਤੇ ਉਹਨਾਂ ਨੇ ਵੇਖਿਆ ਵੀ ਇਹ ਰਾਜ ਤਾਂ ਉੱਧਰ ਮੁਸਲਮਾਨ ਵੱਖਰਾ ਲੈ ਗਏ ਅਤੇ ਹਿੰਦੁਸਤਾਨ ਦੇ ਮਾਲਕ ਭਾਵੇਂ ਸੈਕੂਲਰਿਜ਼ਮ ਦੇ ਪਰਦੇ ਹੇਠਾਂ ਹਿੰਦੂਆਂ ਦੇ ਕੋਲ ਆ ਗਿਆ ਅਤੇ ਅਸੀਂ ਕਿੱਧਰ ਰਹੇ? ਅਤੇ ਰਾਜ ਲੈ ਲਿਆ ਬਾਣੀਆਂ ਨੇ, ਸਿੱਖ ਰਹਿ ਗਏ ਕਸ਼ਹਿਰਿਆਂ ਜੋਗੇ, ਰਾਜ ਲੈ ਲਿਆ ਬਾਣੀਆਂ ਨੇ। ਇਹੋ ਜਿਹੀਆਂ ਵੀ ਲੋਕ ਆਪਣਾ ਜਿਹੜੀਆਂ ਸੀ ਅਖੌਤਾਂ ਲੋਕਾਂ ਦੇ ਵਿੱਚ ਚੱਲ ਪਈਆਂ। ਅਤੇ ਇਹਨਾਂ ਨੇ ਸੋਚਿਆ ਵੀ ਜਿਵੇਂ ਹੁਣ ਆਪਣਾ ਸਾਡੇ ਨਾਲ ਇਕਰਾਰ ਕਰਦੇ ਰਹੇ, ਅਖੀਰ ਤੱਕ ਮੋਤੀ ਲਾਲ ਨਹਿਰੂ, ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਪਟੇਲ ਆਦਿਕ ਵੀ ਜਦੋਂ ਆਜ਼ਾਦੀ ਮਿਲ ਗਈ ਸਾਨੂੰ ਅਤੇ ਤੁਹਾਨੂੰ ਤੁਹਾਡੀ ਮਰਜ਼ੀ ਦਾ ਸਿੱਖ ਮੈਜੋਰਟੀ ਵਾਲਾ ਇਲਾਕਾ ਅਸੀਂ ਹਿੰਦੁਸਤਾਨ ਦੇ ਵਿੱਚ ਦਿਆਂਗੇ, ਅਤੇ ਮੁੜ ਕੇ ਕਹਿ ਦਿੱਤਾ ਜੀ ਉਹ ਤਾਂ ਸਮਾਂ ਬਦਲ ਗਿਆ। ਡਾਕਟਰ ਅੰਬੇਦਕਰ ਨੇ ਵੀ ਕਿਹਾ ਵੀ ਸਿੱਖ ਤਾਂ ਬੱਸ ਮਿਸ ਕਰ ਚੁੱਕੇ ਨੇ, ਅਤੇ ਉਹ ਫਿਰ ਸਿੱਖਾਂ ਨੇ ਫਿਰ ਉਹ ਇਸ ਮੋਰਚੇ ਇਸ ਮੈਨੀਫੈਸਟੋ 'ਤੇ ਕਿ 55 ਦੇ ਵਿੱਚ ਆਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਇਸ ਇਸ਼ੂ 'ਤੇ ਲੜੀਆਂ ਕਿ ਅਸੀਂ ਪੰਜਾਬੀ ਸੂਬਾ ਬਣਾਵਾਂਗੇ, ਬਣਾਉਣ ਲਈ ਜਦੋਂ ਜਹਿਦ ਕਰਾਂਗੇ। ਤੋ ਜਿੱਤ ਹੋਈ 140 ਦੇ ਵਿੱਚੋਂ ਜਿਹੜੇ ਸੀ ਸਿਰਫ ਸਰਕਾਰ ਦਾ ਦਲ ਖਾਲਸਾ ਜਿਹੜਾ ਬਣਾਇਆ ਹੋਇਆ ਸੀਗਾ ਸਿੱਖ ਸ਼ਕਲਾਂ ਵਾਲੇ ਕਾਂਗਰਸੀ ਉਹਨਾਂ ਨੂੰ ਹਾਰ ਹੋਈ, 3 ਸੀਟਾਂ ਮਿਲੀਆਂ, ਬਾਕੀ ਸਾਰੀਆਂ ਕਮਿਊਨਿਸਟਾਂ ਨੇ ਵੀ 5 ਸੀਟਾਂ ਅਕਾਲੀ ਦਲ ਦੇ ਨਾਲ ਰਲ ਕੇ ਲਈਆਂ। ਜੇ ਲੰਮਾ ਵਿਸਥਾਰ ਨਾ ਆਪਾਂ ਕਰੀਏ, ਉਸ ਬੇਮਿਸਾਲ ਜਿੱਤੋਂ ਸਿੱਖਾਂ ਦੇ ਵਧੇ ਹੌਂਸਲੇ, ਇਹਨਾਂ ਨੇ ਫਿਰ ਥਾਂ ਥਾਂ ਨਾਅਰੇ ਲਾਉਣੇ ਸ਼ੁਰੂ ਕਰਤੇ, ਪੰਜਾਬੀ ਸੂਬਾ ਜ਼ਿੰਦਾਬਾਦ, ਪੰਜਾਬੀ ਸੂਬਾ ਜ਼ਿੰਦਾਬਾਦ, ਕੰਧਾਂ ਦੇ ਉੱਪਰ ਪੰਜਾਬੀ ਸੂਬਾ ਜ਼ਿੰਦਾਬਾਦ, ਸ਼ਹਿਰ ਦੀਆਂ ਅੰਮ੍ਰਿਤਸਰ ਦੀਆਂ ਮੈਂ ਵੇਖਦਾ ਰਿਹਾ। ਕੋਈ ਕਾਕਾ ਪ੍ਰੀਤਮ ਸਿੰਘ ਨਾਂ ਦਾ ਹੁੰਦਾ ਸੀਗਾ ਉਹ ਜਿਹੜਾ ਇਹ ਲਿਖਦਾ ਹੁੰਦਾ ਸੀ, ਜਿਹਦਾ ਬਹੁਤਾ ਨਾਂ ਆਉਂਦਾ ਹੁੰਦਾ ਸੀ। ਤੇ ਸਰਕਾਰ ਨੇ ਪੰਜਾਬੀ ਸੂਬਾ ਜ਼ਿੰਦਾਬਾਦ ਕਹਿਣ ਤੇ ਪਾਬੰਦੀ ਲਾ ਤੀ।
ਅੱਛਾ,
ਵੀ ਜਿਹੜਾ ਜ਼ਿੰਦਾਬਾਦ ਕਹੂਗਾ ਉਹਨੂੰ 57 ਦੇ ਅਧੀਨ ਗ੍ਰਿਫਤਾਰ ਕੀਤਾ ਜਾਊਗਾ। ਤੇ ਜਿਹਨੂੰ ਉਹ ਗ੍ਰਿਫਤਾਰ ਕਰਨ ਲੱਗ ਪਈ ਤੇ ਅਕਾਲੀਆਂ ਨੇ ਦਰਬਾਰ ਸਾਹਿਬ ਤੋਂ ਮੋਰਚਾ ਲਾ ਤਾ, ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰਤੀਆਂ। ਇਹ ਜਿੰਨੇ ਗਿਣਤੀ ਦੀ ਅਗਵਾਈ ਚਾਹੇ ਉਹਨਾਂ ਨੇ ਸਹੁੰ ਚੁੱਕ ਕੇ ਨਿਕਲਣਾ ਆ ਤੇ ਜ਼ਿੰਦਾਬਾਦ ਪੰਜਾਬੀ ਸੂਬਾ ਕਹਿਣਾ ਆ, ਤੇ ਪੁਲਿਸ ਨੇ ਫੜ ਕੇ ਗੱਡੀਆਂ 'ਚ ਬਹਾ ਕੇ ਜੇਲ੍ਹ 'ਚ ਲੈ ਆਉਣਾ। ਤੇ ਅਖੀਰ ਤੇ ਉਹਨੂੰ ਰੋਕਣ ਲਈ ਫਿਰ 4 ਮਈ ਤੋਂ ਸ਼ੁਰੂ ਹੋਇਆ ਹੋਇਆ ਮੋਰਚਾ, 4 ਜੁਲਾਈ ਆ ਗਈ ਤੇ ਉਹਨੂੰ ਇੱਕਦਮ ਬੰਦ ਕਰਨ ਵਾਸਤੇ ਇਸ ਤਰ੍ਹਾਂ ਜਿਹੜਾ ਸੀ ਹੋਇਆ। ਸਿੱਖਾਂ ਦੇ ਜੋਸ਼ ਨੂੰ ਇਹ ਮੱਠਾ ਕਰਨ ਲਈ ਫਿਰ ਅਕਤੂਬਰ ਮਹੀਨੇ ਵਿੱਚ, ਜੁਲਾਈ ਦੇ ਵਿੱਚ ਇਹ ਕੁਝ ਹੋਇਆ ਤੇ ਥੋੜ੍ਹੇ ਦਿਨਾਂ ਬਾਅਦ ਹੀ ਫਿਰ ਸਰਕਾਰ ਨੇ ਜਿਹੜੀ ਸੀ ਪਾਬੰਦੀ ਵਾਪਸ ਲੈ ਲਈ ਤੇ ਸਿੱਖ ਜਿਹੜੇ ਅਕਾਲੀ ਜਿਹੜੇ ਸੀ ਉਹ ਪੰਜਾਬੀ ਸੂਬਾ ਜ਼ਿੰਦਾਬਾਦ ਉਹਨਾਂ ਨੂੰ ਖੁੱਲ ਹੋ ਗਈ ਕਹਿਣ ਦੀ। ਪਰ ਹਾਲਾਤ, ਹਾਂਜੀ ਇੱਕ ਮਿੰਟ ਰੁਕਿਓ, ਹਾਂ ਹਾਂ ਬੋਲੋ, ਤੁਸੀਂ ਬੋਲੋ ਬੋਲੋ ਬੋਲੋ।
ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸੀਗਾ ਵੀ ਜਿਹੜੇ ਇਹਦੇ ਹੁਕਮ ਆਏ ਸੀਗੇ ਇਹ ਸਾਰੇ ਨੂੰ ਦੱਬਣ ਦੇ, ਉਹ ਕੈਰੋਂ ਦੇ ਸੀ ਜਾਂ ਨਹਿਰੂ ਦੇ ਸੀ?
ਇਹ ਉਹ ਤੇ ਦੇਖੋ ਜੀ, ਭਾਵੇਂ ਨਹਿਰੂ ਦਾ ਹੋਇਆ, ਕੈਰੋਂ ਉਸ ਸਰਕਾਰ ਦੇ ਵਿੱਚ ਇੱਕ ਵਜ਼ੀਰ ਸੀਗਾ ਤੇ ਕੈਰੋਂ ਪੂਰਾ ਹਮਾਇਤੀ ਸੀ ਅੰਦਰੋਂ, ਕਿਉਂਕਿ ਬਾਜ਼ਾਰ ਤੇ ਜੇ ਸਰਕਾਰ ਨੇ ਕਦਮ ਪੁੱਟਿਆ ਉਹਦੇ ਵਜ਼ੀਰ ਜੇ ਅਸਤੀਫਾ ਨਹੀਂ ਦਿੰਦਾ ਤੇ ਇਹਦਾ ਮਤਲਬ ਉਹ ਪੂਰਾ ਸਹਿਮਤ ਹੈ। ਜਿਹੜੀ ਹੈ ਸਾਂਝੀ ਜ਼ਿੰਮੇਵਾਰੀ ਕੈਬਨਿਟ ਜਿਹੜੀ ਹੈ ਕੈਬਨਿਟ ਦੀ ਮੰਨੀ ਜਾਂਦੀ ਹੈ, ਉਹ ਚਾਹੇ ਕੋਈ ਉਹਦੇ ਨਾਲ ਸਹਿਮਤ ਹੋਵੇ ਚਾਹੇ ਨਾ ਹੋਵੇ। ਕੈਰੋਂ ਉਸ ਵਜ਼ਾਰਤ ਦੇ ਵਿੱਚ ਵਜ਼ੀਰ ਸੀ, ਪਰ ਮੁੱਖ ਮੰਤਰੀ ਜਿਹੜਾ ਸੀ ਉਹ ਲਾਲਾ ਭੀਮ ਸੈਨ ਸੱਚਰ ਸੀ। ਤੇ ਜਿਹੜਾ ਭਾਰਗੋ ਤੇ ਸੱਚਰ ਦੇ ਦੋ ਧੜੇ ਸੀ ਪੰਜਾਬ ਕਾਂਗਰਸ ਦੇ ਵਿੱਚ, ਪ੍ਰਤਾਪ ਸਿੰਘ ਕੈਰੋਂ ਜਿਹੜਾ ਸੀ ਇਹ ਭੀਮ ਸੈਨ ਸੱਚਰ ਦੇ ਧੜੇ ਵਿੱਚ ਸੀਗਾ ਤੇ ਉਹਦੀ ਵਜ਼ਾਰਤ ਵਿੱਚ ਸ਼ਾਮਲ ਵੀ ਸੀ।
ਤੋ ਕਈ ਲੋਕ ਜਿਹੜੇ ਮਤਲਬ ਕਹਿੰਦੇ ਨੇ ਕਿ ਨਹਿਰੂ ਨੇ ਹਮਲਾ ਕੀਤਾ, ਨਹਿਰੂ ਨੇ ਹਮਲਾ ਕੀਤਾ, ਨਹਿਰੂ ਜ਼ਿੰਮੇਵਾਰ ਹੈ,
ਤੇ ਨਹਿਰੂ ਦੀ ਮਰਜ਼ੀ ਤੋਂ ਬਿਨਾਂ ਕਿਵੇਂ ਹੋ ਸਕਦਾ ਸੀ? ਪ੍ਰਧਾਨ ਮੰਤਰੀ ਦੀ ਮਰਜ਼ੀ ਤੋਂ ਬਿਨਾਂ ਹੁਕਮ ਝੂਲੇ ਨਹੀਂ ਪਾਤਾ। ਹਾਂਜੀ, ਪਰ ਪ੍ਰਧਾਨ ਮੰਤਰੀ ਦੀ ਜਾਣਕਾਰੀ 'ਚ ਸਭ ਕੁਝ ਹੋਇਆ ਹੋਊਗਾ ਨਾ, ਤੇ ਪੰਜਾਬ ਦਾ ਚੀਫ ਮਿਨਿਸਟਰ ਇੰਡੀਪੈਂਡੈਂਟ ਤਾਂ ਉਹਦੀ ਮਰਜ਼ੀ ਦੇ ਵਿਰੋਧ ਤਾਂ ਕੁਝ ਨਹੀਂ ਕਰ ਸਕਦਾ। ਚਲੋ ਇਹ ਗੁਪਤ ਸਰਕਾਰ ਦੀਆਂ ਗੱਲਾਂ ਆ, ਆਪਾਂ ਦਾਅਵੇ ਨਾਲ ਨਹੀਂ ਕੁਝ ਕਹਿ ਸਕਦੇ, ਪਰ ਪ੍ਰਧਾਨ ਮੰਤਰੀ ਇੰਨਾ ਵੱਡੀ ਗੱਲ ਹੋ ਜਾਵੇ ਤਾਂ ਜਿਹੜੀ ਇਤਿਹਾਸ ਵਿੱਚ ਕਿਤੇ ਹੋਈ ਨਾ ਹੋਵੇ, ਤੇ ਉਹ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਨਾ ਹੋਈ ਹੋਵੇ ਤੇ ਪ੍ਰਧਾਨ ਮੰਤਰੀ ਨੂੰ ਪਤਾ ਨਾ ਹੋਵੇ।
ਸਾਡੇ ਸਾਡੇ ਜਿਹੜੇ ਖੋਜਾਰਥੀ ਨੇ ਖੋਜ ਕਰਦੇ ਨੇ ਨਾ, ਉਹਨਾਂ ਦੇ ਵਿੱਚ ਬੜੀ ਘਾਟ ਹੈ, ਕਿਉਂਕਿ ਕੋਈ ਉਹਨਾਂ ਦਾ ਡਾਕੂਮੈਂਟੇਸ਼ਨ, ਕੋਈ ਸਟੱਡੀ, ਕੋਈ ਆਰਕਾਈਵ ਨਹੀਂ ਖੋਲ੍ਹਣਾ, ਕੋਈ ਕੋਈ ਉੱਦਾਂ ਹੀ ਇੱਧਰੋਂ ਉੱਧਰੋਂ ਗੱਲਾਂ ਬਣਾਈ ਜਾਣੀਆਂ, ਕਰੀ ਜਾਣੀਆਂ, ਉਹਦੀ ਕੋਈ ਅਥੈਂਟੀਕੇਸ਼ਨ ਹੈ ਨਹੀਂ, ਹੈ ਨਾ। ਅਤੇ ਇੱਧਰ ਨੂੰ ਕੋਈ ਧਿਆਨ ਨਹੀਂ ਦਿੰਦਾ ਕਿ ਜਿਹੜਾ ਵੀ ਕੋਈ ਮਤਾ ਪਿਆ ਹੋਊਗਾ, ਇਹਦੇ ਆਰਡਰ ਆਏ ਹੋਊਗੇ, ਕਿ ਇਹਦੇ ਕੋਲੋਂ ਆਏ ਆ, ਉਹਨੂੰ ਪਿੱਛੋਂ ਕਿੱਥੋਂ ਆਏ ਆ, ਹੈ ਨਾ। ਸੋ ਇਹ ਸਾਰਾ ਕੁਛ ਡਾਕੂਮੈਂਟਡ ਹੋਏਗਾ, ਇਹ ਫਾਈਲਾਂ ਕਢਾਈਆਂ ਜਾ ਸਕਦੀਆਂ ਨੇ, ਅਤੇ ਦੁੱਧ ਦੁੱਧ ਪਾਣੀ ਦਾ ਪਾਣੀ ਕੀਤਾ ਜਾ ਸਕਦਾ ਅਗਰ ਕੋਈ ਨਿਯਮਬੱਧ ਤਰੀਕੇ ਦੇ ਨਾਲ ਕੋਈ ਸੰਸਥਾ ਕੋਈ ਇਹੋ ਜਿਹੀ।
ਬਿਲਕੁਲ ਬਿਲਕੁਲ, ਆਪਾਂ ਉੱਥੇ ਗੱਲ ਪੂਰੀ ਕਰ ਲਈਏ
ਜੀ।
ਫਿਰ ਉਹ ਦਿਲ ਛੱਡ ਗਿਆ।
ਅੱਛਾ,
ਕਿਉਂਕਿ ਅਸਲ ਦੇ ਵਿੱਚ ਬਹੁਤੇ ਹਿੰਦੂ ਵੀ ਜਿਹੜੇ ਅੰਦਰੋਂ ਇਹ ਸਹਿਜਧਾਰੀ ਸਿੱਖ ਹੀ ਹੁੰਦੇ ਸੀਗੇ, ਗੁਰਬਾਣੀ ਨੂੰ ਮੰਨਣ ਵਾਲੇ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ। ਉਹ ਪਾਪਾ ਜਿਹੜਾ ਸੀ ਨਾ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ, ਪੰਜਾਬ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਮ ਤੇ, ਇਹ 47 ਤੋਂ ਪਹਿਲਾਂ ਤਕਰੀਬਨ ਇਹ ਗੱਲ ਹੁੰਦੀ ਸੀ ਤੇ ਨਰਮ ਹਿਰਦਾ ਹੁੰਦਾ ਸੀ। ਇਹ ਫਿਰ ਜਿਹੜਾ ਸੀਗਾ ਆਪਣਾ ਕੀ ਉਹਦਾ ਨਾਂ ਆ, ਭੀਮ ਸੈਨ ਸੱਚਰ, ਇਹ ਫਿਰ ਅਕਤੂਬਰ ਮਹੀਨੇ ਦੇ ਵਿੱਚ ਨੰਗੀ ਪੈਰੀ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਹਾਜ਼ਰ ਹੋਇਆ ਮਾਫ਼ੀ ਮੰਗਣ ਵਾਸਤੇ। ਇਹਨੇ ਕਿਹਾ ਵੀ ਮੇਰਾ ਮੇਰਾ ਪਿਤਾ ਸੁਖ ਸਹਿਜਧਾਰੀ ਸਿੱਖ ਸੀ ਅਤੇ ਸੁਖਮਨੀ ਸਾਹਿਬ ਦਾ ਨਿੱਤ ਪਾਠ ਕਰਦਾ ਸੀ। ਮੈਂ ਸਹਿਜਧਾਰੀ ਸਿੱਖ ਹਾਂ, ਜਪਜੀ ਸਾਹਿਬ ਦਾ ਪਾਠ ਕੀਤੇ ਤੋਂ ਬਿਨਾਂ ਮੈਂ ਕੁਝ ਖਾਂਦਾ ਪੀਂਦਾ ਨਹੀਂ, ਇਹ ਮੇਰੇ ਕੋਲੋਂ ਗਲਤੀ ਹੋਈ ਹੈ, ਪੰਥ ਮੈਨੂੰ ਮੁਆਫ਼ ਕਰੇ। ਤੇ ਮਾਫ ਪੰਥ ਨੇ ਕੀ ਉਹਨੂੰ ਉਹਦੇ ਉਹਨੂੰ ਤੋਪ ਅੱਗੇ ਥੋੜਾ ਬੀੜਨਾ ਸੀਗਾ, ਤੇ ਚੱਲ ਉਹਨੇ ਮਾਫ਼ੀ ਮੰਗ ਲਈ। ਤੇ ਹੈਰਾਨੀ ਹੈ ਵੀ ਅੱਜ 84-41 ਸਾਲ ਹੋ ਗਏ ਆ, ਜੂਨ 84 ਜੋ ਕੁਝ ਇੰਨਾ ਕਹਿਰ ਹੋਇਆ, ਕਿਸੇ ਨੇ ਉਹ ਕਹਿਰ ਵਰਤਾਉਣ ਵਾਲੇ ਨੇ ਆਪਣੀ ਗਲਤੀ ਨਹੀਂ ਮੰਨੀ ਤੇ ਮਾਫ਼ੀ ਨਹੀਂ ਕਿਸੇ ਤੇ ਪਾਸੋਂ ਮੰਗੀ ਗਈ। ਜੇ ਉਹ ਰਸਮ ਜੀ ਪੂਰੀ ਕਰਵਾਈ ਆ ਪਰ ਪਾਰਲੀਮੈਂਟ ਵਿੱਚ, ਤੇ ਉਹ ਵੀ ਸਿੱਖ ਡਾਕਟਰ ਮਨਮੋਹਨ ਸਿੰਘ ਪਾਸੋਂ, ਜਿਹਦਾ ਕੋਈ ਇਸ ਮਸਲੇ ਦੇ ਨਾਲ ਲੈਣਾ ਦੇਣਾ ਹੀ ਨਹੀਂ ਸੀ। ਤੇ ਫਿਰ ਇਹ ਗਾਂ ਕਿਸੇ ਦਾ ਅੰਦਾਜ਼ਾ ਆ, ਜਾਣਕਾਰ ਦਾ, ਜਿਹੜਾ ਮੈਨੂੰ ਅੰਦਾਜ਼ਾ ਨਹੀਂ ਪਰ ਮੰਨਣ 'ਚ ਆਉਂਦੀ ਗੱਲ। ਫਿਰ ਆਪਣਾ ਜਿਹੜਾ ਸੀ ਪ੍ਰਤਾਪ ਸਿੰਘ ਕੈਰੋਂ, ਇਹ ਫਿਰ ਨਹਿਰੂ ਕੋਲ ਗਿਆ ਵੀ ਇਹਨੇ ਤੇ ਸਰਕਾਰ ਦਾ ਵਕਾਰ ਡੇਗ ਦਿੱਤਾ, ਜਾ ਕੇ ਮਾਫ਼ੀ ਮੰਗ ਕੇ ਆਇਆ ਉਹਨਾਂ ਕੋਲੋਂ, ਅਕਾਲੀਆਂ ਕੋਲੋਂ। ਤੇ ਇਹਦੇ ਨਾਲ ਸਰਕਾਰ ਦਾ ਵਕਾਰ ਡਿੱਗਿਆ ਤੇ ਚੀਫ ਮਿਨਿਸਟਰ ਨਹੀਂ ਰਹਿਣਾ ਚਾਹੀਦਾ। ਤੇ ਉਹਨੂੰ ਨਹਿਰੂ ਨੇ ਚੀਫ ਮਿਨਿਸਟਰੀ ਤੋਂ ਹਟਾ ਕੇ ਸਭੀਮ ਸੈਨ ਸੱਚਰ ਨੂੰ, ਇਹਨੂੰ ਉੜੀਸਾ ਦਾ ਗਵਰਨਰ ਲਾਇਆ ਤੇ ਪ੍ਰਤਾਪ ਸਿੰਘ ਕੈਰੋਂ ਨੂੰ ਚੀਫ ਮਿਨਿਸਟਰ ਬਣਾਇਆ। ਫਿਰ 8.5 ਸਾਲ ਉਹਨੇ ਫਿਰ ਅਕਾਲੀਆਂ ਦੇ ਜੋ ਮੋਹਰਾਂ ਸੇਕੀਆਂ ਡਾਂਗਾਂ ਦੇ ਨਾਲ, ਉਹ ਅਕਾਲੀ ਜਾਣਦੇ ਆ।
ਹੁਣ ਤਾਂ ਸਾਡਾ ਹਾਸਾ ਆਉਂਦਾ ਪਰ ਉਸ ਵੇਲੇ ਕਾਫੀ, ਤੁਹਾਡੀ ਗੱਲ ਸੁਣ ਕੇ ਹਾਸਾ
ਆਉਂਦਾ। ਇਸ ਮੋਰਚੇ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਪੰਡਿਤ ਨਹਿਰੂ ਨੇ ਅਕਾਲੀਆਂ ਦੇ ਨਾਲ ਸਮਝੌਤੇ ਵਾਲੀ ਲਾਈਨ ਚਲਾਈ, ਉਹ ਸਮਝੌਤਾ ਇੱਥੋਂ ਤੱਕ ਉਪੜਿਆ ਵੀ ਰੀਜਨਲ ਫਾਰਮੂਲਾ ਬਣਾਇਆ ਗਿਆ। ਉਸ ਤੋਂ ਜਿਹੜਾ ਸੀਗਾ ਰੀਜਨਲ ਫਾਰਮੂਲੇ ਦੇ ਨਾਲ ਪੈਪਸੂ ਵੀ ਜਿਹੜਾ ਸੀ ਸਿੱਖ ਮੈਜੋਰਟੀ ਵਾਲਾ ਸੂਬਾ, ਉਹ ਵੀ ਪੰਜਾਬ ਵਿੱਚ ਮਰਜ ਕੀਤਾ ਗਿਆ ਅਕਾਲੀਆਂ ਦੀ ਰਜਾਮੰਦੀ ਦੇ ਨਾਲ, ਤਾਂ ਕਿ ਸਾਰੇ ਪੰਜਾਬੀ ਬੋਲਦੇ ਸਿੱਖ ਮੈਜੋਰਟੀ ਵਾਲੇ ਇਲਾਕੇ ਇੱਕ ਸੂਬੇ ਦੇ ਵਿੱਚ ਇਕੱਠੇ ਹੋ ਜਾਣ, ਤਾਂ ਕਿ ਗਾਂਹ ਤੋਂ ਫਿਰ ਇਸਦਾ ਵੱਖਰਾ ਸੂਬਾ ਬਣਾਉਣ ਲਈ ਇਹ ਸਾਨੂੰ ਬਣਿਆ ਬਣਾਇਆ, ਕੰਧਾਂ ਉਸਰੀਆਂ ਉਸਰੀਆਂ ਹੀ ਸਾਨੂੰ ਮਹੱਲ ਮਿਲ ਜੂ ਅਤੇ ਉੱਤੇ ਆਪਾਂ ਛਾਤੀ ਪਾ ਲਵਾਂਗੇ। ਇਹ ਦਲੀਲਾਂ ਸੀਗੀਆਂ ਉਹਦੀਆਂ। ਗਿਆਨੀ ਕਰਤਾਰ ਸਿੰਘ ਦੀਆਂ ਕਹਿੰਦਾ ਵੀ ਸਿੱਧਾ ਥੋੜਾ ਮੁਕਲਾਵਾ ਆ ਜਾਂਦਾ ਹੈ, ਪਹਿਲਾਂ ਸ਼ੁਹਾਰਾ ਲੱਗਦਾ ਆ ਤੇ ਫਿਰ ਹੀ ਵਿਆਹ ਹੁੰਦਾ ਹੈ ਨਾ, ਫਿਰ ਹੀ ਮੁਕਲਾਵਾ ਆਉਂਦਾ ਆ। ਸੋ ਇਸ ਨੂੰ ਫਾਰਮੂਲੇ ਰੀਜਨਲ ਫਾਰਮੂਲੇ ਨੂੰ ਇਹ ਸ਼ੁਹਾਰਾ ਲੱਗਣਾ ਸਮਝ ਲਓ ਪੰਜਾਬੀ ਸੂਬੇ ਦਾ ਪਹਿਲਾ ਕਦਮ ਹੈ। ਅੱਗੇ ਆਪਾਂ ਚਲੀਏ, ਕਿਉਂਕਿ ਜੇ ਇਮਾਨਦਾਰੀ ਦੇ ਨਾਲ ਪੰਜਾਬੀ ਰੀਜਨਲ ਫਾਰਮੂਲੇ ਤੇ ਅਮਲ ਕੈਰੋਂ ਹੋ ਲੈਣ ਦਿੰਦਾ, ਇੱਕ ਫਿਰ ਲੰਮਾ ਇਤਿਹਾਸ ਬਣ ਗਿਆ ਕਿਵੇਂ ਕਿਵੇਂ ਉਹਨੇ ਇਹਨੂੰ ਧਾਰ ਪੀਡੋ ਕੀਤਾ, ਰੀਜਨਲ ਫਾਰਮੂਲੇ ਨੂੰ ਅਮਲ ਵਿੱਚ ਨਹੀਂ ਆਉਣ ਦਿੱਤਾ, ਤਾਂ ਕਿ ਉਹਦੀ ਲੀਡਰਸ਼ਿਪ, ਤਾਂ ਕਿਉਂਕਿ 70% ਹਿੰਦੂਆਂ ਦੀ ਆਬਾਦੀ ਦੇ ਵਿੱਚ 30% ਇੱਕ ਆਪਣਾ ਸਿੰਘ ਸਭਾ ਸਭਾਈ ਗੁਰੂ ਕੇ ਸਿੱਖ ਦਾ ਪੁੱਤਰ ਖੁੱਲ੍ਹੇ ਦਾੜੇ ਵਾਲਾ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਕਿਵੇਂ ਰਹਿ ਸਕਦਾ ਸੀ 8.5 ਸਾਲ, ਜੇ ਇੱਕ ਸਰਕਾਰ ਹਿੰਦ ਸਰਕਾਰ ਅਤੇ ਅਕਾਲੀ ਦਲ ਦੀ ਬਣੀ ਰਹਿੰਦੀ, ਸਿੱਖਾਂ ਦਾ ਸਵੇ ਦੀ ਸੰਬੰਧ ਰਹਿੰਦਾ, ਉਹਨੇ ਇਹਦੇ 'ਤੇ ਅਮਲ ਨਹੀਂ ਹੋਣ ਦਿੱਤਾ ਅਤੇ ਪਾੜਾ ਪਾਈ ਰੱਖਿਆ, ਤਾਂ ਕਿ ਉਹ ਸਿੱਖਾਂ ਮੋਰਚੇ ਅਕਾਲੀ ਦਲ ਲਾਈ ਰੱਖਣ, ਮੈਂ ਇਹਨਾਂ ਨੂੰ ਕੁੱਟਦਾ ਰਹਾਂ ਅਤੇ ਮੇਰੀ ਪੰਡਿਤ ਨਹਿਰੂ ਨੂੰ ਮੇਰੀ ਲੋੜ
ਐਗਜੈਕਟਲੀ। ਤਾਂ ਜੀ ਇਹ ਜਿਹੜਾ ਪੰਜਾਬੀ ਸੂਬਾ ਦਾ ਬਾਅਦ 'ਚੋਂ ਰਿਜ਼ਲਟ ਨਿਕਲਿਆ ਨਾ, ਜਿਹੜਾ ਰੀਜਨਲ ਫਾਰਮੂਲਾ ਉਹ ਇਕੱਲਾ ਪੰਜਾਬੀਆਂ ਲਈ ਥੋੜ੍ਹਾ ਬਣਾਇਆ ਗਿਆ ਸੀ, ਸਾਰੇ ਹੋਰ ਕਿੰਨੇ ਰੀਜਨ ਆ ਇੰਡੀਆ ਦੇ ਸਾਰਿਆਂ ਲਈ ਉਹ ਸਾਂਝਾ ਰੀਜਨਲ ਫਾਰਮੂਲਾ ਸੀ ਨਾ। ਜਿੱਦਾਂ ਅਨੰਦਪੁਰ ਸਾਹਿਬ ਦਾ ਮਤਾ ਆ, ਉਹ ਤਾਂ 9 ਬਦਨਾਮ ਕਰਤਾ ਵੀ ਭਿੰਡਰਾਂ ਵਾਲਿਆਂ ਦਾ ਜੀ, ਖਾਲਿਸਤਾਨ ਦਾ, ਉਹ ਤਾਂ ਇੰਡੀਆ ਵਾਸਤੇ ਫਾਰਮੂਲਾ ਨਾ। ਸੋ ਇਸ ਕਰਕੇ ਕੁਛ ਸਵਾਲ ਵੀ ਇਹੋ ਜਿਹੇ ਆਏ ਨੇ। ਨਗਿੰਦਰ ਸਿੰਘ ਇਟਲੀ ਵਾਲੇ ਕਹਿੰਦੇ ਨੇ ਕਿ ਮੇਰਾ ਮੈਸੇਜ ਜ਼ਰੂਰ ਪੜ੍ਹ, ਤੁਹਾਡਾ ਭਾਈ ਸਾਹਿਬ ਮੈਸੇਜ 3 ਵਾਰੀ ਪੜ੍ਹ ਚੁੱਕੇ ਹਾਂ ਅਸੀਂ ਅਤੇ ਤੁਸੀਂ
ਪੜ੍ਹ ਦਿਓ।
ਹਾਂ ਫਿਰ ਪੜ੍ਹ ਦਿੰਦੇ ਹਾਂ, ਫਤਿਹ ਬੁਲਾਉਂਦੇ ਆ, ਅਤੇ ਮੈਂ ਮਤਲਬ 3 ਵਾਰੀ ਪੜ੍ਹ ਚੁੱਕਾ। ਸੋ ਤੁਹਾਡਾ ਗੁੱਸਾ ਜਿਹੜਾ ਉਹ ਜਾਇਜ਼ ਨਹੀਂ ਹੈਗਾ। ਬਹੁਤ ਬਹੁਤ ਧੰਨਵਾਦ। ਅਤੇ ਦਰਸ਼ਨ ਸਿੰਘ ਬਿੱਟੂ ਸਾਡੇ ਨਾਲ ਗ੍ਰਿਫਤ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਇੰਟਰਸਟਿੰਗ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਵੀ ਅਸੀਂ ਗ੍ਰੇਪਸ ਦੀ ਪ੍ਰੂਨਿੰਗ ਕਰ ਰਹੇ ਹਾਂ, ਅਤੇ ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਅੰਮ੍ਰਿਤਪਾਲ ਸਿੰਘ ਮਨਹਾਸ ਜੁੜੇ ਨੇ, ਅਤੇ ਉਹਨਾਂ ਨੇ ਅਧਿਆਤਮ ਦੀ ਗੱਲ ਕੀਤੀ, ਉਹ ਅਗਲੀ ਵਾਰੀ ਅਸੀਂ ਕਰਾਂਗੇ। ਅਤੇ ਇੰਦੀ ਬੱਟੂ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਦਿਲ ਕਰਦਾ ਗਿਆਨੀ ਜੀ ਦੀਆਂ ਗੱਲਾਂ ਕਦੇ ਰੁਕਣ ਹੀ ਨਾ। ਬਿਲਕੁਲ, ਤੇ ਸਾਡੇ ਨਾਲ ਸਰ ਮੁਹੱਬਤ ਸਿੰਘ ਵੀ ਜੁੜ ਚੁੱਕੇ ਨੇ ਸ਼ੈਪਟਨ ਤੋਂ, ਉਹ ਵੀ ਗੁਰਫਤਿਹ ਬੁਲਾ ਰਹੇ ਨੇ। ਅਤੇ ਸੁਰਜੀਤ ਸੰਧੂ ਜੀ ਸਾਡੇ ਨਾਲ ਪ੍ਰੋਗਰਾਮ 'ਚ ਕਹਿੰਦੇ ਨੇ ਕਿ ਬਾ ਕਮਾਲ ਅਤੇ ਗਿਆਨ ਭਰਪੂਰ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤਾਇਆ ਜੀ, ਜਿਉਂਦੇ ਰਹੋ। ਅਤੇ ਉਸ ਤੋਂ ਅੱਗੇ ਚੱਲਦੇ ਹਾਂ ਜੀ, ਅਗਲਾ ਮੈਸੇਜ ਜਗਦੀਪ ਸਿੰਘ ਗਿੱਲ ਦਾ, ਜੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਨੂੰ, ਅਤੇ ਇਹਨਾਂ ਨੂੰ ਵੀ ਮੋੜਵੀਂ ਸਤਿ ਸ਼੍ਰੀ ਅਕਾਲ। ਅਤੇ ਗੁਰਿੰਦਰ ਸਿੰਘ ਰਟੌਲ ਸਾਡੇ ਨਾਲ ਸ਼ਾਮਿਲ ਨੇ, ਉਹ ਵੀ ਫਤਿਹ ਬੁਲਾ ਰਹੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੈਰੀ ਨੱਥ ਉਹਨਾਂ ਨੇ ਵੀ ਤਕਰੀਬਨ ਇਹੀ ਗੱਲ ਕੀਤੀ ਜਿਹੜੀ ਐਂਡ ਦੇ ਵਿੱਚ ਆਪਾਂ ਕੀਤੀ ਹੈ, ਕਿ ਕਹਿੰਦੇ ਕਿ ਗਿਆਨੀ ਜੀ ਨੂੰ ਤੰਦਰੁਸਤੀ ਬਖਸ਼ੇ, ਥੋੜ੍ਹਾ ਚਾਨਣ ਪਾਇਓ ਜੀ, ਕਿ ਹੁਣ ਅਸੀਂ ਪੰਜਾਬ ਨੂੰ ਵੰਡ ਦਿੱਤਾ ਇਸ ਲਈ ਬਹੁਤ ਦੁਖੀ ਹੁੰਦੇ ਹਾਂ, ਪਰ ਪਹਿਲਾਂ ਪੰਜਾਬ ਅੰਗਰੇਜ਼ ਵੰਡ ਗਏ, ਫਿਰ ਕਹਿੰਦੇ ਅਸੀਂ ਆਪ ਮੋਰਚੇ ਲਾ ਕੇ ਵੰਡ ਲਿਆ, ਧਾਰਮਿਕ ਸਿਆਸਤਦਾਨਾਂ ਦੇ ਪਿੱਛੇ ਲੱਗ ਕੇ ਇਸ ਦਾ ਨੁਕਸਾਨ ਆਮ ਪਬਲਿਕ ਦਾ ਹੀ ਹੋਇਆ। ਹੁਣ ਤਾਂ ਹੋਰ ਅੱਗੇ ਚਲੇ ਗਏ, ਨਫ਼ਰਤੀ ਸੋਸ਼ਲ ਮੀਡੀਆ ਅਤੇ ਮਾਝੇ ਮਾਲਵੇ ਦੁਆਬੇ ਨੂੰ ਵੀ ਵੰਡਣ ਅਤੇ ਨਫ਼ਰਤ ਫੈਲਾਉਣ ਲੱਗੇ ਹੋਏ ਹਨ। ਇਹ ਗੱਲ ਤਾਂ ਜੀ ਕਿਸੇ ਆਪਾਂ ਪੰਜਾਬੀ ਸੂਬੇ ਦੀ ਗੱਲ ਕਰ ਲਈ ਆ, ਪਰ ਹੁਣ ਜਿਹੜਾ ਅੱਗੇ ਤੀਜੇ ਲਾਸਟ ਪੁਆਇੰਟ ਦੀ ਗੱਲ ਕਰਦੇ ਹਾਂ, ਦੋ ਕੁ ਮਿੰਟ ਹੈਗੇ ਸਾਡੇ ਕੋਲ, ਕਿਉਂਕਿ ਸਾਡੇ ਨਾਲ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਅੰਕਲ ਆ ਚੁੱਕੇ ਨੇ, ਅਤੇ ਉਹਨਾਂ ਨੂੰ ਵੀ ਆਪਾਂ ਪ੍ਰੋਗਰਾਮ 'ਚ ਸ਼ਾਮਿਲ ਕਰਨਾ। ਖੇਤੀਬਾੜੀ ਦੀਆਂ ਗੱਲਾਂ ਕਰਨੀਆਂ ਬਹੁਤ ਅਹਿਮ ਮੁੱਦੇ ਨੇ ਅੱਜ, ਪਰ ਤਾਇਆ ਜੀ ਜਿਹੜਾ ਮਾਝਾ ਮਾਲਵਾ ਦੁਆਬੇ ਦੀ, ਇਹਦੇ ਉੱਤੇ ਜਿਹੜੀ ਲਾਹਣਤਾਂ ਪਾਈਆਂ ਜਾ ਰਹੀਆਂ ਨੇ, ਲਾਹਣਤਾਂ ਪਾ ਰਹੇ ਨੇ, ਫਿਰ ਉਹਦੇ ਵਿੱਚ ਫਿਰ ਮਜ਼ਹਬਾਂ ਦੀ ਗੱਲ ਕਰੀ ਜਾ ਰਹੇ ਨੇ, ਕੋਈ ਜੱਟਾਂ ਦੇ ਉਲਟ ਬੋਲੀ ਜਾ ਰਿਹਾ, ਕੋਈ ਰਵਿਦਾਸੀਆਂ ਦੇ ਉਲਟ ਬੋਲੀ ਜਾ ਰਿਹਾ, ਕੋਈ ਮਜ਼ਹਬੀਆਂ ਦੇ ਉਲਟ ਬੋਲੀ ਜਾ ਰਿਹਾ, ਮਤਲਬ ਉਹ 400-500 ਬੰਦੇ ਦਾ ਇੱਕ ਟੋਲਾ ਬਣਿਆ ਹੋਇਆ ਜਿਹੜਾ ਕਿ ਤੀਲ ਲਾਈ ਜਾਂਦਾ। ਉਹਦੇ ਵਿੱਚ ਕੁਝ ਅਹਿਮ ਸ਼ਖਸੀਅਤਾਂ ਵੀ ਸ਼ਾਮਿਲ ਹੋ ਰਹੀਆਂ ਨੇ ਨਾ ਸਮਝੀ ਦੇ ਵਿੱਚ, ਇਹਦੇ ਬਾਰੇ ਤੁਹਾਡੀ ਕੀ ਰਾਏ ਆ?
ਮੈਨੂੰ ਆ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਨਹੀਂ ਇਸ ਤੋਂ ਜਾਣੂ, ਤੇ ਮੇਰੇ ਸਾਹਮਣੇ ਨਹੀਂ ਆਈਆਂ। ਤੀਲੀ ਤੇ ਦੇਖੋ ਜੀ, ਜਿਹੜਾ ਬੰਦਾ ਸਮਾਂ ਕੱਢ ਕੇ ਲਿਖਦਾ ਆ, ਲਿਖ ਕੇ ਕਿਤੇ ਪੋਸਟ ਕਰਦਾ ਆ, ਉਹ ਚਾਹੁੰਦਾ ਹੈ ਵੀ ਇਹਨੂੰ ਬਹੁਤੇ ਤੋਂ ਬਹੁਤੇ ਲੋਕੀ ਪੜ੍ਹਨ, ਬਹੁਤੇ ਤੋਂ ਬਹੁਤੇ ਲੋਕੀ ਮੇਰੀ ਗੱਲ ਸੁਣਨ, ਤੇ ਮੈਨੂੰ ਬੜਾ ਸਿਆਣਾ ਮੰਨਣ, ਤੇ ਬੜੀ ਉੱਤੇ ਲਾਈਕਿੰਗ ਤੇ ਕਮੈਂਟ ਹੋਣ, ਤੇ ਮੈਂ ਪ੍ਰਸਿੱਧ ਹੋ ਜਾਵਾਂ, ਉਹਦਾ ਭਾਣਾ ਇਹ ਹੁੰਦਾ। ਤੇ ਪ੍ਰਸਿੱਧੀ ਕਿਵੇਂ ਮਿਲਣੀ ਆ, ਉਹ ਜਿਵੇਂ ਕਹਿੰਦੇ ਨੇ ਉਹਨੂੰ, ਉਹ ਕੀ ਜਿਹੜਾ ਇੱਕ ਹੋਇਆ ਵਾ ਮਿਰਜ਼ਾ ਸਾਹਿਬਾਂ, ਤੇ ਉਹ ਮਿਰਜ਼ੇ ਨੂੰ ਮਾਂ ਨੂੰ ਪੁੱਛਦਾ ਨਾ ਵੀ ਮਸ਼ਹੂਰ ਕਿਵੇਂ ਹੋਇਆ ਜਾਂਦਾ। ਉਹ ਕਹਿੰਦਾ ਵੀ, ਕਹਿੰਦੀ ਵੀ ਪੁੱਤਰ ਮਸ਼ਹੂਰ ਤੇ ਵੀ ਜਾਂ ਚੰਗੇ ਕੰਮ ਕਰਨ ਨਾਲ ਹੁੰਦਾ ਆ, ਤੇ ਜਾਂ ਮਾੜੇ ਕੰਮ ਕਰਨ ਨਾਲ। ਤੇ ਉਹ ਕਹਿੰਦਾ ਵੀ ਅੱਛਾ, ਤੇ ਮਾੜੇ ਕੰਮ ਚੰਗੇ ਕੰਮ ਕਰਨ ਨਾਲ ਚਿਰ ਲੱਗਦਾ ਆ, ਤੇ ਮਾੜੇ ਕੰਮ ਨਾਲ ਛੇਤੀ ਹੋ ਜਾਂਦਾ। ਕਹਿੰਦਾ ਅਗਲੇ ਜਾ ਕੇ ਮਸੀਤੇ ਉਹਨੇ ਮੌਲਵੀ ਨੂੰ ਢਾ ਲਿਆ, ਤੇ ਲਾਲਾ ਹੋ ਗਈ, ਮੌਲਵੀ ਨੂੰ ਕੁੱਟਤਾ। ਸੋ ਇਹ ਓਵਰਨਾਈਟ ਹੀ ਮਸ਼ਹੂਰ ਹੋ ਗਿਆ।
ਨਹੀਂ,
ਸੋ ਇਹ ਆਪਣਾ ਮਸ਼ਹੂਰੀ ਵਾਸਤੇ ਹੀ ਇਹ ਲੋਕ
ਤਾਂ ਜੀ, ਉਹ ਮਿਰਜ਼ਾ ਉਹਦੇ ਕਰਕੇ ਵੀ ਘੱਟ ਮਸ਼ਹੂਰ ਹੋਇਆ, ਮੌਲਵੀ ਦੇ ਨਾਲ ਹੱਥੋਂ ਪਾਈ ਕਰਦੇ, ਉਹ ਕੁੜੀ ਕੱਢ ਲਿਆ ਚੰਦੜਾਂ ਦੀ, ਹਨਾ, ਉਹਦੇ ਨਾਲ ਬਹੁਤ ਜ਼ਿਆਦਾ ਹੀ ਮਸ਼ਹੂਰ ਹੋ ਗਿਆ,
ਕੁੜੀ ਵੀ ਕਹਿੰਦੀ ਉਹਦੀ ਮਾਮੇ ਕੇ ਭੂਆ ਦੀ ਧੀ ਸੀ, ਇਸ ਤਰ੍ਹਾਂ ਹੀ ਸੀ।
ਆਹੋ, ਚਲੋ ਫਿਰ ਉਹ ਤੋਂ ਵੀ ਜ਼ਿਆਦਾ ਮਸ਼ਹੂਰ ਹੋ ਗਿਆ ਨਾ, ਜੇ ਆਪਣੇ ਘਰੋਂ ਹੀ ਕੱਢੀ ਆ, ਬਗਾਨੀ ਕੱਢ ਲੈਂਦੇ ਤਾਂ ਫਿਰ ਮੰਨ ਵੀ ਜਾਂਦੇ। ਤੇ ਚਲੋ ਤਾਇਆ ਜੀ, ਸਮਾਂ ਹੋ ਗਿਆ ਤੇ ਆਪਾਂ ਹੁਣ ਇਜਾਜ਼ਤ ਵੀ ਲੈਣੀ ਆ। ਰਵਿੰਦਰ ਸਿੰਘ ਜੁੜੇ ਨੇ ਵੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਸੁਖਦੇਵ
ਲਓ ਜੀ, ਤੁਸੀਂ ਤੇ ਤੁਹਾਡੇ ਸਰੋਤਿਆਂ ਨੇ ਨਾ ਮੈਨੂੰ ਤੰਦਰੁਸਤ ਕਰਤਾ।
ਤਾਇਆ ਜੀ, ਤੁਸੀਂ ਬਹੁਤ ਵਧੀਆ ਡਿਸੀਜਨ ਕੀਤਾ ਜਿਹੜਾ ਤੁਸੀਂ ਛੁੱਟੀ ਨਹੀਂ ਕੀਤੀ, ਤੇ ਇਹ ਵੀ ਇੱਕ ਮਤਲਬ ਚੜ੍ਹਦੀ ਕਲਾ ਦੀ ਨਿਸ਼ਾਨੀ ਤੁਹਾਡੀ ਵੀ ਤੇ ਸਾਡੇ ਸਰੋਤਿਆਂ ਦੀ ਵੀ। ਅਸੀਂ ਸਾਰੇ ਤੁਹਾਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ ਕਿ ਬਸ ਤੁਸੀਂ ਇੱਦਾਂ ਹੀ ਚੜ੍ਹਦੀ ਕਲਾ 'ਚ ਰਹੋ, ਅਤੇ ਆਪਾਂ ਇੱਦਾਂ ਹੀ ਸਾਂਝਾਂ ਪਾਈ ਜਾਣੀਆਂ ਵਿਚਾਰਾਂ ਦੀਆਂ। ਅਤੇ ਇਹ ਸਾਰੀ ਰਿਕਾਰਡਿੰਗ ਪਈ ਆ ਸਾਡੇ ਕੋਲ, ਪਿਛਲੇ 20 ਸਾਲ ਦੀਆਂ ਰਿਕਾਰਡਿੰਗਸ ਪਈਆਂ, ਸਾਰਾ ਇਤਿਹਾਸ ਹੈ ਤਾਇਆ ਜੀ, ਅਤੇ ਤੁਹਾਡਾ ਸ਼ਾਮਿਲ ਹੈ, ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ।
ਓਕੇ, ਫਤਿਹ ਬੁਲਾਈਏ ਜੀ।
ਹਾਂਜੀ ਬਿਲਕੁਲ,
ਤੁਹਾਡੇ ਰਾਹੀਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ, ਜਿਹੜੇ ਸਾਡੇ ਨਾਲ ਸਿਡਨੀ ਤੋਂ ਜੁੜਦੇ ਨੇ, ਅਤੇ ਬਹੁਤ ਡੂੰਘੀ ਜਾਣਕਾਰੀ, ਨਿੱਜੀ ਤਜਰਬੇ ਇਹਨਾਂ ਦੇ, ਨਿੱਜੀ ਐਕਸਪੀਰੀਅੰਸ ਇਹਨਾਂ ਨੇ ਹੰਢਾਇਆ ਸਾਰਾ ਕੁਛ। ਅਤੇ ਇਸ ਕਰਕੇ ਮਤਲਬ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਹਨਾਂ ਨੂੰ ਆਪ ਦੇ ਨਾਲ ਰੂਬਰੂ ਕਰੀਏ ਅਤੇ ਸਾਂਝਾ ਪਾਈਏ। ਸੁਖਜੀਤ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਜਾਣਕਾਰੀ ਭਰਪੂਰ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਬਹੁਤ ਧੰਨਵਾਦ। ਸੁਖਜੀਤ ਸਿੰਘ ਜੀ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮੈਸੇਜ ਇੱਕ ਹੋਰ ਵੀ ਆਇਆ ਸਾਨੂੰ, ਅਤੇ ਹਾਂਜੀ, ਅਤੇ ਜਤਿੰਦਰ ਸਿੰਘ ਜੰਡੂ ਸਿੰਘੇ ਵਾਲੇ ਕਹਿੰਦੇ ਕਿ ਸਾਡਾ ਪਿੰਡ ਕਹਿੰਦੇ ਜੰਡੂ ਸਿੰਘ ਆ ਜਲੰਧਰ ਹੈ ਜੀ, ਉੱਥੇ 6ਵੇਂ ਪਾਤਸ਼ਾਹ ਜੀ ਦਾ ਗੁਰਪੁਰਬ 3, 4, 5 ਜੁਲਾਈ ਨੂੰ ਮਨਾਇਆ ਜਾ ਰਿਹਾ। ਹਾਂਜੀ, ਮਤਲਬ ਜਿਹੜਾ ਮੂਲ ਨਾਨਕ ਸ਼ਾਹੀ ਕੈਲੰਡਰ ਹੈ ਉਹਦੇ ਮੁਤਾਬਕ ਤਾਂ ਇਹੀ ਹੈ। ਅਤੇ ਸਾਡੇ ਨਾਲ ਬਲਵੰਤ ਸੰਧੂ ਜੁੜੇ ਨੇ, ਉਹ ਕਹਿੰਦੇ ਮੈਨੂੰ ਇਹ ਪਤਾ ਸੀ ਕਿ 1955 ਵਿੱਚ ਹਮਲਾ ਹੋਇਆ, ਪਰ ਜ਼ਿਆਦਾ ਜਾਣਕਾਰੀ ਨਹੀਂ ਸੀ, ਪਰ ਕੀ ਹੋਇਆ ਇਹ ਸਾਰੀ ਜਾਣਕਾਰੀ ਹੁਣ ਮਿਲ ਗਈ ਹੈ। ਬਹੁਤ ਬਹੁਤ ਧੰਨਵਾਦ ਗਿਆਨੀ ਜੀ ਦਾ, ਅਤੇ ਸਤਿਕਾਰ ਜੀ। ਸੋ ਜਾਣਕਾਰੀਆਂ ਚਲੋ ਦੇਣਾ ਸਾਡਾ ਫਰਜ਼ ਬਣਦਾ ਆ, ਅਤੇ ਇਸ ਕਰਕੇ ਇਹ ਰੇਡੀਓ ਚੱਲ ਰਿਹਾ ਅਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਦੇਸ਼ ਵਿਦੇਸ਼ ਤੋਂ। ਹੁਣ ਜਿਹੜੀ ਜਾਣਕਾਰੀ ਆਪਾਂ ਸਾਂਝੀਆਂ ਕਰਨੀ ਹੈ ਨਾ, ਇਹ ਬਹੁਤ ਅਹਿਮ, ਅੱਜ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਨੀਆਂ। ਅਸੀਂ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲਿਆਂ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ, ਉਹ ਬੜਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਜੁੜਦੇ ਨੇ। ਹੁਣ ਪੰਜਾਬ ਦੇ ਵਿੱਚ ਫਸਲਾਂ ਦੀ ਗੱਲ ਆਉਂਦੀ ਹੈ, ਕਿਹੜੀ ਫਸਲ ਲਾਓ ਜੀ, ਆ ਝੋਨਾ ਕਣਕ ਛੱਡ ਦਿਓ, ਤੀਜੀ ਫਸਲ ਲਾਓ, ਹੋਰ ਬਦਲ ਲਾਓ ਜੀ, ਹੋਰ ਬਦਲ ਲਾਓ, ਪਰ ਜਦੋਂ ਉਹ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤਾਂ ਫਿਰ ਉਹਦੇ 'ਤੇ ਵੀ ਕਿੰਤੂ ਪਰੰਤੂ ਹੁੰਦੀ ਆ, ਮੰਡੀਕਰਨ ਦੀ ਪ੍ਰੋਬਲਮ ਆਈ ਜਾਂਦੀ ਆ, ਪਾਣੀ ਦੀ ਖੁਦ ਪ੍ਰੋਬਲਮ ਇੱਕ ਬਹੁਤ ਵੱਡੀ ਆ। ਸੋ ਖੇਤੀਬਾੜੀ ਨਾਲ ਸੰਬੰਧਿਤ ਕੁਝ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਕੁਝ ਉਮਦਾ ਜਾਣਕਾਰੀਆਂ ਵੀ ਆਪਾਂ ਲਵਾਂਗੇ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜੇ ਰਹਿਣਾ, ਕਿਉਂਕਿ ਇਹ ਵੀ ਮਿਸ ਕਰਨ ਵਾਲੀਆਂ ਗੱਲਾਂ ਨਹੀਂ। ਪੰਜਾਬ ਦੇ ਭੂਤਲ ਦੀ ਗੱਲ ਕਰਨੀ ਆ, ਭੂਗੋਲ ਦੀ ਗੱਲ ਕਰਨੀ ਆ, ਤਾਂ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਜੇ ਅਸੀਂ ਪੰਜਾਬੀ ਹਾਂ, ਕਿ ਉੱਥੇ ਕੀ ਸਾਡੇ ਕੋਲ ਰਿਸੋਰਸਿਸ ਨੇ ਅਤੇ ਉਹਨਾਂ ਦੇ ਕੀ ਹਾਲਾਤ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਸਕਦਾ। ਸੋ ਮੈਂ ਇੰਨਾ ਕੁਛ ਕਹਿੰਦੇ ਹੋਇਆ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲਿਆਂ ਨੂੰ ਮੈਲਬਨ ਤੋਂ ਪ੍ਰੋਗਰਾਮ ਦੇ ਵਿੱਚ ਜੀ ਆਇਆ ਕਹਿੰਦਾ। ਅਤੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ
ਆਪ ਜੀ ਨੂੰ ਤੇ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਅਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਅਤੇ ਆਪਾਂ ਅੱਜ ਸ਼ੁਰੂ ਹੀ ਗੱਲਬਾਤ ਤੋਂ ਹੀ ਕਰਦੇ ਹਾਂ। ਅਤੇ ਇੱਕ ਤਾਂ ਆਪਾਂ ਪਾਣੀਆਂ ਦੀ ਗੱਲ ਕਰ ਰਹੇ ਹਾਂ ਓਵਰਆਲ ਪੰਜਾਬ ਦੀ, ਹੈ ਨਾ, ਅਤੇ ਉਹਦੇ ਵਿੱਚ ਕੁਛ ਖਬਰਾਂ ਮੈਂ ਆਪ ਜੀ ਨਾਲ ਸਾਂਝੀਆਂ ਕੀਤੀਆਂ ਸੀਗੀਆਂ। ਉਹਨਾਂ ਖਬਰਾਂ ਦੇ ਵਿੱਚ ਇੱਕ ਖਬਰ ਇਹ ਸੀਗੀ ਕਿ ਜਿਹੜੀ ਮੱਕੀ ਹੈ, ਮੈਂ ਪਿਛਲੀ ਵਾਰੀ ਵੀ ਜ਼ਿਕਰ ਕੀਤਾ ਸੀ, ਮੈਂ ਤੁਹਾਡਾ ਹੀ ਨਾਂ ਲਾਇਆ ਸੀਗਾ, ਮੈਂ ਕਿਹਾ ਉਹ ਆਉਣਗੇ ਤਾਂ ਆਪਾਂ ਸ਼ੇਅਰ ਕਰਾਂਗੇ। ਉਹਦੇ ਵਿੱਚ ਨਾ ਜਿਹੜੀ ਖਬਰ ਇਹ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਬਸੰਤ ਦੀ ਮੱਕੀ 'ਤੇ ਰੋਕ ਲੱਗੀ ਆ, ਇਹ ਖਬਰ ਹੈ। ਹੁਣ ਮੱਕੀ ਤਾਂ ਬਰਸਾਤ ਵਾਲੀ ਆਪਾਂ ਸੁਣੀ ਦੀ ਆ, ਹੈ ਨਾ, ਅਤੇ ਇਹ ਬਸੰਤ ਵਾਲੀ ਮੱਕੀ ਦਾ ਥੋੜ੍ਹਾ ਜਿਹਾ ਜ਼ਿਕਰ ਕਰੋ, ਅਤੇ ਦੂਜੀ ਗੱਲ ਇਹ ਕਰੋ, ਸਾਨੂੰ ਦੱਸੋ ਕਿ ਇਹ ਹੁਣ ਝੋਨੇ ਕਣਕ ਤੋਂ ਹਟ ਕੇ ਤੀਜੀ ਫਸਲ ਹੈ, ਅਤੇ ਇਹਦੇ 'ਤੇ ਵੀ ਕਿੰਤੂ ਪਰੰਤੂ ਹੋ ਰਹੀ ਹੈ, ਅਤੇ ਫਿਰ ਜੇ ਇਹ ਮੱਕੀ ਨਾ ਲਾਓ ਤਾਂ ਹੋਰ ਕੀ ਆਪਸ਼ਨ ਹੈ?
ਇਸ ਸਮੇਂ ਦਾ ਮੱਕੀ ਦਾ ਇਹਦਾ ਸੰਬੰਧ ਹੈ ਜੀ, ਕਿਸ ਸਮੇਂ ਤੇ ਲੱਗੀ ਹੈ ਤੇ ਕਿਸ ਸਮੇਂ ਤੇ ਇਹ ਪੱਕਦੀ ਹੈ।
ਅੱਛਾ ਜੀ।
ਜਿਸ ਸਮੇਂ ਤੇ ਪੱਕਣ ਦਾ ਮੌਕਾ ਆਉਂਦਾ, ਵਾਧੀ ਫੁੱਲਦੀ ਆ, ਉਹ ਸਮਾਂ ਪੰਜਾਬ ਦੇ ਜਲਵਾਯੂ ਦਾ ਇਹਦੇ ਲਈ ਅਨੁਕੂਲ ਨਹੀਂ ਹੈ, ਜਿੱਥੋਂ ਤੱਕ ਪਾਣੀ ਦਾ ਸੰਬੰਧ ਹੈ।
ਅੱਛਾ ਜੀ।
ਤੇ ਉਹ ਇਸ ਤਰ੍ਹਾਂ ਆ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਵਾਤਾਵਰਨ ਹੈ, ਜਿੱਦਾਂ ਅਪ੍ਰੈਲ ਦਾ ਟਾਈਮ ਹੈ,
ਸੁੱਕਾ ਹੁੰਦਾ ਹੈ,
ਉਸ ਵੇਲੇ ਜਿਹੜਾ ਵੈਪੋ ਟਰਾਂਸਪੀਰੇਸ਼ਨ ਰੇਟ ਹੈ, ਤੇ ਵੈਪੋਰੇਸ਼ਨ ਤੇ ਪੱਤਿਆਂ ਦੇ ਵਿੱਚ ਜਿੰਨਾ ਪਾਣੀ ਜਾਂਦਾ, ਇਹਨੂੰ ਵੈਪੋ ਟਰਾਂਸਪੀਰੇਸ਼ਨ ਕਹਿੰਦੇ ਆ, ਤੇ ਉਹ ਮੈਕਸੀਮਮ ਹੁੰਦਾ ਕਿਉਂਕਿ ਖੁਸ਼ਕ ਹਵਾਵਾਂ ਹੁੰਦੀਆਂ, ਨਾ ਤਾਂ ਹਵਾ ਚ ਸਿੱਲ ਹੈ, ਜੇ ਹਵਾ ਚ ਜਾਏ ਤਾਂ ਇੰਨਾ ਪਾਣੀ ਰੋਜ਼ ਹੀ ਮੰਗਦੀ ਆ ਮੱਕੀ ਇਹ।
ਬਰਸਾਤਾਂ ਨੂੰ ਤਾਂ ਮੀਂਹ ਦਾ ਵੀ ਪਾਣੀ, ਮੱਕੀ ਨੂੰ ਮੀਂਹ ਪਾਲ ਦਿੰਦਾ ਕਹਿੰਦੇ ਸਿਆਣੇ,
ਉਦਾਂ ਵੀ ਵਾਤਾਵਰਨ ਚ ਸਿੱਲ ਹੁੰਦੀ ਆ, ਵੈਪੋਰੇਸ਼ਨ ਘੱਟ ਹੁੰਦੀ ਆ, ਟਰਾਂਸਪੀਰੇਸ਼ਨ ਘੱਟ ਜਾਂਦੀ ਆ, ਤੇ ਇਸ ਕਰਕੇ ਇਹਦੇ ਵਿੱਚ ਪਾਣੀ ਦੀ ਬਹੁਤ ਲੋੜ ਪੈਂਦੀ ਆ। ਬਿਲਕੁਲ ਸਹੀ ਆ, ਇਹਨੂੰ ਬੈਨ ਕਰ ਦੇਣਾ ਚਾਹੀਦਾ, ਜਿਸ ਤਰ੍ਹਾਂ ਆਪਾਂ ਰਿਕਮੈਂਡ ਕੀਤਾ ਸੀ ਕਿ ਜਿਹੜੀਆਂ ਲੌਂਗ ਟਰਮ ਵਰਾਇਟੀਆਂ ਨੇ ਝੋਨੇ ਦੀਆਂ, ਉਹ ਬੈਨ ਕਰ ਦਿਓ, ਜਿਵੇਂ ਪੂਸਾ 44 ਆ, ਉਹ ਤਕਰੀਬਨ 155-160 ਦਿਨ ਲੈ ਜਾਂਦੀ ਆ, ਤੇ ਇਹ ਹੋਰ ਜਿਹੜੀਆਂ ਕਈ ਉਹਨਾਂ ਖਿਚਾੜ ਦੇ ਜਾਂਦੀਆਂ, ਉਹ 100 ਦਿਨ ਮਸ਼ੀਨ ਲੈਂਦੀਆਂ, ਪਾਣੀ ਦੀ ਕਿੰਨੀ ਬਚਤ ਹੋ ਜਾਂਦੀ ਆ।
ਜੀ ਜੀ।
ਤੋ ਇਹ ਮੱਕੀ ਦੀ ਇਸ ਸੀਜ਼ਨ ਦੀ ਤੇ ਰੁੱਤ ਦੀ ਮੱਕੀ ਜਿਹੜੀ ਬੈਨ ਕਰ ਦੇਣੀ ਠੀਕ ਹੀ ਆ ਇਹ
ਜੀ ਜੀ ਸੋ ਕੁਛ ਹੋਰ ਖਬਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇੱਕ ਖਬਰ ਸੀਗੀ ਜਿਹੜੀ ਨਹਿਰਾਂ ਦੀ, ਜਿਹੜੀ ਆਪਾਂ ਹਾਲਤ ਪਹਿਲਾਂ ਡਿਸਕਸ ਕੀਤੀ ਆ ਪ੍ਰੋਗਰਾਮਾਂ ਦੇ ਵਿੱਚ, ਉਹਦੇ ਵਿੱਚ ਇਹ ਖਬਰ ਜਿਹੜੀ ਆ ਕਿ ਨਹਿਰਾਂ ਦੇ ਅਖੀਰ ਤੇ ਪਾਣੀ ਨਹੀਂ, ਲੰਬੀ ਦੇ ਕਿਸਾਨ ਦੁਖੀ ਨੇ,
ਹਨਾ।
ਤੇ ਇਹਦੇ ਵਿੱਚ ਮਤਲਬ ਲੰਬੀ ਹਲਕੇ ਦੇ 6 ਪਿੰਡਾਂ ਦੇ ਕਿਸਾਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਕਾਖਾਂ ਵਾਲੀ ਤੇ ਤਿਉਨਾ ਮਾਈਨਰਾਂ ਦੇ ਵਿੱਚ ਪਾਣੀ ਘੱਟ ਹੋਣ ਕਾਰਨ ਝੋਨਾ ਸੁੱਕ ਰਿਹਾ ਆ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਵੀ ਟੇਲ ਹੈਂਡ ਤੇ ਪਾਣੀ ਨਹੀਂ ਜਾ ਰਿਹਾ, ਹਨਾ, ਤੇ
ਉਹਦਾ ਕਾਰਨ ਤੇ ਇਹੀ ਹੋ ਸਕਦਾ। ਪਹਿਲੀ ਤਾਂ ਗੱਲ ਦੇ ਦੇਖਣ ਵਾਲੀ ਗੱਲ ਹੈ ਵੀ ਡਿਜ਼ਾਈਨ ਠੀਕ ਹੈ ਕਿ ਨਹੀਂ ਨਹਿਰ ਦਾ।
ਹਾਂਜੀ,
ਵੀ ਜੇ ਡਿਜ਼ਾਈਨ ਦੇ ਮੁਤਾਬਕ ਨਹਿਰ ਹੋਵੇ ਤਾਂ ਕੀ ਪਾਣੀ ਟੇਲ ਤੱਕ ਪਹੁੰਚਦਾ ਕਿ ਨਹੀਂ ਪਹੁੰਚਦਾ, ਉਨੀ ਕੁ ਉੱਧਰ ਨੂੰ ਸਲੋਪ ਹੈਗੀ ਦਿੱਤੀ ਹੋਈ ਕਿ ਨਹੀਂ ਦਿੱਤੀ ਹੋਈ।
ਜੀ
ਅੱਛਾ, ਜੇ ਡਿਜ਼ਾਈਨ ਠੀਕ ਹੈ ਫਿਰ ਦੇਖਣ ਦੀ ਗੱਲ ਹੈ ਵੀ ਸਿਲਟਿੰਗ ਹੋਏਗੀ,
ਜੀ
ਆਲੇ ਦੁਆਲੇ ਜਿਹੜੇ ਝਾੜ ਬੂਟੇ ਹੋਣਗੇ, ਸਮਰਸੀਬਲ ਜਿਹੜੇ ਵੀਡਸ ਹੋਣਗੇ ਉਹਦੀ ਜਿਹੜੀ ਆ ਵੀਡਸ ਦੀ ਜਿਹੜੀ ਆ ਰਿਮੂਵਲ ਨਾ ਕੀਤੀ ਹੋਊਗੀ ਪਹਿਲਾਂ।
ਜੀ ਜੀ
ਜਿੱਥੋਂ ਤੱਕ ਮੇਰੀ ਜਾਣਕਾਰੀ ਆ
ਜੀ,
ਇਹਨਾਂ ਨੇ 115 ਕਰੋੜ ਰੁਪਏ ਜਿਹੜਾ ਆ ਪੰਜਾਬ ਸਰਕਾਰ ਨੇ
ਜੀ
ਸਾਲ ਦਾ ਜਿਹੜਾ ਨਹਿਰਾਂ ਦੀ ਸਾਫ਼ ਸਫਾਈ ਲਈ ਰੱਖਿਆ ਹੋਇਆ।
ਅੱਛਾ ਜੀ,
ਅੱਛਾ, ਹੋ ਸਕਦਾ ਆ ਕਿ ਉਹ ਕੋਈ ਏਰੀਆ ਰਹਿ ਗਿਆ ਹੋਵੇ ਸਾਫ਼ ਸਫਾਈ ਤੋਂ, ਜਾਂ ਕੁਛ ਵੀ ਕਿਸੇ ਵਜ੍ਹਾ ਕਰਕੇ ਪਾਣੀ ਤਾਂ ਹੀ ਨਹੀਂ ਪਹੁੰਚਦਾ।
ਹਾਂਜੀ, ਇਹ ਕੰਦੂ ਖੇੜਾ ਬੜਾ ਮਸ਼ਹੂਰ ਰਿਹਾ, ਕੰਦੂ ਖੇੜਾ। ਕੰਦੂ ਖੇੜਾ ਦੇ ਕਿਸਾਨ ਬਲਵਿੰਦਰ ਸਿੰਘ ਨੇ ਕਿਹਾ ਕਿ ਸਰਹੰਦ ਫੀਡਰ ਤੋਂ ਪਾਣੀ ਨਾ ਮਿਲਣ ਕਾਰਨ ਹਾਲਾਤ ਖਰਾਬ ਹੈ। ਕੰਦੂ ਖੇੜਾ ਪੰਜਾਬੀ ਸੂਬੇ 'ਤੇ ਵੀ ਬੜਾ ਮਸ਼ਹੂਰ ਸੀ, ਵਾਇਆ ਕੰਦੂ ਖੇੜਾ ਇੱਕ ਹਨਾ ਬਣਿਆ ਹੋਇਆ। ਅਤੇ ਆਪਣੇ ਡਾਕਟਰ ਸਾਹਿਬ, ਹੁਣ ਤੁਸੀਂ ਦੱਸਿਆ ਵੀ 110 ਕਰੋੜ ਪੰਜਾਬ ਸਰਕਾਰ ਨੇ ਰੱਖਿਆ ਹੋਇਆ,
115 ਕਰੋੜ ਰੱਖਿਆ ਜੀ ਇਹਨਾਂ ਨੇ, ਜਿਹੜਾ ਸਿਰਫ ਇਹਦੇ ਜਿੱਥੋਂ ਤੱਕ ਡੀਸਿਲਟਿੰਗ ਕਰਨ ਲਈ ਰੱਖਿਆ ਆ, ਕਲੀਨਿੰਗ ਲਈ ਰੱਖਿਆ ਹੋਇਆ, ਵੀਡਿੰਗ ਲਈ ਰੱਖਿਆ ਹੋਇਆ ਇਹਨਾਂ ਨੇ, ਤੇ ਜਿਹੜੀ ਆ ਰੀਸ਼ੇਪ ਦੇਣ ਲਈ ਰੱਖਿਆ ਹੋਇਆ ਵੀ ਜੇ ਡਿਜ਼ਾਇਨ ਠੀਕ ਹੈ ਤਾਂ ਜੇ ਕਿਤੇ ਉਹ ਖਰਾਬ ਹੈ ਕਿ ਉਹਨੂੰ ਠੀਕ ਕਰਨਾ ਆ। ਹੋ ਸਕਦਾ ਕਿ ਇਹਨੂੰ ਠੀਕ ਨਾ ਕੀਤਾ ਗਿਆ ਹੋਵੇ।
ਹਾਂਜੀ, ਅਤੇ ਹੁਣ ਚਲੋ ਗੱਲ ਪੈਸਿਆਂ ਦੀ ਆਈ ਆ, ਅਤੇ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਜਿਹੜਾ ਇਨਫਰਾਸਟ੍ਰਕਚਰ ਬਣਾਉਣਾ ਆ, ਮਤਲਬ ਅਸੀਂ ਕਈ ਵਾਰੀ ਘਰ ਦਾ ਸੋਚ ਲਈਦਾ ਵੀ ਭਾਈ ਜੇ ਆਹ ਆਪਾਂ ਕਮਰਾ ਪਾ ਲਈਏ ਤਾਂ ਇਹਦਾ ਕਿੰਨਾ ਖਰਚਾ ਆਊਗਾ, ਅਤੇ ਇਹ ਕੀ ਇਹ ਵਰਥ ਹੈਗਾ ਜਾਂ ਨਹੀਂ ਹੈਗਾ। ਹੁਣ ਤੁਸੀਂ ਮੋਟਾ ਮੋਟਾ ਸਾਨੂੰ ਦੱਸੋ ਕਿ ਜਿਹੜਾ ਪੰਜਾਬ ਦਾ ਨਹਿਰੀ ਸਿਸਟਮ ਹੈ ਉੱਤੇ ਕਿੰਨਾ ਖਰਚਾ ਆ ਚੁੱਕਾ ਆ, ਕਿੰਨਾ ਕੁ ਦਾ ਉਹ ਹੋਊਗਾ, ਅਤੇ ਦੂਜੀ ਗੱਲ ਇਹ ਆ ਕਿ ਪ੍ਰਤੀ ਕਿਸਾਨ ਰੱਖ ਲਓ ਜਾਂ ਪ੍ਰਤੀ ਇਲਾਕਾ ਜਾਂ ਪ੍ਰਤੀ ਏਕੜ ਸਾਲ ਦਾ ਉਹਨੂੰ, ਜਿੱਦਾਂ ਹੁਣ ਤੁਸੀਂ ਦੱਸਿਆ 115 ਕਰੋੜ ਰੱਖਿਆ ਹੋਇਆ ਉਹਨੂੰ ਮੇਨਟੇਨ ਕਰਨ ਦਾ, ਪ੍ਰਤੀ ਏਕੜ ਜਾਂ ਪ੍ਰਤੀ ਇਲਾਕਾ ਕਿੰਨਾ ਕੁ ਖਰਚਾ ਜਿਹੜਾ ਆ ਉਹ ਆਉਂਦਾ ਆ, ਵੀ ਇਹ
ਫਾਇਦਾ ਅੰਦਾਜ਼ਾ ਲਾਇਆ ਜਾਂ ਜਿਹੜੀ ਨਵੀਂ ਨਹਿਰ ਬਣਾਉਣ ਲੱਗੇ ਨੇ।
ਹਾਂਜੀ,
ਮਾਲਵਾ ਨਹਿਰ ਹੈ।
ਅੱਛਾ ਜੀ,
ਇਹ ਇਹ 149 ਕਿਲੋਮੀਟਰ ਦੀ ਲੰਬਾਈ ਆ।
ਅੱਛਾ ਜੀ,
ਤੇ 2300 ਕਰੋੜ ਰੁਪਈਆ ਜਿਹੜਾ ਆ ਇਹਦੀ ਕੰਸਟਰਕਸ਼ਨ ਲਈ ਜਿਹੜਾ ਆ ਅਲੋਟ ਕੀਤਾ ਹੋਇਆ।
ਅੱਛਾ ਜੀ,
2300 ਕਰੋੜ ਰੁਪਈਆ ਜੇ ਦੇਖਿਆ ਜਾਵੇ ਕਿ 1 ਕਿਲੋਮੀਟਰ ਤੇ ਤਕਰੀਬਨ 15.5 ਕਰੋੜ ਰੁਪਈਆ ਆਉਂਦਾ ਆ, 15.5 ਕਰੋੜ ਰੁਪਈਆ 1 ਕਿਲੋਮੀਟਰ ਤੇ।
ਅੱਛਾ ਜੀ,
ਤੇ ਤੁਸੀਂ ਅੰਦਾਜ਼ਾ ਇਹ ਲਾ ਲਓ ਵੀ ਇਹ ਕਿੰਨਾ ਕੁ ਮਹਿੰਗਾ ਸੌਦਾ ਆ। ਜੇ 1 ਏਕੜ ਦੇ ਹਿਸਾਬ ਨਾਲ ਰੱਖਿਆ ਜਾਵੇ ਤਾਂ 1 ਲੱਖ ਤਕਰੀਬਨ 1.5 ਲੱਖ ਦੇ ਕਰੀਬ 1 ਏਕੜ ਤੇ ਜਿਹੜਾ ਆ ਉਹ ਖਰਚਾ ਆਉਂਦਾ ਨਹਿਰ ਬਣਾਉਣ ਦਾ ਪੰਜਾਬ ਚ।
ਜਿਹੜਾ
ਜੇ ਇਹਨੂੰ ਬੇਸਮਾਨ
ਜੇ ਮਤਲਬ ਜਿੰਨਾ ਰਕਬਾ ਇਹ ਇਰੀਗੇਟ ਕਰੇਗੀ ਮਾਲਵਾ ਨਹਿਰ
ਇਹ ਕਰੇਗੀ ਜੀ, 2 ਲੱਖ ਏਕੜ ਦਾ ਇਹਨਾਂ ਨੇ ਟੀਚਾ ਰੱਖਿਆ ਹੋਇਆ।
ਅੱਛਾ, ਸੋ ਮਤਲਬ 1.5 ਲੱਖ ਦਾ 1 ਏਕੜ ਤੇ ਖਰਚਾ ਪਹਿਲਾਂ ਹੀ ਆ ਜਾਣਾ,
ਜਾਣੀ 1 ਏਕੜ ਤੇ ਪਹਿਲੇ ਹੀ ਆ ਜਾਣਾ
ਪਹਿਲੇ ਆ। ਸੋ ਇਹ ਮਤਲਬ ਜੇ ਆਪਾਂ ਬੋਰ ਵੀ ਕਰਾਉਣਾ ਆ, ਬੋਰ ਵੀ ਉੱਥੇ ਕਹਿ ਲਓ ਕਿ ਸਾਡੇ ਇਲਾਕੇ 'ਚ 70-80 ਜਾਂ 1.25 ਲੱਖ ਦੇ ਵਿੱਚ ਬੋਰ ਹੋ ਜਾਂਦਾ ਆ, ਠੀਕ ਹੈ, ਜਿਹੜਾ ਕਿ 4-5-7 ਖੇਤਾਂ ਨੂੰ ਕਵਰ ਕਰ ਰਿਹਾ। ਸੋ ਬੋਰ ਨਾਲੋਂ ਵੀ ਮਹਿੰਗਾ ਸੌਦਾ ਇਹ, ਫਿਰ
ਇਹ ਤਾਂ ਬਹੁਤ ਮਹਿੰਗਾ ਸੌਦਾ ਜੀ, 1 ਏਕੜ ਨੂੰ ਪਾਣੀ ਪਹੁੰਚਾਉਣ ਦਾ ਇੰਨਾ ਖਰਚਾ ਕਰਕੇ ਤੇ ਕਿਸ ਭਾਅ ਪੈਂਦਾ ਪਾਣੀ ਇਹ।
ਨਹੀਂ, ਇਹ ਤਾਂ
ਪਹਿਲਾਂ ਖਰਚਾ ਕਰਕੇ ਫਿਰ ਧਿਆਨ ਨਹੀਂ ਦਿੱਤਾ ਜਾਂਦਾ। ਜੇ ਹੁਣ ਸਾਰੀਆਂ ਨਹਿਰਾਂ ਦਾ ਦੇਖ ਲਈਏ ਆਪਾਂ,
ਹਾਂਜੀ,
ਲੰਬਾਈ ਜਿਹੜੀ 14,500 ਕਿਲੋਮੀਟਰ ਲੰਬਾਈ ਆ ਸਾਰੀਆਂ ਨਹਿਰਾਂ ਪੰਜਾਬ ਦੀਆਂ,
ਹਾਂਜੀ,
ਜੇ ਇਹਦੇ ਹਿਸਾਬ ਨਾਲ ਹੀ ਆਪਾਂ ਵੇਖੀਏ ਆ ਜਿਹੜੀ ਮਾਲਵਾ ਨਹਿਰ ਹੈ ਇਹ ਤੇ ਜਿੰਨਾ ਖਰਚਾ ਆਇਆ
ਜੀ
ਤਕਰੀਬਨ 2.5 ਲੱਖ ਕਰੋੜ ਰੁਪਈਆ ਜਿਹੜਾ ਆ ਪੰਜਾਬ ਦੀਆਂ ਨਹਿਰਾਂ ਤੇ ਕੰਸਟਰਕਸ਼ਨ ਤੇ ਆ ਗਿਆ।
2.5 ਲੱਖ ਕਰੋੜ, ਮਤਲਬ
2.5 ਲੱਖ ਕਰੋੜ
ਜਿੰਨੀਆਂ ਹੁਣ ਤੱਕ ਬਣੀਆਂ ਹੋਈਆਂ ਤੇ
ਤੇ ਮੇਨਟੇਨੈਂਸ ਜਿਹੜੀ ਮੇਨਟੇਨੈਂਸ ਨਾਲ ਹੈਗੀ ਆ ਜਿਹੜੀ ਆ ਉਹਦੇ ਹਿਸਾਬ ਨਾਲ 1 ਲੱਖ ਤੇ ਤਕਰੀਬਨ 5 ਕਰੋੜ ਰੁਪਈਆ ਤਾਂ ਉਹਦੀ ਮੇਨਟੇਨੈਂਸ ਤੇ ਆ ਗਿਆ।
ਜੀ ਸਾਲ ਦਾ
ਤੇ ਜੇ ਥਾਂ ਵਿੱਚ ਪਾਈਆਂ ਜਾਣ ਤੇ ਅੰਦਾਜ਼ਾ ਲਾ ਲਓ ਵੀ ਕਿੱਥੇ ਤੱਕ ਪਹੁੰਚਦਾ। ਇਹ ਤੇ ਇੰਨਾ ਪੈਸਾ ਖਰਚ ਕੇ 4-5 ਲੱਖ ਕਰੋੜ ਰੁਪਈਆ ਖਰਚ ਕਰਕੇ ਜੇ ਫਿਰ ਵੀ ਨਹਿਰਾਂ ਦਾ ਇਹ ਹਾਲ ਹੈ
ਤਾਂ ਨਵੀਂ ਦਾ
ਕਿ
ਕੀ ਹੋਏਗਾ?
ਸਾਡੀ ਨਲੈਕੀ ਆ ਫਿਰ ਜੇ ਇਹਨੂੰ ਵਰਤੀਏ ਨਾ ਅਸੀਂ।
ਡਾਕਟਰ ਸਾਹਿਬ ਜਿੱਦਾਂ ਹੁਣ ਨਵੀਂ ਨਹਿਰ ਦੀ ਗੱਲ ਤਾਂ ਆਪਾਂ ਤਾਂ ਕਰੀਏ, ਜੇ ਪਹਿਲੀਆਂ ਚੱਜ ਨਾਲ ਚਲਾਉਂਦੇ ਹੋਣ, ਹੈ ਨਾ, ਪਹਿਲਾਂ ਵੀ ਬਹੁਤ ਮਾਰੋ ਧਾੜ ਹੋਵੇ ਤੇ ਮਤਲਬ ਇਹ ਨਵੀਂ ਨਹਿਰ ਜਿੱਥੋਂ ਵੀ ਇਹ ਨਿਕਲਣੀ ਆ ਉਹ ਇਲਾਕੇ ਦੇ ਕਹਿਣ ਭਾਈ ਸਾਨੂੰ ਤਾਂ ਨੁਕਸਾਨ ਬਹੁਤ ਹੋ ਰਿਹਾ, ਸਾਨੂੰ ਤਾਂ ਨੁਕਸਾਨ ਬਹੁਤ ਹੋ ਰਿਹਾ, ਵੀ ਉਹ ਦੇਖੋ ਜੀ ਉਹ ਨਹਿਰਾਂ ਨਾਲ ਕਿੰਨੇ ਪੈਸੇ ਕਮਾ ਰਹੇ ਨੇ, ਹੈ ਨਾ, ਕਿਸਾਨ ਦੂਜੇ ਇਲਾਕੇ ਦੇ, ਪਰ ਉੱਧਰ ਤਾਂ ਬੰਦ ਪਈਆਂ ਨੇ, ਪਾਣੀ ਸਿਰੇ ਤੱਕ ਨਹੀਂ ਪਹੁੰਚ ਰਿਹਾ, ਮੇਨਟੇਨੈਂਸ ਹੋਈ ਨਹੀਂ। ਤੁਸੀਂ ਦੱਸਿਆ ਵੀ 1.5 ਲੱਖ ਕਰੋੜ ਆਲਰੇਡੀ ਪਹਿਲਾਂ ਹੀ ਲੱਗ ਚੁੱਕਾ ਆ, ਅਤੇ ਇਹ ਇਹ ਤੁਸੀਂ ਕੋਈ ਅੰਕੜੇ ਕੱਢੇ ਵੀ ਜਿੰਨਾ ਕੁ ਉਹ ਪ੍ਰਤੀ ਏਕੜ ਕਿੰਨੇ ਕੁ ਬਣਦੇ ਨੇ, ਉਹਨੂੰ ਚਲਾਉਣ ਦੇ, ਉਹਨੂੰ ਬਣਾਉਣ ਦੇ, ਬਣਾਉਣ ਦੇ ਕਿੰਨੇ ਬਣੇ ਸੀ, ਅਤੇ ਉਹਨੂੰ ਜੇ ਇਹਨੂੰ ਚਲਾਉਣਾ ਹੀ ਹੋਵੇ ਤਾਂ ਕਿੰਨੇ ਕੁ ਬਣਦੇ ਨੇ ਪ੍ਰਤੀ ਏਕੜ?
ਪ੍ਰਤੀ ਏਕੜ ਫਿਰ 1 ਲੱਖ ਤੋਂ ਉੱਤੇ ਚਲਿਆ ਜਾਂਦਾ ਜੀ ਇਹ
ਬਣਾਉਣ 'ਚ ਹੀ?
ਬਣਾਉਣ ਬਣਾਉਣ 'ਚ ਹੀ ਚਲਿਆ ਜਾਂਦਾ ਕਿਉਂਕਿ ਜਿੰਨਾ ਨਹਿਰਾਂ ਥੱਲੇ ਆ ਤਕਰੀਬਨ 72 ਲੱਖ 1 ਏਕੜ ਦੇ ਕਰੀਬ ਨਹਿਰਾਂ ਥੱਲੇ ਪਾਣੀ ਜਿਹੜਾ ਨਹਿਰ ਡਿਜ਼ਾਈਨ ਕੀਤੀਆਂ ਜਿੰਨੇ ਏਰੀਏ ਲਏ
ਜੀ,
ਤੇ ਇਸ ਵੇਲੇ ਉਹਨੇ ਉਹ ਜਿਹੜੇ ਕਵਰ ਕਰਦੀਆਂ ਸਿਰਫ ਤਕਰੀਬਨ 20-22% ਏਰੀਆ ਸਾਰਾ ਕਵਰ ਕਰਦੀਆਂ ਉਹਦਾ ਇਰੀਗੇਟਡ ਏਰੀਏ ਦਾ।
ਸੋ
ਤੇ ਬਾਕੀ ਦਾ ਰਹਿਣ ਪਹਿਲਾਂ ਤੇ ਹੁੰਦਾ।
ਸੋ ਡਾਕਟਰ ਸਾਹਿਬ ਮੇਰੇ ਕਹਿਣ ਦਾ ਮਤਲਬ ਹੈ ਕੋਈ ਤੁਸੀਂ ਫਿਗਰ ਕੈਲਕੂਲੇਟ ਕੀਤਾ ਪ੍ਰਤੀ ਏਕੜ ਦਾ ਵੀ ਜੇ ਸਾਲ ਦਾ ਮਤਲਬ ਕਿੰਨਾ ਖਰਚਾ ਆਉਂਦਾ ਏਕੜ ਦਾ ਨਹਿਰਾਂ ਦੇ ਰਾਹੀਂ ਸਰਕਾਰ ਦਾ?
ਸਰਕਾਰ ਦਾ ਤਾਂ ਦੇਖੋ ਜੀ ਤਕਰੀਬਨ ਇਹ ਐਗਜੈਕਟਲੀ ਸਾਰੇ ਦਾ ਤਾਂ ਨਹੀਂ ਮੈਂ ਦੇਖਿਆ ਹੈ।
ਤਨਖਾਹਾਂ ਵਗੈਰਾ ਜਾਂ ਬੰਦੇ ਰੱਖਣੇ, ਸਫਾਈ ਕਰਨੀ, ਇਹਦਾ ਜਿਹੜਾ ਖਰਚਾ ਉਹ ਤਾਂ ਦੇਖੋ ਬੰਦੇ ਵੀ ਰੱਖਣੇ ਪੈਣੇ ਆ ਨਾ, ਉਹਦੇ SDO ਵੀ
ਦੇਖੋ
ਹੋਣੇ
ਜੀ
ਆ।
ਬੰਦੇ ਬੰਦੇ ਵੀ ਹੈਗੇ, SDO ਵੀ ਹੈਗੇ, ਉੱਤੇ ਵੀ ਹੈਗਾ, ਸਾਰੇ ਦਫ਼ਤਰ ਹੈਗੇ ਨੇ, ਫਿਰ ਪੈਨਸ਼ਨਾਂ ਵੀ ਜਿਹੜੇ ਰਿਟਾਇਰ ਹੋਏ ਉਹਨਾਂ ਨੂੰ ਮਿਲਦੀਆਂ ਨੇ, ਸਾਰੇ ਖਰਚੇ ਨਹਿਰਾਂ ਤੇ ਪੈਂਦੇ ਨੇ।
ਹਾਂਜੀ ਹਾਂਜੀ,
ਇਸ ਵਾਰੀ ਜਿਹੜਾ ਇਹਨਾਂ ਨੇ ਤਕਰੀਬਨ ਕਿੰਨਾ ਰੱਖਿਆ 38 ਬਿਲੀਅਨ ਜਿਹੜਾ ਆ ਰੁਪਈਏ ਜਿਹੜੇ ਆ ਬਜਟ ਦੇ ਦਿੱਤੇ ਹੋਏ ਆ ਇਸ ਸਾਲ ਦੇ।
ਅੱਛਾ,
ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨਾ ਪੈਸਾ ਖਰਚ ਹੁੰਦਾ ਇੱਥੇ।
ਤੋ ਕਹਿ ਲਓ ਕਿ ਸਰਕਾਰੀ ਕਾਗਜ਼ਾਂ 'ਚ ਤਾਂ ਫਿਰ ਘਾਟੇ ਦਾ ਹੀ ਸੌਦਾ ਆ ਟੈਕਸ ਪੇਅਰ ਦੇ ਲਈ ਤਾਂ ਜੇ
ਟੈਕਸ ਪੇਅਰ ਦੇ ਦੇਖੋ ਜੀ ਇਹ ਇਹ ਪੈਸਾ ਇੰਨਾ ਸਮਝ ਨਹੀਂ ਪੈਂਦੀ ਵੀ ਇੰਨੀ ਲਾਗਤ ਆਉਂਦੀ ਨਹੀਂ ਹੈ। ਇਹ ਜੇ ਸਾਰਾ ਕੁਝ ਵੀ ਦੇਖਿਆ ਜਾਵੇ ਤੇ ਜਹਾਂ ਜੇ ਇਹਦਾ ਰਿਜ਼ਲਟ ਨਿਕਲਦਾ ਹੋਵੇ ਤਾਂ ਰਿਜ਼ਲਟ ਇਹ ਨਿਕਲਦਾ ਕਿ ਪੰਜਾਬ ਜਿਹੜਾ ਆ ਰੇਗਿਸਤਾਨ ਵੱਲ ਨੂੰ ਤੁਰਿਆ ਹੋਇਆ।
ਡਾਕਟਰ ਸਾਹਿਬ ਕੋਈ ਸੜਕ ਬਣਦੀ ਆ ਇੱਥੇ ਆਸਟ੍ਰੇਲੀਆ 'ਚ ਵੀ ਬਣਦੀ ਆ, ਪੰਜਾਬ 'ਚ ਵੀ, ਇੰਡੀਆ 'ਚ ਵੀ ਬਣਦੀ ਆ, ਤਾਂ ਉਹ ਸੜਕ ਬਣਾ ਕੇ ਸਰਕਾਰ ਇਹ ਦੇਖਦੀ ਆ ਵੀ ਅਸੀਂ ਇੰਨੇ ਪੈਸੇ ਲਾ ਦਿੱਤੇ ਇਹਦੇ 'ਤੇ, ਗੱਡੀਆਂ ਚੱਲਣਗੀਆਂ, ਗੱਡੀਆਂ ਤੋਂ ਟੈਕਸ ਆਏਗਾ, ਗੱਡੀਆਂ ਤੇਲ ਫੂਕਣਗੀਆਂ, ਤੇਲ 'ਤੇ ਕਿੰਨਾ ਅੱਧੋ ਅੱਧ ਦਾ ਟੈਕਸ ਉਹਨਾਂ ਨੂੰ ਮਿਲਦਾ ਆ, ਸੋ ਉਹ ਉਹਦੇ 'ਚ ਉਹ ਵੈਲਿਊ ਆਫ ਮਨੀ, ਜਿਹੜਾ ਵੈਲਿਊ ਆਫ ਇਨਵੈਸਟਮੈਂਟ ਹੈ ਉਹ ਦੇਖਦੇ ਨੇ ਵੀ ਅਸੀਂ 1 ਕਰੋੜ ਲਾ ਦਿੱਤਾ ਅਤੇ 1 ਕਰੋੜ ਸਾਨੂੰ ਆਮਦਨ ਆਉਣੀ ਸ਼ੁਰੂ ਹੋ ਜਾਣੀ ਹੈ 4-5-10 ਸਾਲਾਂ 'ਚ, ਇਹ ਪੂਰੇ ਹੋ ਜਾਣੇ ਨੇ। ਹੁਣ ਨਹਿਰਾਂ ਵੀ ਇਸੇ ਕਰਕੇ ਬਣਾਈਆਂ ਸੀ ਸ਼ਾਇਦ, ਮੈਨੂੰ ਯਾਦ ਹੈ ਕਿ ਵਰਲਡ ਬੈਂਕ ਤੋਂ ਕਰਜ਼ਾ ਲਿਆ ਸੀਗਾ ਇਹ, ਕਰਜ਼ਾ ਲੈ
ਹੁਣ ਵੀ
ਕੇ,
ਵਰਲਡ ਨੇ ਜੀ ਇਹ ਜਿੰਨਾ ਵੀ ਕਰਜ਼ਾ ਲਿਆ ਇਹ ਵਰਲਡ ਬੈਂਕ ਤੋਂ ਹੀ ਲਿਆ ਹੋਇਆ
ਹਾਂ, ਵਰਲਡ ਬੈਂਕ ਤੋਂ ਕਰਜ਼ਾ ਲੈ ਕੇ ਇਹ ਲਾਇਆ ਸੀਗਾ ਵੀ ਇਹ ਆਪਾਂ ਨਹਿਰਾਂ ਬਣਾਵਾਂਗੇ, ਇਹ ਕਰਜ਼ਾ ਲਾਵਾਂਗੇ, ਫਿਰ ਅਸੀਂ ਮਾਮਲਾ ਲੈ ਕੇ, ਜਿੱਦਾਂ ਪਰ ਜਿੱਦਾਂ ਬਾਰੀ ਆਉਂਦੀ ਆ ਉਸ ਹਿਸਾਬ ਨਾਲ ਮਾਮਲਾ ਲੱਗਿਆ ਹੁੰਦਾ ਸੀ ਨਹਿਰੀ ਪਾਣੀ ਦਾ, ਉਹ ਕਲੈਕਟ ਕਰਕੇ ਫਿਰ ਉਹ ਕਿਸ਼ਤਾਂ ਜਾਂਦੀਆਂ ਹੁੰਦੀਆਂ ਸੀ। ਮੈਨੂੰ ਤੁਸੀਂ ਕਰੈਕਟ ਕਰ ਸਕਦੇ ਜੇ ਮੈਂ ਗਲਤ ਹੋਵਾਂ, ਅਤੇ ਹੁਣ ਉਹ ਕਰਜ਼ੇ ਪੇ ਕੀਤੇ ਹੋਏ ਨੇ ਜਾਂ ਪੇ ਹੋ ਰਹੇ ਨੇ ਪਰ ਉਹਦੀ ਉਹਦੀ ਐਫੀਸ਼ੀਐਂਸੀ ਸਿਰਫ 22% ਹੈ, ਉਹ ਬਾਕੀ ਫਿਰ ਪੱਲਿਓਂ ਪਾ ਰਹੇ ਨੇ, ਉਹ ਪੈਸਾ ਤਾਂ ਫਿਰ ਕਰਜ਼ੇ ਦੀ ਕਿਸ਼ਤ 'ਚ ਜਾ ਰਿਹਾ ਹੋਣਾ ਜਿਹੜਾ ਬਜਟ ਬਣਦਾ।
ਹੁਣ ਪੈਸਾ ਜਿਹੜਾ ਆ ਉਹ ਤਾਂ ਆਪਾਂ ਕੀ ਕਹਿ ਸਕਦੇ ਹਾਂ, ਕਿੱਥੇ ਜਾਂਦਾ, ਨਹਿਰਾਂ ਤੇ ਜਾਂਦਾ ਜਾਂ ਕਿਧਰੇ ਜਾਂਦਾ ਹੈਗਾ, ਕਿਤੇ ਤਾਂ ਜਾਂਦਾ ਹੀ ਆ, ਕਿਉਂਕਿ ਪੇਮੈਂਟ ਤਾਂ ਹੋ ਜਾਂਦੀ ਆ।
ਕਮਾਲ ਦੀ
ਹੁਣ
ਗੱਲ ਹੈ।
ਇੱਕ ਬੜੀ ਅਜੀਬ ਜੀ ਗੱਲ ਦੱਸੀਏ ਤੁਹਾਨੂੰ,
ਹਾਂਜੀ,
ਨਹਿਰਾਂ ਪੰਜਾਬ ਦੀਆਂ,
ਹਾਂਜੀ,
ਪਾਣੀ ਪੰਜਾਬ ਦਾ, ਰਾਜਸਥਾਨ ਨੂੰ ਮੁਫਤ ਜਾਂਦਾ,
ਹਾਂਜੀ,
ਸਾਡੇ ਏਰੀਆ ਘਟੀ ਜਾਂਦਾ ਸਾਲ ਦਰ ਸਾਲ, ਤੇ ਰਾਜਸਥਾਨ ਦਾ ਜਿਹੜਾ ਏਰੀਆ 1980-81 ਚ 9,41,000 ਹੈਕਟੇਅਰ ਸੀ ਜਿਹੜਾ ਨਹਿਰਾਂ ਥੱਲੇ ਸੀ।
ਅੱਛਾ ਜੀ।
ਤੇ ਵਾਧਾ ਵਾਧਾ 2014-15 ਤੱਕ ਇਹ 29,28,000 ਏਕੜ ਹੈਕਟੇਅਰ ਹੋ ਗਿਆ,
3 ਗੁਣਾ ਹੋ ਗਿਆ,
ਸਾਡਾ ਘਟਦਾ ਗਿਆ। ਇਹ ਮਿਸਮੈਨੇਜਮੈਂਟ ਹੈ, ਪਾਣੀ ਦੀ ਕਮੀ ਨਹੀਂ ਹੈ ਇੱਥੇ।
ਹਾਂਜੀ।
ਹੁਣ ਬਾਰਿਸ਼ ਹੁੰਦੀ ਆ ਸਾਡੇ, ਤਕਰੀਬਨ ਥੋੜੀ ਬਹੁਤ ਘੱਟ ਵੱਧ ਜਾਂਦੀ, ਜੇ ਉਸ ਤੋਂ ਉਹਨੂੰ 600 ਮਿਲੀਮੀਟਰ ਵੀ ਲਾਈਏ ਅਸੀਂ
ਜੀ,
ਬਾਰਿਸ਼ ਦਾ ਪਾਣੀ ਅਸੀਂ ਕਿੰਨਾ ਕੁ ਯੂਜ ਕਰਦੇ ਹਾਂ, 6%, ਬਾਕੀ ਸਾਰਾ ਵੇਸਟ ਜਾਂਦਾ।
ਉਹ ਫਲੈਸ਼ ਫਲੱਡ ਹੋ ਜਾਂਦਾ ਸਾਰਾ ਨਹਿਰਾਂ ਚ ਜਾ ਕੇ ਸਮੁੰਦਰ ਚ।
ਹੁਣ ਜੇ 600 ਮਿਲੀਮੀਟਰ ਬਾਰਿਸ਼ ਹੁੰਦੀ ਆ, 10 ਜੂਨ ਨੂੰ ਲਾਇਆ ਝੋਨਾ, ਉਹ 602 ਮਿਲੀਮੀਟਰ ਚ ਆਉਂਦਾ ਪਾਣੀ।
ਅੱਛਾ ਜੀ।
ਇਹ ਡਾਕਟਰ ਜੋਲ ਦੀ ਰਿਪੋਰਟ ਹੈ, ਸਾਰੇ ਉਹਦੇ ਜਿੰਨੇ ਮੈਂਬਰ ਨੇ, 8-10 ਮੈਂਬਰ ਨੇ, ਸਾਰੇ ਕੁਆਲੀਫਾਈਡ ਤੇ ਸਾਰੇ ਐਕਸਪਰਟਸ ਨੇ।
ਹਾਂਜੀ।
ਇਹ ਫਿਗਰਸ ਗਲਤ ਨਹੀਂ ਹੈਗੀਆਂ।
ਹਾਂਜੀ।
ਜਿੰਨੀ ਬਾਰਿਸ਼ ਹੁੰਦੀ ਹੈ ਉਨਾ ਹੀ ਪਾਣੀ ਸਾਡੇ ਝੋਨੇ ਨੂੰ ਚਾਹੀਦਾ।
ਹਾਂਜੀ।
ਲੇਕਿਨ ਅਸੀਂ ਜਿਹੜਾ ਆ ਇੰਨਾ ਪਾਣੀ ਲਾ ਦਿੰਦੇ ਹਾਂ, ਤਿੱਗਣਾ ਪਾਣੀ ਲਾਉਂਦੇ ਹਾਂ, 1946 mm ਤੱਕ ਲਾ ਦਿੰਦੇ ਹਾਂ ਪਾਣੀ ਝੋਨੇ ਨੂੰ।
ਅੱਛਾ।
240 mm ਤਾਂ ਅਸੀਂ ਜਿਹੜਾ ਆ ਪਨੀਰ ਕੱਦੂ ਕਰਨ ਤੱਕ ਹੀ ਲਾ ਦਿੰਦੇ ਹਾਂ, ਪਨੀਰੀ ਪਾਲਦੇ ਹਾਂ ਤੇ ਕੱਦੂ ਕਰਦੇ ਹਾਂ
ਜੀ।
ਬਹੁਤਾ ਕੰਮ ਮਿਸਮੈਨੇਜਮੈਂਟ ਦਾ ਹੈ।
ਉਹ ਤਾਂ ਜਾ ਰਹੀ ਹੈ ਹੁਣ, ਜਿਸ ਹਿਸਾਬ ਨਾਲ ਅੰਕੜੇ ਚੱਲ ਰਹੇ ਨੇ ਜਾਂ ਗੱਲਬਾਤ ਇੱਥੇ ਚੱਲ ਰਹੀ ਹੈ, ਅਤੇ ਮੈਨੂੰ ਲੱਗਦਾ ਹੈ ਕਿ ਚਲੋ ਮੈਂ ਕੋਈ ਵਿਰੋਧੀ ਨਹੀਂ ਹੈਗਾ, ਨਵੀਂ ਕੰਸਟਰਕਸ਼ਨ ਚਾਹੀਦੀ ਹੈ, ਸਾਰਾ ਕੁਝ ਚਾਹੀਦੀ, ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਪਹਿਲਾਂ ਹੀ ਸਿਸਟਮ ਬਣਿਆ ਹੋਇਆ ਜੇ ਉਹਨੂੰ ਹੀ ਸੁਧਾਰ ਲਿਆ ਜਾਵੇ ਤਾਂ ਜ਼ਿਆਦਾ ਵਧੀਆ ਹੋਏਗਾ, ਅਤੇ ਉਸ ਦੇ ਉੱਤੇ ਬਿਲਡ ਕੀਤਾ ਜਾਵੇ, ਉਹਦੇ ਰੈਵੀਨਿਊ ਦੇ ਉੱਤੇ ਹੋਰ ਐਕਸਪੈਂਸ਼ਨ।
ਮੇਰਾ ਮੇਰਾ ਵਿਚਾਰ ਹੋਰ ਹੈ ਥੋੜ੍ਹਾ।
ਅੱਛਾ। ਹਾਂਜੀ।
ਇਹ ਜਿਹੜੀ ਕਿਸਾਨਾਂ ਦੀ ਕਲਾਸੀਫਿਕੇਸ਼ਨ ਹੈ,
ਹਾਂਜੀ,
ਉਹ ਹੈਗੀ ਆ ਮਾਰਜੀਨਲ ਕਿਸਾਨ ਨੇ ਜਿਹੜੇ,
ਹਾਂਜੀ,
1 ਹੈਕਟੇਅਰ ਤੋਂ ਥੱਲੇ ਆ, ਸਮਾਲ ਫਾਰਮਰਸ ਨੇ,
ਹਾਂਜੀ,
ਮੀਡੀਅਮ ਫਾਰਮਰਸ ਨੇ,
ਹਾਂਜੀ,
ਸੈਮੀ ਮੀਡੀਅਮ ਫਾਰਮਰਸ ਨੇ ਤੇ ਲਾਰਜ ਫਾਰਮਰ ਆ। ਜਿਹੜੇ ਸਮਾਲ ਤੇ ਮਾਰਜੀਨਲ ਹੈ ਉਹ ਤਕਰੀਬਨ 36% ਦੇ ਕਰੀਬ ਬਣ ਜਾ, ਉਹ ਡੇਲੀ ਵਧੀ ਜਾਂਦੇ ਆ, ਉਹਨਾਂ ਦੀ ਗਿਣਤੀ ਵਧੀ ਚਲੀ ਜਾਂਦੀ ਹੈ।
ਹਾਂਜੀ।
ਉਹ ਕਈ ਹੁਣ ਇਹ ਸੋਚਦੇ ਆ ਵੀ ਗਿਣਤੀ ਘੱਟਦੀ ਆ, ਇਹ ਘੱਟਦੀ ਨਹੀਂ ਹੈ।
ਹਾਂਜੀ।
ਕਿਉਂ, ਜਦੋਂ ਇੱਕ ਬਾਪ ਦੀ ਡੈਥ ਹੁੰਦੀ ਆ ਉਹਦੀ ਜਿਹੜੀ ਜ਼ਮੀਨ ਹੈ ਉਹ ਭਰਾਵਾਂ ਚ ਵੰਡੀ ਜਾਂਦੀ ਆ, ਬੇਟਿਆਂ ਚ
ਹਿੱਸੇ ਹੋ ਜਾਂਦੇ ਉਹਦੇ।
10 ਏਕੜ ਆ, ਜੇ 2 ਜਣੇ ਤਾਂ 5-5 ਰਹਿ ਜਾਂਦੀ ਆ, ਤੇ ਇਹਨਾਂ ਦਾ ਨੰਬਰ ਵਧੀ ਜਾਂਦਾ। ਸੇਬ ਇਹਨਾਂ ਨੂੰ ਕਰਨਾ, ਕਣਕ ਝੋਨੇ ਦਾ ਜਿਹੜਾ ਚੱਕਰ ਹੈ ਉਹ ਇਹਨਾਂ ਨੂੰ ਸੂਟ ਨਹੀਂ ਕਰਦਾ ਇਕਨੋਮਿਕਲੀ।
ਹਾਂਜੀ।
ਇੰਨੀ ਆਮਦਨ ਹੁੰਦੀ ਆ, ਹੁਣ 1 ਏਕੜ ਦੇ ਵਿੱਚੋਂ ਕਿੰਨੀ ਆਮਦਨ ਕੱਢ ਲੈਣੀ ਹੈ ਛੋਟੇ ਜ਼ਿਮੀਦਾਰ ਨੇ,
ਜੀ,
2 ਏਕੜ ਚੋਂ ਕਿੰਨੀ ਕੁ ਕੱਢ ਲੈਣੀ ਆ, ਖਰਚਾ ਵੀ ਦੇਣਾ ਆ
ਜੀ,
ਬੇਕਰੀ ਕਿਸ਼ਤ ਵੀ ਮੋੜਨੀ ਆ, ਘਰ ਦੀਆਂ ਰਸਮਾਂ ਵੀ ਪੂਰਨੀਆਂ। ਜਿਹੜੀ ਇਹ 36% ਆ ਜਾਂ ਸੈਮੀ ਮੀਡੀਅਮ ਜਿਹੜੇ ਪਾ ਕੇ ਅੱਧ ਤੋਂ ਉੱਤੇ ਪਰਸੈਂਟੇਜ ਚਲੀ ਜਾਂਦੀ ਆ, ਕਣਕ ਝੋਨੇ ਦਾ ਜਿਹੜਾ ਚੱਕਰ ਆ ਉਹਨਾਂ ਨੂੰ ਸੂਟ ਹੀ ਨਹੀਂ ਕਰਦਾ।
ਆਪਣੇ ਇਸੇ ਨੋਟ ਦੇ ਨਾਲ ਇੱਕ ਨਾ ਖਬਰ ਵੀ ਆਈ ਆ, ਤੁਸੀਂ ਮੇਰੇ ਨਾਲ ਸਾਂਝੀ ਕੀਤੀ ਸੀ, ਮੈਂ ਉਹਦੇ 'ਤੇ ਵੀ ਤੁਹਾਡਾ ਧਿਆਨ ਮੰਗਦਾ ਹਾਂ, ਤੁਹਾਡੀ ਟਿੱਪਣੀ ਚਾਹੁੰਦਾ ਹਾਂ। ਉਹ ਖਬਰ ਇਹ ਆ, ਪੈਡੀ ਡੈਡੀ ਅਨੁਸਾਰ ਇਹ ਫਸਲ ਹੁਣ ਪੰਜਾਬ ਲਈ ਠੀਕ ਨਹੀਂ। ਪਹਿਲਾਂ ਤਾਂ ਤੁਸੀਂ ਦੱਸੋ ਪੈਡੀ ਡੈਡੀ ਕੌਣ ਨੇ?
ਇਹ ਡਾਕਟਰ ਗੁਰਦੇਵ ਸਿੰਘ ਖੁਸ਼ ਨੇ ਜੀ, ਇਹ
ਜੀ
ਫਿਲੀਪਾਈਨ ਦੇ ਵਿੱਚ ਇੰਟਰਨੈਸ਼ਨਲ ਰਾਈਸ ਇੰਸਟੀਚਿਊਟ ਵਿੱਚ ਡਾਇਰੈਕਟਰ ਰਹੇ ਨੇ।
ਅੱਛਾ ਜੀ
ਇਹਨਾਂ ਨੇ ਝੋਨੇ ਤੇ ਬਹੁਤ ਕੰਮ ਕੀਤਾ ਜੀ,
ਜੀ
ਬਹੁਤ। ਯਾਨੀ ਜੇ ਇਸ ਵੇਲੇ ਦੁਨੀਆਂ ਜਿੰਨੇ ਕੁ ਚੌਲ ਖਾਂਦੇ ਨੇ,
ਹਾਂਜੀ
ਜਿਹਨਾਂ ਕਿਸਮਾਂ ਦੇ ਖਾਂਦੇ ਨੇ, ਉਹ ਇਹਨਾਂ ਦੀਆਂ ਪੈਦਾ ਕੀਤੀਆਂ ਵਰਾਇਟੀਆਂ ਤੋਂ ਖਾਂਦੇ ਆ ਜੀ।
ਹਾਂਜੀ ਇਹ ਮੇਰਾ ਖਿਆਲ ਇਹ ਵੀ ਖਟਖਟ ਕਲਾਂ ਦੇ ਨੇ, ਭਗਤ ਸਿੰਘ ਹੁਣਾਂ ਦੇ ਪਿੰਡ ਦੇ ਨਵਾਂ ਸ਼ਹਿਰ ਦੇ। ਹਾਂਜੀ
ਸ਼ਾਇਦ ਮੈਨੂੰ ਅੰਦਾਜ਼ਾ ਇਹ ਸੀ, ਇਹ ਸ਼ਾਇਦ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਕਿਸੇ ਪਿੰਡ ਨਾਲ ਰੱਖਦੇ ਆ।
ਹਾਂ ਨਹੀਂ, ਡਾਕਟਰ ਖੁਸ਼ ਦਾ ਜਨਮ ਖਟਖਟ ਕਲਾਂ ਵਿੱਚ ਹੋਇਆ ਸੀ ਜੀ, ਤੇ
ਅੱਛਾ ਜੀ,
ਹਾਂਜੀ ਤੇ ਉਹ ਗਲਤ ਦਰਜ ਹੋ ਗਏ ਸੀਗੇ ਜਦ ਲਿਖਾਇਆ ਸੀ, ਪਰ ਇਹਨਾਂ ਦਾ ਖਟਖਟ ਕਲਾਂ ਦਾ ਜਨਮ ਹੈ ਜੀ। ਹਾਂ ਸੋ ਇਹਨਾਂ ਨੇ ਕਾਫੀ ਕੰਮ ਕੀਤਾ, ਤੇ ਹੁਣ ਇਹਨਾਂ ਨੇ ਇਹ ਟਿੱਪਣੀ ਕੀਤੀ ਆ ਕਿ ਪੰਜਾਬ ਲਈ ਝੋਨੇ ਦੀ ਫਸਲ ਹੁਣ ਠੀਕ ਨਹੀਂ ਹੈਗੀ।
ਇਹਨਾਂ ਦੀ ਕੰਟਰੀਬਿਊਸ਼ਨ ਬਹੁਤ ਹੈ ਜੀ, ਬਿਲਕੁਲ ਠੀਕ ਨਹੀਂ। ਪਰ ਇਹ ਆ ਵੀ ਜਿਹੜੇ ਲਾਰਜ ਫਾਰਮਰਸ ਹੈਗੇ ਨੇ, ਜਿੱਥੇ ਸੇਮ ਵਗੈਰਾ ਪੈਂਦੀ ਆ,
ਜੀ
ਇਹ ਉਹਨਾਂ ਨੂੰ ਤਾਂ ਸੂਟ ਕਰਦੀ ਆ ਇਹ। ਪਰ ਇਹ ਆ ਵੀ ਮਰਜੀਨਲ ਸਮਾਲ ਫਾਰਮਰ, ਸੈਮੀ ਮੀਡੀਅਮ ਫਾਰਮਰਸ ਨੂੰ ਇਹ ਜਿਹੜੀ ਆ ਚੱਕਰ ਕਣਕ ਝੋਨੇ ਦਾ ਚੱਕਰ ਸੂਟ ਨਹੀਂ ਕਰਦੇ। ਇਹਨਾਂ ਦੇ ਤਾਂ ਝੋਨੇ ਤੋਂ ਛੁਟਕਾਰਾ ਹੋਣਾ ਚਾਹੀਦਾ, ਇਹਨਾਂ ਨੂੰ ਆਲਟਰਨੇਟਿਵ ਦੇਣਾ ਚਾਹੀਦਾ।
ਡਾਕਟਰ ਸਾਹਿਬ ਤੁਸੀਂ
ਬਾਕੀ ਫਾਰਮਰਸ ਨੇ
ਤੁਸੀਂ ਗੱਲ ਕੀਤੀ ਸੀ ਵੀ ਲਾਰਜ ਮੀਡੀਅਮ ਫਾਰਮਰ ਤੋਂ ਹੁਣ ਸਮਾਲ ਫਾਰਮਰ ਬਣੀ ਜਾ ਰਹੇ ਨੇ ਜਨਰੇਸ਼ਨ ਜਿੱਦਾਂ ਜਿੱਦਾਂ ਅੱਗੇ ਵਧੀ ਜਾਂਦੀ ਆ, ਤੇ
ਡੇਲੀ ਜਿੰਨੇ ਗੱਲ ਹੁੰਦੇ ਨੇ ਜੀ, ਉਹ ਸਾਰੇ ਸਮਝੋ ਕਿ ਸਮਾਲ ਫਾਰਮਰ 'ਚ ਆਈ ਜਾਂਦੇ ਨੇ।
ਹਾਂ ਤੇ ਜਿੱਦਾਂ ਹੁਣ ਮਤਲਬ ਕਹਿ ਲਓ ਕਿ 2 ਏਕੜ ਵਾਲਾ ਜਿਹੜਾ ਝੋਨਾ ਲਾਉਂਦਾ ਉਹਨੂੰ ਉਹਨੂੰ ਫਾਇਦਾ ਨਹੀਂ ਹੈਗਾ, ਕਿਉਂ ਬਾਕੀ ਉਹ ਟਾਈਮ ਵਿਹਲਾ ਰਹਿੰਦਾ ਹੈ ਨਾ।
5 ਏਕੜ ਵੀ ਫਾਇਦਾ ਨਹੀਂ ਹੈ, ਫਿਗਰ 'ਚ ਕੱਢ ਕੇ ਦੇਖ ਲਈਆਂ
ਹਾਂ
ਤੁਸੀਂ ਕਿ ਜੇ ਸਾਰੇ ਖਰਚੇ ਕੱਢ ਕੇ, ਉਹਦਾ ਕੋਸਟ ਆਫ ਕਲਟੀਵੇਸ਼ਨ ਕੱਢ ਕੇ ਜਿਹੜਾ ਬਾਕੀ ਪੈਸਾ ਬਚਦਾ, ਤੇ ਜੇ ਹੁਣ ਸਾਡੇ ਪੰਜਾਬ ਦੇ ਵਿੱਚ ਜਿਹੜਾ ਪਰ ਫੈਮਿਲੀ ਆ, 5 ਮੈਂਬਰਾਂ ਦੀ ਫੈਮਿਲੀ ਆ ਸਾਡੇ ਪੰਜ ਦੀ, ਵੀ ਦੇ ਵਿੱਚ 2 ਬੱਚੇ ਲਾ ਲਓ, 2 ਬਜ਼ੁਰਗ ਲਾ ਲਓ, 2 ਹੀ ਕੰਮ ਕਰਨ ਵਾਲੇ ਹੈਗੇ ਆ,
ਹਾਂਜੀ
ਬੱਚਿਆਂ ਦੀ ਐਜੂਕੇਸ਼ਨ ਦਾ ਵੀ ਆ, ਸਿਹਤ ਦਾ ਵੀ ਆ, ਬਜ਼ੁਰਗਾਂ ਦਾ ਵੀ, ਸਿਹਤ ਦੇ ਸਾਰੇ ਖਰਚੇ ਪੂਰੇ ਨਹੀਂ ਹੁੰਦੇ 5 ਏਕੜ ਵਾਲੇ ਨੂੰ ਵੀ ਕਣਕ ਝੋਨੇ।
ਹਾਂ ਮੇਰੇ ਵੀ ਥੋੜ੍ਹੇ ਅੰਕੜੇ ਇਕੱਠੇ ਕੀਤੇ ਸੀਗੇ, ਮੈਂ ਫੀਲਡ ਵਰਕ ਕਰਦਾ ਰਹਿੰਦਾ, ਤੇ ਤਕਰੀਬਨ ਜਿੱਦਾਂ ਤੁਸੀਂ ਦੱਸਿਆ ਇੱਕ ਪਰਿਵਾਰ ਦਾ ਯੂਨਿਟ 5 ਜਣਿਆਂ ਦਾ, ਤੇ ਤਕਰੀਬਨ 40-45 ਹਜ਼ਾਰ ਮਹੀਨੇ ਦਾ ਖਰਚਾ ਆ ਜਾਂਦਾ ਹੈ ਇੱਕ ਟੱਬਰ ਦਾ, ਠੀਕ ਹੈ। ਸੋ 4.5-5 ਲੱਖ ਰੁਪਈਆ ਜੇ ਮਤਲਬ ਵਧੀਆ ਰਹਿਣਾ ਆ, ਤੇ ਇਹਦੇ ਵਿੱਚ ਹੁਣ 2 ਖੇਤਾਂ 2.5 ਖੇਤਾਂ 'ਚੋਂ ਝੋਨੇ 'ਚੋਂ ਕਿੰਨਾ ਕੱਢ ਲਉਂਗੇ, ਮਤਲਬ ਜੇ ਝੋਨੇ ਕਣਕ 'ਚੋਂ ਮਤਲਬ ਉਹ ਪੂਰਾ ਹੀ ਨਹੀਂ ਉਤਰਨਾ, ਘਾਟੇ ਦਾ ਸੌਦਾ।
ਪਰ ਜੀ ਜਿਹੜੇ ਸੈਂਕੜਿਆਂ ਦੀ ਅੰਦਾਜ਼ਾ ਲਾ ਲਓ ਤੁਸੀਂ, ਸੈਂਕੜਿਆਂ 'ਚ ਹੀ ਆਉਂਦਾ ਇਹ, ਹਜ਼ਾਰਾਂ 'ਚ ਨਹੀਂ ਆਉਂਦਾ ਆਮਦਨ ਜਿਹੜੀ ਹੈ, ਜੇ ਮਹੀਨੇ ਦੀ ਲਾਈ ਜਾਵੇ ਇਕੱਲੇ ਇਕੱਲੇ ਜੀ ਦੀ, ਇਹ ਤਾਂ ਐਵੇਂ 500-400 ਰੁਪਈਏ ਤੋਂ ਵੱਧ ਹੀ ਨਹੀਂ ਜੀ ਹੈ।
ਸੋ ਡਾਕਟਰ ਸਾਹਿਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਸਮਾਲ ਫਾਰਮਰ ਹੈ ਉਹਨੂੰ ਹੁਣ ਬਰੀਕ ਖੇਤੀ ਕਰਨ ਦਾ ਬਲ ਆਉਣਾ ਚਾਹੀਦਾ, ਉਹਨੂੰ ਬਲ ਸਿਖਾਉਣਾ ਚਾਹੀਦਾ ਇੱਧਰ ਨੂੰ ਤੁਸੀਂ।
ਹੁਣ ਮੇਰੇ ਮੁਤਾਬਕ ਪ੍ਰੋਬਲਮ ਇਹ ਆ ਵੀ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਕ੍ਰਿਟੀਕਲ ਹਾਲਤ ਹੈਗੀ ਆ ਉਹ ਛੋਟੇ ਫਾਰਮਰ ਦੀ ਆ
ਜੀ,
ਔਰ ਉਹਨਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਆ। ਜੇ ਪੰਜਾਬੀਅਤ ਨੂੰ, ਪੰਜਾਬ ਨੂੰ, ਪੰਜਾਬੀ ਨੂੰ, ਪੰਜਾਬੀਅਤ ਨੂੰ ਬਚਾਉਣਾ ਤਾਂ ਇਹ 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 ਵਰਗ ਜਿਹੜਾ ਕਿਸਾਨੀ ਦਾ ਬਚਾਉਣਾ ਬਹੁਤ ਜ਼ਰੂਰੀ ਆ
ਜੀ।
ਔਰ ਇਹਨੂੰ ਕਿਵੇਂ ਬਚਾਉਣਾ ਇਹ ਤੇ ਮੰਥਨ ਜਿਹੜਾ ਕਰਨ ਦੀ ਲੋੜ ਹੈ, ਔਰ ਬਚਾਇਆ ਜਾ ਸਕਦਾ, ਇਹ ਵੀ ਨਹੀਂ ਹੈ ਵੀ ਇਹਨਾਂ ਨੂੰ ਬਚਾਇਆ ਨਹੀਂ ਜਾ ਸਕਦਾ।
ਤੇ
ਜੇ ਹੁਣ ਫਰਜ਼ ਕਰੋ ਕਿ ਇਹ ਖੇਤੀ ਛੱਡ ਕੇ ਜਾਂਦੇ ਆ, ਜਿਹੜੀ ਅਨਇਕਨੋਮਿਕਲ ਹੈ ਇਹਨਾਂ ਲਈ, ਆਹ ਚੱਕਰ ਹੈ, ਫਸਲੀ ਚੱਕਰ ਹੈ
ਜੀ ਜੀ,
ਕਿੱਥੇ ਜਾਣਗੇ ਛੱਡ ਕੇ, ਪੰਜਾਬ ਤੋਂ ਬਾਹਰ ਜਾਣਗੇ, ਪੰਜਾਬ ਤਾਂ ਆਲਟਰਨੇਟਿਵ ਹੈ ਨਹੀਂ ਇਹਨਾਂ ਲਈ, ਇੰਡਸਟਰੀ ਹੈ ਨਹੀਂ,
ਬਿਲਕੁਲ
ਪੰਜਾਬ ਤੋਂ ਬਾਹਰ ਜਾਣਗੇ ਤਾਂ ਇਕੱਲੇ ਰਹਿ ਜਾਣਗੇ, ਤੇ ਸਮਾਂ ਆਊਗਾ ਕਿ ਜਨਰੇਸ਼ਨ ਨੇ, ਦੂਜੀ ਤੀਜੀ ਜਨਰੇਸ਼ਨ ਜਿਹੜਾ ਉੱਥੇ ਦਾ ਸਮਾਜ ਹੈ ਉਹਨਾਂ ਨਾਲ ਘੁਲ ਮਿਲ ਜਾਣਾ, ਆਪਣਾ ਸਮਾਜ ਭੁੱਲ ਜਾਣਾ।
ਬਿਲਕੁਲ ਸਹੀ
ਜਦੋਂ ਇਹ ਚੱਕਰ ਚੱਲ ਪਿਆ ਉਹਦੇ ਨਾਲ ਪੰਜਾਬ ਕਿੱਥੇ ਬਚਿਆ ਫਿਰ।
ਸੋ ਪ੍ਰੋਗਰਾਮ ਜਿਹੜਾ ਪ੍ਰੋਬਲਮ ਹੈ ਉਹ ਮਲਟੀਫੋਲਡ ਹੈ, ਇੱਕ ਤਾਂ ਪਾਣੀਆਂ ਦੀ ਸਮੱਸਿਆ, ਐਫੀਸ਼ੀਐਂਸੀ ਦੀ ਸਮੱਸਿਆ ਆ, ਦੂਜੀ ਜਿਹੜੀ ਹੈ ਫਸਲਾਂ ਦਾ ਅਲਟਰਨੇਟਿਵ ਮੰਡੀਕਰਨ ਸਾਰਿਆਂ ਨਾਲੋਂ ਵੱਡਾ ਇੱਕ ਅੜਚਨ ਬਣਦੀ ਹੈ, ਮਾਡਰਨਾਈਜੇਸ਼ਨ ਉਹਦੀ, ਸੇਲਸ ਉਹਦੀ, ਸਿਕਿਉਰਟੀਜ਼ ਹੈ ਨਾ। ਸੋ ਉਹ ਮੈਨੂੰ ਸਮਝ ਨਹੀਂ ਆਉਂਦੀ,
ਕੋਈ ਐਡੀ ਵੱਡੀ ਗੱਲ ਨਹੀਂ ਹੈ, ਇਰਾਦਾ ਹੋਣਾ ਚਾਹੀਦਾ,
ਇਰਾਦਾ ਹੋਣਾ ਚਾਹੀਦਾ, ਸਹੀ ਗੱਲ ਹੈ।
ਇਸ ਵੇਲੇ ਜੋ ਕੁਝ ਚੱਲਦਾ ਪਿਆ ਵਰਲਡ ਲੈਵਲ ਤੇ ਅਮਰੀਕਾ ਦੇ ਨਾਲ ਜਿਹੜੀ ਆ ਇਸ ਵੇਲੇ ਡਿਸਕਸ਼ਨ ਹੋਣੀ ਆ 9 ਤਰੀਕ ਨੂੰ,
ਹਾਂਜੀ,
ਉੱਥੇ ਆ ਕੇ ਇੰਡੀਆ ਦੀ ਜਿਹੜੀ 140-145 ਕਰੋੜ ਦੀ ਆਬਾਦੀ ਆ,
ਹਾਂਜੀ,
ਉਸ ਮੰਡੀ ਤੇ ਨਿਗਾਹ ਆ ਸਾਰੀ ਦੁਨੀਆ ਦੀ
ਜੀ।
ਜੇ ਅਮਰੀਕਾ ਵਾਲੇ ਇੱਥੇ ਆ ਕੇ ਆਪਣੀ ਚੀਜ਼ ਵੇਚ ਲੈਣਗੇ ਤੇ ਕੀ ਪੰਜਾਬ ਨਹੀਂ ਵੇਚ ਸਕਦਾ? ਕਿੰਨਾ ਏਰੀਆ ਆ ਸਾਡੇ ਕੋਲ? 1,00,000-1,01,00,000 ਏਕੜ ਤੋਂ ਵੀ ਘੱਟ ਗਿਆ ਹੁਣ ਤਾਂ, ਘਟੀ ਜਾਂਦਾ ਜਿੱਦਾਂ ਅਕਵਾਇਰ ਹੋਈ ਜਾਂਦਾ, ਕੋਈ ਕਲੋਨੀਆਂ ਬਣੀ ਜਾਂਦੀਆਂ, ਕੋਈ ਸੜਕਾਂ ਬਣੀ ਜਾਂਦੀਆਂ, ਕੋਈ ਕੁਛ ਹੋਈ ਜਾਂਦਾ, ਤੇ ਇਹਨਾਂ ਨੂੰ ਟੈਕਨੋਲੋਜੀ ਦੇ ਕੇ ਛੋਟੇ ਕਿਸਾਨਾਂ ਨੂੰ ਅਸੀਂ, ਸਾਡੇ ਕੋਲ ਜਿਹੜੀਆਂ ਏਜੰਸੀਆਂ ਹੈਗੀਆਂ ਨੇ, ਕਾਰਪੋਰੇਸ਼ਨ ਹੈਗੀਆਂ ਨੇ, ਉਹਨਾਂ ਨੂੰ ਉਹ ਕਾਹਦੇ ਵਾਸਤੇ ਨੇ? ਮਾਰਕ ਫੈਡਿਆ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਆ, ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਹੈ, ਮੰਡੀ ਬੋਰਡ ਹੈ, ਇਹ 6-7 ਏਜੰਸੀਆਂ ਸਾਡੇ ਕੋਲ ਜਿਹੜੀਆਂ ਐਗਰੀਕਲਚਰ ਨਾਲ ਸੰਬੰਧਿਤ ਹੈ, ਇਹ ਮੰਡੀ ਨਹੀਂ ਲੱਭ ਕੇ ਦੇ ਸਕਦੀਆਂ?
ਤੁਸੀਂ ਮੰਡੀ ਬੋਰਡ ਦੀ ਗੱਲ ਕਰਦੇ ਹੋ, ਮੰਡੀ ਦੀ ਗੱਲ ਕਰਦੇ ਹੋ, ਮੰਡੀ ਦੀ ਤਾਂ ਮਾਡਰਨਾਈਜੇਸ਼ਨ ਹਜੇ ਵੀ ਨਹੀਂ, ਉਹ ਤਾਂ ਕਈਆਂ ਦੇ ਤਾਂ ਕੰਕਰੀਟ ਵੀ ਨਹੀਂ ਪਾਇਆ ਹੋਇਆ, ਹਜੇ ਛੱਤ ਵੀ ਨਹੀਂ ਪਾਈ ਹੋਈ, ਅੱਧੇ ਢੇਰੀਆਂ ਲੱਗਦੀਆਂ ਨੇ, ਮਤਲਬ ਉਹ ਪੁਰਾਣਾ ਸਟਾਈਲ, ਕੋਈ ਸਾਈਲੋ ਨਹੀਂ, ਕੋਈ ਕੁਛ ਨਹੀਂ, ਪੈਲਟ ਸਿਸਟਮ ਨਹੀਂ, ਹੱਥੀਂ ਢੋਈਏ ਧੋਈ ਜਾਂਦੇ ਆ, ਕੋਈ ਫੋਰਕ ਲਿਫਟਾਂ ਨਹੀਂ ਹੈਗੀਆਂ, ਹੈ ਨਾ, ਮਤਲਬ
ਖਰਚੇ ਉਹਨਾਂ ਦੇ ਦੇਖ ਲਓ ਕਿੰਨੇ ਨੇ, ਸਾਰੀਆਂ ਕਰਜ਼ਾ ਚੁੱਕੀ ਜਾਂਦੀਆਂ ਨੇ, ਪੰਜਾਬ ਸਿਰਫ ਕਰਜ਼ਾ ਚੜੀ ਜਾਂਦਾ ਹੈ, ਉਹਨਾਂ ਦੀ ਕੰਟਰੀਬਿਊਸ਼ਨ ਉਹਦੇ ਮੁਤਾਬਕ ਕੀ ਆ?
ਖੈਰ ਇਹ ਆਪਾਂ ਡਿਸਕਸ਼ਨ ਕਰਦੇ ਰਵਾਂਗੇ ਆਉਣ ਵਾਲੇ ਟਾਈਮ ਦੇ ਵਿੱਚ, ਅਤੇ ਡਾਕਟਰ ਸਾਹਿਬ ਕੁਛ ਸੁਨੇਹੇ ਵੀ ਆਏ ਹੋਏ ਨੇ, ਲਖਵੀਰ ਸਿੰਘ ਸਾਡੇ ਨਾਲ ਜੁੜੇ ਨੇ ਪਰਥ ਤੋਂ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜਸਵੰਤ ਸਿੰਘ ਖਾਲਸਾ ਜੀ ਵੀ ਫਤਿਹ ਬੁਲਾ ਰਹੇ ਨੇ, ਜਸਪਾਲ ਸਿੰਘ ਖਾਲਸਾ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਸੁਖਜੀਤ ਸਿੰਘ ਕਹਿੰਦੇ ਨੇ ਜਾਣਕਾਰੀ ਭਰਪੂਰ ਪ੍ਰੋਗਰਾਮ, ਅਤੇ ਵਰਿੰਦਰ ਮਲਹੋਤਰਾ ਜੀ ਕਰਨਾਲ ਤੋਂ ਜੁੜੇ ਨੇ, ਇਹ ਵੀ ਫਤਿਹ ਦੀ ਸਾਂਝ ਪਾ ਰਹੇ ਨੇ, ਅਤੇ ਰਾਜਨਦੀਪ ਕੈਨਬਰਾ ਤੋਂ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮੈਸੇਜਿਸ ਦੇ ਵਿੱਚ ਸਾਡੇ ਨਾਲ ਜੁੜੇ ਨੇ ਬਲਵੰਤ ਸਿੰਘ ਵਿਟਸੰਡੇ ਵਾਲੇ, ਉਹ ਕਹਿੰਦੇ ਨੇ ਕਿ ਖੇਤੀ ਵੀਰ ਜੀ ਹੋ ਜਾਊ, ਛੋਟਾ ਕਿਸਾਨ ਕਰ ਲਊ, ਪਰ ਬੀਜ ਦੀ ਬਹੁਤ ਕਮੀ ਹੈ, ਲਾਸਟ ਟਾਈਮ ਮੱਕੀ ਬੀਜ ਨਹੀਂ ਸੀ ਮਿਲ ਰਿਹਾ, ਬਲੈਕ ਹੋਈ ਸੀਗੀ। ਹਾਂਜੀ, ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਡਾਕਟਰ ਸਾਹਿਬ ਆਪਾਂ ਇਹ 'ਤੇ ਥੋੜ੍ਹੀ ਗੱਲਬਾਤ ਕਰਨੀ ਆ, ਬੀਜਾਂ 'ਤੇ ਵੀ ਗੱਲ ਕਰਾਂਗੇ, ਜਿਹੜੀ ਬਲੈਕ ਹੁੰਦੀ ਆ, ਸਿਕਿਓਰ ਨਹੀਂ ਹੁੰਦਾ। ਅਤੇ ਜਤਿੰਦਰ ਕੌਰ ਬੁਆਲ ਜੀ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸਤਿਕਾਰ ਜੀ ਭੈਣ ਜੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ, ਸਮਰਾਲੇ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਇਹ ਸੁਹਾਵੀ ਆਡੀਓ ਬੁੱਕਸ ਦੇ ਵਿੱਚ ਬਹੁਤ ਵਧੀਆ ਨਰੇਟਰ ਨੇ ਅਤੇ ਬੜੇ ਵਧੀਆ ਕੰਮ ਕਰ ਰਹੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਵੀ ਇਹਨਾਂ ਦੀਆਂ ਕਿਰਤਾਂ ਜਿਹੜੀਆਂ ਕਿਤਾਬਾਂ ਰਾਹੀਂ ਸੁਣਾਂਗੇ। ਸੋ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਮੈਸੇਜ ਭੇਜਦੇ ਨੇ, ਅਗਰ ਕੋਈ ਰਹਿ ਗਿਆ ਹੋ ਗਿਆ ਮਾਫ਼ੀ ਚਾਹੁੰਦੇ ਹਾਂ। ਸੋ ਡਾਕਟਰ ਸਾਹਿਬ, ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਬੀਜਾਂ ਦੀ ਗੱਲ ਕਰਨੀ ਆ, ਅਤੇ ਪਾਣੀਆਂ ਦੀ ਵੀ ਗੱਲ ਕਰਨੀ, ਪਾਣੀ ਦੀ ਗੱਲ ਨਾ ਆਪਾਂ ਚਲੋ ਖੇਤੀਬਾੜੀ ਲੈਵਲ 'ਤੇ ਤਾਂ ਕਰਦੇ ਹਾਂ, ਆਪਾਂ ਡੋਮੈਸਟਿਕ ਲੈਵਲ ਦੀ ਵੀ ਗੱਲ ਕਰਨੀ ਹੈ ਕਿ ਡੋਮੈਸਟਿਕ ਜਿਹੜਾ ਘਰੇਲੂ ਪਾਣੀ ਆਪਾਂ ਉਹ ਕਿਹੋ, ਇੱਕ ਨਾ ਬੜਾ ਮੁੱਦਾ ਹੈਗਾ ਇਹਦੇ ਬਾਰੇ, ਥੋੜ੍ਹੀ ਚਲੋ ਤੁਹਾਨੂੰ ਸ਼ਾਇਦ ਪਤਾ ਵੀ ਹੋਵੇ, ਮੈਨੂੰ ਨਹੀਂ ਪਤਾ, ਕਿ ਜਿਹੜਾ RO ਦਾ ਪਾਣੀ ਹੈ, ਕਹਿੰਦੇ ਵੀ RO ਦਾ ਪਾਣੀ ਨਹੀਂ ਪੀਣਾ ਚਾਹੀਦਾ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਕਿ ਉਹਦੇ 'ਚ ਕਹਿੰਦੇ ਮਿਨਰਲਸ ਨਹੀਂ ਹੁੰਦੇ, ਆਹ ਨਹੀਂ ਹੁੰਦਾ, ਹੈ ਨਾ। ਸੋ ਉਹਦੇ ਬਾਰੇ ਵੀ ਥੋੜ੍ਹੀ ਜਾਣਕਾਰੀ ਆਪਾਂ ਲਵਾਂਗੇ, ਅਤੇ
ਸਾਡੇ ਸਾਡੇ ਜਿਹੜਾ ਪਾਣੀ ਪਾਣੀ ਆ, ਪਾਣੀ ਤੇ ਕੰਟਰੋਲ ਹੈ ਨੇ
ਜੀ ਜੀ।
ਹੁਣ ਮੈਨੂੰ ਇਹ ਨਹੀਂ ਪਤਾ ਵੀ ਆਸਟ੍ਰੇਲੀਆ ਦੇ ਵਿੱਚ ਪਾਣੀ ਤੇ ਕੰਟਰੋਲ ਜਿਹੜੇ ਟਿਊਬਵੈਲ ਲੱਗਦੇ ਨੇ ਕਿਵੇਂ ਲੱਗਦੇ ਆ, ਕੀ ਹੁੰਦਾ? ਸਾਡੇ ਤਾਂ ਇਹ ਹੁੰਦਾ ਵੀ ਜਿੱਥੇ ਜਿੰਨਾ ਮਰਜ਼ੀ ਕੱਢੇ ਜਾਓ ਪਾਣੀ, ਜੋ ਮਰਜ਼ੀ ਕੱਢੇ ਜਾਓ।
ਇਹ ਲੰਬੀ ਚੌੜੀ ਡਿਸਕਸ਼ਨ ਆਪਾਂ ਨਾ ਟਿਊਬਵੈਲਾਂ ਦੀ, ਬੋਰਾਂ ਦੀ ਅਗਲੇ ਪ੍ਰੋਗਰਾਮ 'ਚ ਕਰਾਂਗੇ, ਕਿਉਂਕਿ ਹੁਣ ਸਮਾਂ 2 ਮਿੰਟ ਹੀ ਰਹਿ ਗਿਆ, ਅਤੇ ਇੱਕ ਮੇਰਾ ਖਿਆਲ 10-15 ਮਿੰਟ ਦਾ ਟੋਪਿਕ ਆ, ਫਿਰ ਅਸੀਂ ਇੱਦਾਂ ਕਰਾਂਗੇ, ਪੰਜਾਬ ਦੇ ਟਿਊਬਵੈਲਾਂ ਦੀ ਗੱਲ ਕਰ ਲਾਂਗੇ ਬੋਰਾਂ ਦੀ, ਅਤੇ ਅਸੀਂ ਕੰਪੇਅਰ ਮੈਂ ਆਸਟ੍ਰੇਲੀਆ ਦੇ ਕਰਦਾ, ਕਿਉਂਕਿ ਇੱਧਰੋਂ ਮੈਨੂੰ ਕਾਫੀ ਨੌਲੇਜ ਹੈ ਇੱਥੇ ਦੀ ਖੇਤੀਬਾੜੀ ਬਾਰੇ, ਤਾਂ ਅਸੀਂ ਕੰਪੇਅਰ ਕਰ ਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਕਈ ਟੌਪਿਕ ਰਹਿ ਗਏ ਡਾਕਟਰ ਸਾਹਿਬ, ਸੋ ਬੜਾ ਚੰਗਾ ਲੱਗਦਾ ਜਦੋਂ ਸਾਡੇ ਸਰੋਤੇ ਵੀ ਸਾਡੇ ਨਾਲ ਸਾਂਝ ਪਾਉਂਦੇ ਆ ਨਾ, ਤਾਂ ਇਹੀ ਦਿਲ ਵਾਲੀ ਗੱਲ ਹੁੰਦੀ ਆ ਆਪਣੀ।
ਇੱਕ ਬਿਸਤੋਬ ਕਨਾਲ ਦੀ ਮੈਂ ਫੋਟੋ ਪਾਈ ਸੀ ਤੁਹਾਨੂੰ, ਐਨ ਜਿਹੜਾ ਉਹ ਕਿੰਨੀਆਂ ਝਾੜੀਆਂ ਵਿੱਚ ਨੂੰ ਗਈਆਂ ਹੋਈਆਂ, ਇੰਨਾ ਕੁਝ ਹੋਇਆ ਹੋਇਆ,
ਉਹ ਵੀ ਕਰਾਂਗੇ, ਉਹ ਅਗਲੀ ਵਾਰੀ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ। ਤੋ ਹੁਣ ਆਪਾਂ ਇਜਾਜ਼ਤ ਲਈਏ ਡਾਕਟਰ ਸਾਹਿਬ, ਕਾਫੀ ਸਮਾਂ ਹੋ ਗਿਆ ਜੀ,
ਲੰਬੀ ਏਰੀਆ ਜੇ ਹੋ ਸਕਦਾ ਇਹੋ ਜਿਹੀ ਪ੍ਰੋਬਲਮ,
ਇਹੋ ਜਿਹੀ ਪ੍ਰੋਬਲਮ ਹੋ ਸਕਦੀ। ਠੀਕ ਹੈ ਡਾਕਟਰ ਸਾਹਿਬ, ਥੈਂਕ ਯੂ ਜੀ, ਬਹੁਤ ਬਹੁਤ
ਓਕੇ
ਓਕੇ ਜੀ, ਸਤਿ ਸ਼੍ਰੀ ਅਕਾਲ,
ਵਾਹਿਗੁਰੂ ਜੀ ਕੀ ਫਤਿਹ।
ਸੋ ਇਹ ਸਨ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਜਿਹੜੇ ਅੱਜ ਕੱਲ੍ਹ ਮੈਲਬਨ ਰਿਹਾਇਸ਼ ਕਰ ਰਹੇ ਨੇ ਆਪਣੇ ਪਰਿਵਾਰ ਦੇ ਨਾਲ। ਵੱਡੇ ਭਾਗ ਨੇ ਸਾਡੇ, ਕਿ ਆਸਟ੍ਰੇਲੀਆ ਦੀ ਧਰਤੀ 'ਤੇ ਹਨ ਔਰ ਬਹੁਤ ਐਕਟਿਵ ਨੇ ਅਜੇ ਵੀ, ਬੜਾ ਸੋਚਦੇ ਨੇ ਆਪਣੇ ਦੇਸ਼ ਬਾਰੇ, ਇੱਥੋਂ ਬਾਰੇ, ਕੁਦਰਤ ਦੇ ਬਾਰੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਨਾਲ ਜੁੜਿਆ ਕਰਨਗੇ। ਖੇਤੀਬਾੜੀ ਦੀਆਂ ਆਪਾਂ ਗੱਲਾਂ ਕਰਿਆ ਕਰਾਂਗੇ ਐਤਵਾਰ ਨੂੰ, ਸ਼ਨਿਚਰਵਾਰ ਨੂੰ ਅੱਧਾ ਘੰਟਾ, ਅਤੇ ਹੋਰ ਵੀ ਅਸੀਂ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਾਂ ਲੈ ਕੇ ਆਵਾਂਗੇ। ਅਤੇ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹਰਮਿੰਦਰ ਕੰਘ ਜੁੜਨਗੇ ਮੈਲਬਨ ਤੋਂ, ਅਤੇ ਨਾਲ ਸਾਡੇ ਜੀ ਐੱਸ ਚਾਹਲ ਜੁੜਨਗੇ ਸਿਡਨੀ ਤੋਂ, ਦਿਲ ਵਾਲੀ ਪੜਾਸ ਕੱਢਣ ਵਾਸਤੇ। ਅਤੇ ਜਗਤਾਰ ਭਾਅ ਜੀ ਹੋਂਗਕੋਂਗ ਤੋਂ ਮੈਸੇਜ ਪਾ ਰਹੇ ਨੇ, ਪੰਜਾਬ 'ਚ ਪਾਣੀ ਦੀ ਸਾਂਭ ਸੰਭਾਲ ਹੈ ਨਹੀਂ ਜੀ। ਬਿਲਕੁਲ ਸਹੀ ਗੱਲ ਕੀਤੀ ਹੈ ਤੁਸੀਂ ਭਾਅ ਜੀ, ਸਤਿ ਸ਼੍ਰੀ ਅਕਾਲ, ਹੋਂਗਕੋਂਗ ਤੋਂ ਤੁਹਾਡਾ ਸਵਾਗਤ ਹੈ। ਰਾਜ ਲਾਂਬਾ ਜੀ ਵੀ ਜੁੜੇ ਨੇ ਪ੍ਰੋਗਰਾਮ 'ਚ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਅਮਰਜੀਤ ਕੌਰ ਭੈਣ ਜੀ ਵੀ ਸਾਡੇ ਨਾਲ ਜੁੜੇ ਨੇ, ਕਹਿੰਦੇ ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ, ਧੰਨਵਾਦ ਜੀ। ਸੋ ਸਾਰੇ ਸਰੋਤਿਆਂ ਦਾ ਧੰਨਵਾਦ, ਇਹ ਪ੍ਰੋਗਰਾਮ ਪੋਡਕਾਸਟ 'ਤੇ ਬੜੀ ਛੇਤੀ ਹੀ ਅਸੀਂ ਚੜ੍ਹਾ ਦੇਵਾਂਗੇ। ਸੋ ਤੁਸੀਂ ਐਪਸ ਦੇ ਵਿੱਚ ਵੀ ਸੁਣ ਸਕਦੇ ਹੋ, ਦੁਬਾਰਾ ਸੁਣ ਸਕਦੇ ਹੋ, ਅਤੇ ਫੇਸਬੁੱਕ ਅਤੇ ਯੂਟਿਊਬ ਦੀ ਲਾਇਬ੍ਰੇਰੀ ਦੇ ਵਿੱਚ ਸਾਡੇ ਪਏ ਹੁੰਦੇ ਪ੍ਰੋਗਰਾਮ, ਤੁਸੀਂ ਕਿਸੇ ਵੇਲੇ ਵੀ ਦੁਬਾਰਾ ਸੁਣ ਸਕਦੇ ਹੋ, ਇਹਨੂੰ ਸ਼ੇਅਰ ਵੀ ਕਰ ਸਕਦੇ ਹੋ, ਮੈਸੇਜ ਵੀ ਕਰ ਸਕਦੇ ਹੋ, ਅਤੇ ਖੇਤੀਬਾੜੀ ਨਾਲ ਸੰਬੰਧਿਤ ਗੱਲਾਂ ਅਸੀਂ ਡਾਕਟਰ ਸਾਹਿਬ ਨਾਲ ਹੋਰ ਡੀਪ ਕਰਿਆ ਕਰਾਂਗੇ, ਆਲੇ ਦੁਆਲੇ ਦੀ ਵੀ ਖਬਰ ਤੁਹਾਨੂੰ ਦਿਆ ਕਰਾਂਗੇ ਖੇਤੀਬਾੜੀ 'ਚ ਕੀ ਹੋ ਰਿਹਾ। ਸੋ ਇੰਨਾ ਕੁਛ ਕਹਿੰਦੇ ਹੋਏ ਮੈਂ ਧੰਨਵਾਦ ਕਰਦਾ ਹਾਂ ਨਵਜੋਤ ਦਾ, ਜਿਹੜੇ ਲੁਧਿਆਣੇ ਤੋਂ ਸਾਡੇ ਨਾਲ ਜੁੜੇ ਹੋਏ ਨੇ, ਅਤੇ ਜਸਲੀਨ ਜਿਹੜੀ ਹੌਰਸ਼ਮ ਤੋਂ ਓਬਜ਼ਰਵ ਕਰ ਰਹੇ ਨੇ, ਆਪ ਸਭ ਦਾ ਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ। ਸੋ ਦਿਓ ਇਜਾਜ਼ਤ, ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।